કુદરતી ફિઝા જ સરગશ્તી કરતી હોય સ્વેદ દી તાજગી સંગ તાજા ખબર મહત્વપૂર્ણ જાણકારીયા મનમોહક સંગીત સેહત સંબંધી સિલસિલે મુલાકાતાં દા દોર અતે સરગોશિયાં મલબન તો માણો મેરે નાલ યાની અમરદીપ કૌર નાલ હરમન રેડિયો દે પ્રોગ્રામ લહેરાં દે વિચ સવેરે 8 વજે તો 10 વજે તક ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਅਮਰਦੀਪ ਕੌਰ ਅੱਜ ਮੈਲਬਨ ਸਟੂਡੀਓ ਤੋਂ ਪ੍ਰੋਗਰਾਮ ਲਹਿਰਾਂ ਲੈ ਕੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਅਰਦਾਸ ਇਹੀ ਕਿ ਤੁਸੀਂ ਹਮੇਸ਼ਾ ਹੱਸਦੇ ਰਹੋ ਵੱਸਦੇ ਰਹੋ ਖੁਸ਼ ਰਹੋ ਖੁਸ਼ੀਆਂ ਖੇੜੇ ਮਾਣੋ ਅੱਜ ਹਮੇਸ਼ਾ ਵਾਂਗ ਦਿਨ ਹੈਗਾ ਜੀ ਮੰਗਲਵਾਰ ਸੋ ਸਾਲ 2018 ਦੇ ਜੂਨ ਮਹੀਨੇ ਦੀ ਅੱਜ 26 ਤਰੀਕ ਹੋ ਚੁੱਕੀ ਹੈ ਜਦਕਿ ਨਾਨਕਸ਼ਾਹੀ ਸੰਵਤ 550 ਦੇ ਹਾੜ ਮਹੀਨੇ ਦੀ 12 ਤਰੀਕ ਹੈ ਤੇ ਦੋਸਤੋ ਘੜੀਆਂ ਦੇ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ ਸਿਡਨੀ ਕੈਨਬਰਾ ਦੇ ਵਿੱਚ ਜਿਹੜਾ ਸਮਾਂ ਹੋ ਚੁੱਕਿਆ ਜੀ ਇਸ ਵੇਲੇ 8:02 ਦਾ ਜਦਕਿ ਜਿਹੜਾ ਪਰਥ ਦੇ ਵਿੱਚ ਸਮਾਂ 6:02 ਦਾ ਤੇ ਐਡੀਲੇਡ ਦੇ ਵਿੱਚ 7:33 ਹੋਏ ਨੇ ਅਸੀਂ ਚੱਲੀਏ ਆਸਟ੍ਰੇਲੀਆ ਤੋਂ ਬਾਅਦ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ ਸਮਾਂ ਹੋ ਗਿਆ ਜੀ 10:02 ਦਾ ਤੇ ਇਸ ਤੋਂ ਵੀ ਬਾਹਰ ਚੱਲਦੇ ਹਾਂ ਜਿੱਥੇ ਚੜ ਚੁੱਕਿਆ ਮੰਗਲਵਾਰ ਜਿੱਥੇ ਤਰੀਕ ਹੋ ਚੁੱਕੀ ਹੈ 26 ਜੂਨ ਹਾਂਗਕਾਂਗ ਦੇ ਵਿੱਚ 26 ਜੂਨ ਹੋ ਚੁੱਕੀ ਹੈ ਮੰਗਲਵਾਰ ਦੀ ਸਵੇਰ ਉੱਥੇ ਵੀ ਹੋ ਚੁੱਕੀ ਹੈ 6:02 ਦਾ ਸਮਾਂ ਤੇ ਇਸੇ ਤਰ੍ਹਾਂ ਦੁਬਈ ਦੇ ਵਿੱਚ ਵੀ ਮੰਗਲਵਾਰ ਦਾ ਤੜਕਾ ਹੋ ਚੁੱਕਿਆ 2:02 ਦਾ ਕਾਫੀ ਵੱਡਾ ਤੜਕਾ ਜੀ 2:02 ਦਾ ਸਮਾਂ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਵੱਡਾ ਤੜਕਾ 3:33 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਪਰ ਜਿਹੜਾ ਮੁਲਕਾਂ ਚ ਅਜੇ ਵੀ ਚੱਲ ਰਿਹਾ ਸੋਮਵਾਰ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਕਿਉਂਕਿ ਇਹਨਾਂ ਮੁਲਕਾਂ ਤੋਂ ਵੀ ਸਾਡੇ ਨਾਲ ਸਾਡੇ ਦੋਸਤ ਸਾਂਝ ਪਾਉਂਦੇ ਨੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਦੇ ਜ਼ਰੀਏ ਵੈਨਕੂਵਰ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ ਸ਼ਾਮ ਤਾਂ ਨਹੀਂ ਪਈ ਪਰ ਬਾਅਦ ਦੁਪਹਿਰ ਚੱਲ ਰਹੀ ਹੈ 3:03 ਦਾ ਸਮਾਂ ਉੱਥੇ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਜੀ 6:03 ਉੱਥੇ ਹੋ ਚੁੱਕੇ ਨੇ ਤੇ ਲੋਸ ਏਂਜਲਸ ਦੇ ਵਿੱਚ ਦੋਸਤੋ 3:03 ਦਾ ਸਮਾਂ ਉੱਥੇ ਵੀ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ ਦਿਨ ਅਜੇ ਸੋਮਵਾਰ ਹੈ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਇਲਾਕੇ ਤੋਂ ਤੁਸੀਂ ਜੁੜਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਸ਼ਾਮਲ ਹੁੰਦੇ ਹੋ ਹਰਮਨ ਰੇਡੀਓ ਦੇ ਇਸ ਮੰਚ ਰਾਹੀਂ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਰਾਹੀਂ ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਿਕਰ ਜ਼ਰੂਰ ਕਰ ਲੈਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਕਾਫੀ ਕੁਛ ਅਸੀਂ ਲੈ ਕੇ ਆਏ ਹਾਂ ਖ਼ਬਰਾਂ ਦਾ ਜਿਹੜਾ ਸੈਗਮੈਂਟ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਮਿੰਟੂ ਬਰਾੜ ਹੋਰੀ ਸ਼ਾਮਲ ਹੋਣਗੇ ਉਹਦੇ ਵਿੱਚ ਮੌਸਮ ਦੀ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਨੂੰ ਦੇਵਾਂਗੇ ਤੇ ਇਹਦੇ ਨਾਲ ਹੀ ਅੱਜ ਕੁਛ ਖਾਸ ਮੁਲਾਕਾਤਾਂ ਅਸੀਂ ਲੈ ਕੇ ਆ ਰਹੇ ਹਾਂ ਸੋ ਅੱਜ ਗੱਲਬਾਤ ਅਸੀਂ ਕਰਨੀ ਆ ਜੀ ਇੱਕ ਬੜੀ ਹੋਣਹਾਰ ਸਿੱਖ ਨੌਜਵਾਨ ਦੇ ਨਾਲ ਜਿਹਨੂੰ ਕਿ ਆਸਟ੍ਰੇਲੀਆ ਦੀ ਗ੍ਰੀਨਸ ਪਾਰਟੀ ਨੇ ਆਉਣ ਵਾਲੀਆਂ ਜਿਹੜੀਆਂ ਸੂਬਾਈ ਚੋਣਾਂ ਹੈ ਉਹਦੇ ਵਿੱਚ ਟਿਕਟ ਦਿੱਤੀ ਹੈ ਸੋ ਇਲੈਕਸ਼ਨ ਦੇ ਵਿੱਚ ਉਹ ਖੜੇ ਹੋਣ ਜਾ ਰਹੇ ਆ ਮੇਰੀ ਮੁਰਾਦ ਹੈਗੀ ਹੈ ਜੀ ਹਰਕੀਰਤ ਸਿੰਘ ਤੋਂ ਸੋ ਹਰਕੀਰਤ ਸਿੰਘ ਅੱਜ ਰੂਬਰੂ ਹੋਣਗੇ ਤੁਹਾਡੇ ਸਾਰਿਆਂ ਦੇ ਔਰ ਪੁੱਛਾਂਗੇ ਉਹਨਾਂ ਤੋਂ ਉਹਨਾਂ ਦੇ ਸਫ਼ਰ ਦੇ ਬਾਰੇ ਔਰ ਇਸ ਮੁਕਾਮ ਤੱਕ ਕਿਸ ਤਰ੍ਹਾਂ ਉਹ ਪਹੁੰਚੇ ਨੇ ਇਸ ਤੋਂ ਇਲਾਵਾ ਤੀਆਂ ਬਹੁਤ ਥਾਵਾਂ ਤੇ ਲੱਗ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਰਨ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਤੀਆਂ ਜਿਹੜੀਆਂ ਕਿੱਥੇ ਕਿੱਥੇ ਲੱਗਣੀਆਂ ਉਹਦੇ ਬਾਬਤ ਤਾਂ ਜਾਣਕਾਰੀ ਦੇਵਾਂਗੇ, ਪਰ ਇੱਕ ਤੀਆਂ ਜਿਹੜੀਆਂ 8 ਜੁਲਾਈ ਨੂੰ ਲੱਗਣ ਜਾ ਰਹੀਆਂ ਉਹਦੇ ਬਾਬਤ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ। ਕੁਲਦੀਪ ਕੌਰ ਸ਼ਾਮਲ ਹੋਣਗੇ ਸਾਡੇ ਨਾਲ ਗੱਲਬਾਤ ਦੇ ਵਿੱਚ, ਉਹ ਗੱਲਬਾਤ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਦੇਸ਼ ਦੁਨੀਆ ਦੇ ਕੁਝ ਖਬਰਾਂ ਦੇ ਉੱਤੇ, ਕੁਝ ਘਟਨਾਵਾਂ ਦੇ ਉੱਤੇ ਵੀ ਅਸੀਂ ਨਿਗਾਹ ਜਿਹੜੀ ਆ ਉਹ ਮਾਰਨੀ ਆ, ਝਾਤ ਪਵਾਉਣੀ ਆ ਤੁਹਾਡੀ। ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਕੁਝ ਖਾਸ ਸਵਾਲ ਤੁਹਾਡੇ ਲਈ, ਬਹੁਤੇ ਜ਼ਿਆਦਾ ਨਹੀਂ, ਇੱਕ ਜਾਂ ਦੋ ਸਵਾਲ ਜਿਹੜੇ ਆ ਉਹ ਜ਼ਰੂਰ ਅੱਜ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪ੍ਰੋਗਰਾਮ ਧਿਆਨ ਨਾਲ ਜ਼ਰੂਰ ਸੁਣਿਓ, ਤੇ ਜਦੋਂ ਪ੍ਰੋਗਰਾਮ ਸੁਣੋਗੇ ਅੱਜ ਦਾ ਜਿਹੜਾ ਸਵਾਲ ਹੈ ਉਹ ਪੱਕਾ ਜੀ ਪ੍ਰੋਗਰਾਮ ਦੌਰਾਨ ਜਿਹੜੀਆਂ ਗੱਲਾਂ ਅਸੀਂ ਕਰਨੀਆਂ ਉਹਦੇ ਵਿੱਚੋਂ ਹੀ ਅਸੀਂ ਕਰਾਂਗੇ। ਸੋ ਧਿਆਨ ਦੇ ਨਾਲ ਪ੍ਰੋਗਰਾਮ ਸੁਣਨਾ ਇਹਦੇ ਲਈ ਬਹੁਤ ਜ਼ਰੂਰੀ ਹੈ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਤੇ ਚੱਲਦਾ ਰਹੇਗਾ ਪ੍ਰੋਗਰਾਮ ਦੌਰਾਨ, ਤੇ ਹੋਰ ਖਾਸ ਕੀ ਹੁੰਦਾ, ਹੋਰ ਖਾਸ ਹੁੰਦਾ, ਹੋਰ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਜੀ, ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਕਾਲ ਦੇ ਜ਼ਰੀਏ। ਸੋ ਇਹਦੇ ਲਈ ਸਭ ਤੋਂ ਬੈਸਟ ਤਰੀਕਾ ਇਹ ਹੈ ਕਿ ਤੁਸੀਂ ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਜ਼ਰੂਰ ਆਪਣੇ ਫੋਨ ਤੇ ਇੰਸਟਾਲ ਕਰ ਲਓ। ਤੁਹਾਨੂੰ ਹੋਰ ਕਿਤੇ ਵੀ ਜਾਣ ਦੀ ਲੋੜ ਨਹੀਂ, ਜਿਹੜਾ ਵੀ ਸੁਨੇਹਾ ਤੁਸੀਂ ਸਾਨੂੰ ਭੇਜਣਾ ਉਹ ਸੁਨੇਹਾ ਭੇਜਣ ਦੇ ਲਈ ਉਸ ਐਪ ਦੇ ਉੱਤੇ ਦਿੱਤੇ ਹੋਏ ਲਿੰਕ ਜਿਹੜੇ ਆ ਉਹ ਤੁਸੀਂ ਕਲਿੱਕ ਕਰੋਗੇ ਤੇ ਸਿੱਧਾ ਉਸ ਲਿੰਕ ਦੇ ਵਿੱਚ ਜਾ ਕੇ ਸਾਨੂੰ ਸੁਨੇਹਾ ਭੇਜ ਸਕਦੇ ਹੋ। ਮੇਰੀ ਮੁਰਾਦ ਜਿਹੜੀ ਹੈ ਉਹ ਇਹ ਹੈ ਕਿ ਤੁਸੀਂ ਜੇਕਰ ਐਪ ਦੇ ਵਿੱਚ ਟੈਲੀਗ੍ਰਾਮ ਦੇ ਰਾਹੀਂ ਸੁਨੇਹਾ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰਾਮ ਨੂੰ ਕਲਿੱਕ ਕਰੋਗੇ, ਜੇਕਰ ਤੁਸੀਂ ਸਾਨੂੰ ਈਮੇਲ ਕਰਨੀ ਚਾਹੁੰਦੇ ਹੋ ਈਮੇਲ ਦਾ ਲਿੰਕ ਐਪ ਦੇ ਵਿੱਚ ਮੌਜੂਦ ਹੈ, ਤੇ ਜੇਕਰ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਕਾਲ ਦੇ ਲਈ ਵੀ ਤੁਸੀਂ ਸਿੱਧੀ ਜਿਹੜੀ ਕਾਲ ਆ ਉਹ ਐਪ ਦੇ ਵਿੱਚੋਂ ਲਗਾ ਸਕਦੇ ਹੋ। ਸੋ ਐਪ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ, ਜਿਹੜੀਆਂ ਤਸਵੀਰਾਂ ਜਿਹੜੇ ਸੁਨੇਹੇ ਸੋਹਣੇ ਸੋਹਣੇ ਵਿਚਾਰ ਤੁਸੀਂ ਸਾਨੂੰ ਭੇਜਦੇ ਹੋ ਨਾ ਉਹ ਵੀ ਐਪ ਦੇ ਵਿੱਚ ਤੁਸੀਂ ਲਾਈਵ ਬਲੌਗ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਸੋ ਲਾਈਵ ਬਲੌਗ ਦੇ ਵਿੱਚ ਤੁਹਾਡੇ ਉਹ ਸੋਹਣੇ ਸੋਹਣੇ ਵਿਚਾਰ, ਤੁਹਾਡੇ ਸੁਨੇਹੇ ਔਰ ਤੁਹਾਡੀਆਂ ਜਿਹੜੀਆਂ ਅਟੈਚਮੈਂਟਸ ਆ ਉਹ ਅਸੀਂ ਸਾਂਝੀਆਂ ਕਰਦੇ ਹਾਂ ਸਮੇਂ ਸਮੇਂ ਤੇ। ਸੋ ਇਹ ਆ ਜੀ ਸਾਡੀ ਹਰਮਨ ਰੇਡੀਓ ਐਪ ਦੇ ਫਾਇਦੇ ਔਰ ਤੁਹਾਡੇ ਲਈ ਸਾਡੇ ਨਾਲ ਜੁੜਨ ਦੇ ਜਿਹੜੇ ਤਰੀਕੇ। ਸੋ ਟੈਲੀਗ੍ਰਾਮ, ਈਮੇਲ, ਈਮੇਲ ਐਡਰੈਸ ਸਾਡਾ ਇੱਕ ਵਾਰ ਮੈਂ ਦੱਸ ਵੀ ਦਿੰਦੀ ਹਾਂ, request@harmanradio.com ਹੈ। ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਨੂੰ ਲੱਭਣਾ, ਤੇ ਜਿਹੜਾ ਫੋਨ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ 02-8599-2811। ਸੋ ਇਹ ਹੈ ਜੀ ਸਾਡੇ ਨਾਲ ਜੁੜਨ ਦੇ ਤਰੀਕੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਹੋਣਾ, ਤੁਸੀਂ ਸਾਡੇ ਨਾਲ ਜੁੜਨਾ ਔਰ ਬਣੇ ਰਹਿਣਾ ਔਰ ਪ੍ਰੋਗਰਾਮ ਦੀ ਖੂਬਸੂਰਤੀ ਜਿਹੜੀ ਆ ਉਹਨੂੰ ਹੋਰ ਵਧਾਉਣਾ। ਤੇ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਦੇ ਹੋਏ ਪ੍ਰੋਗਰਾਮ ਦਾ ਪਹਿਲਾ ਗੀਤ ਬੜਾ ਹੀ ਪਿਆਰਾ ਜਿਹਾ ਗੀਤ ਹੈ, ਪ੍ਰੀਤ ਸਰਾਓ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਦੇ ਹਾਂ। ਵਾਪਸ ਆਉਂਦੇ ਹਾਂ ਬਹੁਤ ਜਲਦੀ ਅਗਲੇ ਸਿਲਸਿਲੇ ਦੇ ਨਾਲ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਤੇ ਇੰਜੋਏ ਕਰੋ ਪ੍ਰੋਗਰਾਮ ਲਹਿਰਾਂ।
ਮੇਰੇ ਚਿੱਤ ਚੋਂ ਕਰੰਟ ਹਾਲੇ ਮੁੱਕਿਆ ਨਹੀਂ ਏ, ਖੋਲਦਾ ਏ ਲਹੂ ਮੇਰਾ ਸੁੱਕਿਆ ਨਹੀਂ ਏ, ਚਿੱਤ ਚੋਂ ਕਰੰਟ ਹਾਲੇ ਮੁੱਕਿਆ ਨਹੀਂ ਏ, ਖੋਲਦਾ ਏ ਲਹੂ ਮੇਰਾ ਸੁੱਕਿਆ ਨਹੀਂ ਏ, ਹੱਥ ਅੰਬਰਾਂ ਨੂੰ ਲਾਉਣਾ ਏ ਤੇ ਪੱਥਰ ਤੇ ਲੀ ਕੇ, ਉਹ ਰੱਬ ਕਦੋਂ ਬਾਦ ਲਾਉਂਦਾ ਸਾਨੂੰ ਅੰਬਰੀ ਚੜਾਉਂਦਾ ਬਸ ਸਮੇਂ ਦੀ ਉਡੀਕੇ, ਸਾਡੀਆਂ ਸਾਰੀਆਂ ਵੀ ਵਾਰੀਆਂ
ਕਿਆ ਬਾਤ ਹੈ। ਸੁਪ੍ਰੀਤ ਸਰਾਓ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ। ਔਰ ਬਿਲਕੁਲ ਜੀ, ਬਹੁਤ ਕੁਛ ਜਿਹੜਾ ਜ਼ਿੰਦਗੀ ਦਾ ਅਸਲ ਦੇ ਵਿੱਚ ਰੱਬ ਦੇ ਹੱਥ ਹੈ, ਪਰ ਅਸੀਂ ਕਈ ਵਾਰ ਸਮਝਣ ਦੇ ਵਿੱਚ ਅਸਫਲ ਹੁੰਦੇ ਹਾਂ ਇਹੋ ਜਿਹੀਆਂ ਗੱਲਾਂ। ਪਰ ਸਮੇਂ ਦੀ ਉਡੀਕ ਹਮੇਸ਼ਾ ਕਰਨੀ ਚਾਹੀਦੀ ਹੈ, ਕਿਉਂਕਿ ਸਬਰ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕਰਨਾ ਸਿੱਖ ਲਈਏ ਤਾਂ ਦੇਰ ਨਾ ਸਵੇਰ ਜਿਹੜੀ ਸਫਲਤਾ ਉਹ ਸਾਨੂੰ ਜ਼ਰੂਰ ਹਾਸਲ ਹੁੰਦੀ ਹੈ, ਹਨਾ। ਸੋ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਜ਼ਰੂਰ ਹੈ ਪਰ ਹਨੇਰ ਨਹੀਂ ਆ, ਹਨਾ। ਹੋ ਸਕਦਾ ਜਿਹੜਾ ਸਮਾਂ ਤੁਹਾਡਾ ਅਜੇ ਆਇਆ ਨਹੀਂ ਹੋਇਆ, ਪਰ ਜਦੋਂ ਸਮਾਂ ਆਉਣਾ ਔਰ ਜਦੋਂ ਸਹੀ ਸਮਾਂ ਆਉਣਾ, ਹਨਾ, ਉਹਦੇ ਲਈ ਸਬਰ ਕਰਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੋ ਜਾਂਦਾ। ਸੋ ਕੁਛ ਇਹੋ ਜਿਹੇ ਹੀ ਅਲਫਾਜ਼ ਸੀਗੇ ਇਸ ਗੀਤ ਦੇ, ਔਰ ਮੈਨੂੰ ਬੜਾ ਪਿਆਰਾ ਲੱਗਿਆ ਨਿੱਜੀ ਤੌਰ ਤੇ। ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਪ੍ਰੋਗਰਾਮ ਦਾ ਇਹ ਪਹਿਲਾ ਗੀਤ ਜਿਹੜਾ ਉਹ ਪਸੰਦ ਜ਼ਰੂਰ ਆਇਆ ਹੋਣਾ। ਤੇ ਹੁਣ ਅੱਗੇ ਵੱਧਦੇ ਆ ਜੀ ਸਾਡੇ ਮੌਸਮ ਦੇ ਸਿਲਸਿਲੇ ਵੱਲ। ਮੌਸਮ ਦੇ ਸਿਲਸਿਲੇ ਵੱਲ ਵੀ ਵਧਣਾ ਤੇ ਨਾਲ ਹੀ ਨਾਲ ਤੁਹਾਡੇ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਸਾਡੇ ਤੱਕ ਪਹੁੰਚ ਰਹੇ ਆ। ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ, ਪਰ ਫਿਲਹਾਲ ਮੌਸਮ ਦੇ ਉੱਤੇ ਇੱਕ ਝਾਤ ਜ਼ਰੂਰ ਮਾਰ ਲੈਂਦੇ ਵੀ ਆਸਟ੍ਰੇਲੀਆ ਦਾ ਅੱਜ ਮੌਸਮ ਕੀ ਕਹਿ ਰਿਹਾ। ਦੇਖੋ ਜੀ, ਜਿਹੜਾ ਮੈਲਬਰਨ ਦਾ ਮੌਸਮ ਆ ਨਾ ਅੱਜ, ਉਹ ਖੈਰ ਹਰ ਰੋਜ਼ ਹੀ ਸਵੇਰ ਨੂੰ ਕਾਫੀ ਜ਼ਿਆਦਾ ਠੰਡਾ ਹੁੰਦਾ ਤੇ ਅੱਜ ਵੀ ਘੱਟ ਤੋਂ ਘੱਟ 4 ਡਿਗਰੀ ਹੈ, ਪਰ ਵੱਧ ਤੋਂ ਵੱਧ 13 ਡਿਗਰੀ ਤੱਕ ਜਾਣ ਦਾ ਅਨੁਮਾਨ ਦੱਸਿਆ ਗਿਆ। ਪਰ ਧੁੱਪ ਜਿਹੜੀ ਉਹ ਬਾਅਦ ਚ ਖਿੜ ਜਾਣੀ ਆ। ਸੋ ਕੱਲ ਵੀ ਸੋਹਣਾ ਸੀ ਜੀ ਮੌਸਮ ਦਿਨ ਵੇਲੇ, ਪਰ ਠੰਡਕ ਜਿਹੜੀ ਉਹ ਹੋਣੀ ਆ, ਕਿਉਂਕਿ ਦੇਖੋ ਸਰਦੀ ਦਾ ਮੌਸਮ ਆ ਤੇ ਸਰਦੀ ਦੇ ਵਿੱਚ ਜੇ ਸਰਦੀ ਦੀ ਜਿਹੜੀ ਫੀਲਿੰਗ ਹੈ ਉਹ ਤੁਹਾਨੂੰ ਨਾ ਆਈ ਤਾਂ ਫਿਰ ਮੌਸਮ ਜਿਹੜਾ ਆ ਫਿਰ ਉਹਦਾ ਜਿਹੜਾ ਅਸਲ ਆ ਨਾ ਫਿਰ ਉਹ ਰਹਿੰਦਾ ਨੀ, ਹਨਾ। ਸੋ ਸਿਡਨੀ ਦੇ ਵਿੱਚ 7 ਡਿਗਰੀ, ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ, ਪਰ ਇੱਥੇ ਬਾਅਦ ਦੁਪਹਿਰ ਸ਼ਾਵਰ ਦੱਸੇ ਗਏ ਆ ਜੀ। ਬ੍ਰਿਸਬੇਨ ਦੇ ਵਿੱਚ 12 ਡਿਗਰੀ, ਘੱਟ ਤੋਂ ਘੱਟ 1 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਦੱਸਿਆ ਗਿਆ, ਪੋਸੀਬਲ ਸ਼ਾਵਰ ਇੱਥੇ ਵੀ ਨੇ। ਸੋ ਪਰਥ ਦੇ ਵਿੱਚ 8 ਡਿਗਰੀ ਹੈ, 20 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਇੱਥੇ ਬੱਦਲਬਾਈ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 5 ਡਿਗਰੀ, ਘੱਟ ਤੋਂ ਘੱਟ ਹੈ 14 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ, ਪਰ ਇੱਥੇ ਧੁੱਪ ਮੈਲਬਰਨ ਵਾਂਗੂ ਚੜ੍ਹਨੀ ਹੈ, ਖਿੜਨਾ ਹੈ ਜੀ ਮੌਸਮ। ਕੈਨਬਰਾ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਜੀ ਅੱਜ ਕੱਲ੍ਹ। ਵੈਸੇ ਵੀ ਕੈਨਬਰਾ ਜਿਹੜਾ ਉਹ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਠੰਡਾ ਸ਼ਹਿਰ ਆ। ਸੋ ਅੱਜ ਕੱਲ੍ਹ ਜਿਹੜਾ ਮੌਸਮ ਆ ਉਹ ਇਹ ਹੈ ਕਿ 4 ਡਿਗਰੀ ਮਾਈਨਸ ਚ ਚੱਲ ਰਿਹਾ, ਸੋ ਮਿਨੀਮਮ ਜਿਹੜਾ -4 ਆ ਤੇ ਮੈਕਸੀਮਮ 13 ਡਿਗਰੀ ਜਾਣਾ, ਪਰ ਫਰੋਸਟ ਆ ਜੀ ਉੱਥੇ ਉਹ ਬਿਲਕੁਲ ਉਹ ਜੰਮਣੀ ਆ ਕਿਉਂਕਿ ਕਾਫੀ ਜ਼ਿਆਦਾ ਮਾਈਨਸ ਜਾ ਰਿਹਾ ਟੈਂਪਰੇਚਰ। ਹੋਬਾਰਟ ਦੇ ਵਿੱਚ 5 ਡਿਗਰੀ ਘੱਟ ਤੋਂ ਘੱਟ, 14 ਡਿਗਰੀ ਵੱਧ ਤੋਂ ਵੱਧ, ਤੇ ਡਾਰਵਿਨ 'ਚ 20 ਡਿਗਰੀ ਘੱਟ ਤੋਂ ਘੱਟ ਤੇ 32 ਡਿਗਰੀ ਵੱਧ ਤੋਂ ਵੱਧ। ਸੋ ਡਾਰਵਿਨ ਦੀਆਂ ਤੁਸੀਂ ਕੁਛ ਏਰੀਏ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਵੀ ਦੇਖੀਆਂ ਸੀ ਅਮਨਦੀਪ ਸਿੱਧੂ ਹੋਰਾਂ ਨੇ ਜਿਹੜੀਆਂ ਕਿ ਪੋਸਟ ਕੀਤੀਆਂ ਸੀਗੀਆਂ। ਔਰ ਉੱਥੇ ਗਰਮੀ ਦਾ ਮੌਸਮ ਦੇਖੋ ਇਸ ਵੇਲੇ ਚੱਲ ਰਿਹਾ, ਜਦਕਿ ਸਾਰੇ ਆਸਟ੍ਰੇਲੀਆ ਦੇ ਵਿੱਚ ਠੰਡ ਜਿਹੜੀ ਆ ਉਹ ਪੈ ਰਹੀ ਹੈ ਇਸ ਵੇਲੇ। ਸੋ ਇਹ ਸੀ ਜੀ ਮੌਸਮ। ਮੌਸਮ ਤੋਂ ਬਾਅਦ ਹੁਣ ਪ੍ਰੋਗਰਾਮ ਦਾ ਵੀ ਅਸੀਂ ਮੌਸਮ ਬਦਲਣਾ, ਅਸੀਂ ਵਧਣਾ ਜੀ ਖਬਰਾਂ ਦੇ ਸਿਲਸਿਲੇ ਵੱਲ, ਪਰ ਛੋਟੀ ਜਿਹੀ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਉਂਦੇ ਹਾਂ ਆਪਣੇ ਅਗਲੇ ਸਿਲਸਿਲੇ ਦੇ ਵਿੱਚ।
ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ, ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਤੂੰ ਸ਼ੱਕਰ ਵਾਂਗੂ ਲੱਗਦੀ ਏ ਜਦ ਬੁੱਲਾਂ ਵਿੱਚੋਂ ਕਿਰਦੀ ਏ, ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਬਈ ਪੱਪਾਂ ਉੱਤੇ ਫਿਰਦੀ ਏ, ਤੂੰ ਹਰ ਮੌਸਮ ਦੀ ਆਦੀ ਏ, ਤੂੰ ਅੱਜ ਦੀ ਨਹੀਂ ਤੂੰ ਚਿਰਦੀ ਏ, ਤੂੰ ਦੁੱਗਣੇ ਬਲ ਸੰਗ ਉੱਠਦੀ ਏ ਜਦ ਜਦ ਵੀ ਪੁੰਜੇ ਗਿਰਦੀ ਏ। ਜੀ ਦੋਸਤੋ, ਸਾਡੀ ਮਾਂ ਬੋਲੀ ਪੰਜਾਬੀ, ਆਓ ਪੰਜਾਬੀ ਦੇ ਗਲ ਲੱਗੀਏ, ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ, ਪੰਜਾਬੀ ਬੋਲੀਏ। ਜੈ ਪੰਜਾਬੀ।
ਪੰਡੋਰੀ ਹੋਮਸ ਡਾਇਮੰਡ ਐਸਟੇਟ ਏਜੰਟਸ ਤੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਮੈਲਬਨ ਦੀਆਂ। 30 ਜੂਨ ਦਿਨ ਸ਼ਨੀਵਾਰ ਕਿੰਗਸਟਨ ਸਿਟੀ ਹਾਲ 985 ਨੇਪੀਅਨ ਹਾਈਵੇ ਮੋਰਾਬਿਨ ਵਿਖੇ, ਤੇ ਤੀਆਂ ਮੈਲਬਨ ਦੀਆਂ ਚ ਇਸ ਸਾਲ ਦੀ ਖਾਸ ਮਹਿਮਾਨ ਸਤਵਿੰਦਰ ਬਿੱਟੀ, ਜਿਹੜੀ ਕਿ ਆਪਣੇ ਮਨਮੋਹਕ ਅੰਦਾਜ਼ ਦੇ ਵਿਚ ਆਪਣੇ ਗੀਤਾਂ ਨਾਲ ਕਰੇਗੀ ਤੁਹਾਡਾ ਮਨੋਰੰਜਨ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਰਮਜੀਤ ਦੁਸਾਂਝ ਹੋਰਾਂ ਨੂੰ 0433-420-536 ਤੇ, ਜਾਂ ਫਿਰ ਪਲਵਿੰਦਰ ਪੰਨੂ ਨੂੰ 0403-120-984 ਤੇ, ਰੰਮੀ ਬਰਾੜ ਨੂੰ 0433-301-856 ਤੇ।
ਜੀ ਦੋਸਤੋ, ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਦੋਸਤਾਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ, ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਜੀ ਖਬਰਾਂ ਦੇ ਸਿਲਸਿਲੇ ਦਾ, ਤੇ ਖਬਰਾਂ ਦੇ ਸਿਲਸਿਲੇ ਚ ਹਮੇਸ਼ਾ ਵਾਂਗ ਸਾਡੇ ਨਾਲ ਸਾਂਝ ਜਿਹੜੀ ਆ ਪਾਉਣੀ ਆ ਮਿੰਟੂ ਬਰਾੜ ਹੋਰਾਂ ਨੇ ਵੀ। ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ। ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਜ਼ਿੰਦਗੀ ਜਿਹੜੀ ਬੜੀ ਤੇਜ਼ੀ ਨਾਲ ਰੁੜ ਰਹੀ ਹੋਣੀ ਆ। ਸੋ ਚਲਤੀ ਕਾ ਨਾਮ ਗਾਡੀ ਆ ਜੀ, ਸੋ ਅਸੀਂ ਤਾਂ ਦੁਆ ਕਰਦੇ ਹਾਂ ਵੀ ਹਰ ਇੱਕ ਦੀ ਗੱਡੀ ਚੱਲਦੀ ਰਵੇ, ਪਹੀਆ ਘੁੱਕਦਾ ਜਿਹੜਾ ਵਿਕਾਸ ਦੀ ਨਿਸ਼ਾਨੀ ਆ। ਸੋ ਜਦੋਂ ਕਿਸੇ ਦਾ ਵੀ ਪਹੀਆ ਘੁੱਕਦਾ ਤਾਂ ਉਹ ਵਿਕਾਸ ਹੀ ਹੁੰਦਾ। ਸੋ ਅਸੀਂ ਚਾਹੁੰਦੇ ਹਾਂ ਵੀ ਇਸ ਪਹੀਏ ਦੀ ਸਪੀਡ ਬਣੀ ਰਵੇ ਸਭ ਦੀ।
ਬਾਤ ਹੈ, ਬਿਲਕੁਲ ਜੀ ਬਿਲਕੁਲ। ਦੋਸਤਾਂ ਦਾ ਦਿਨ ਜਿਹੜਾ ਵਧੀਆ ਚੜਿਆ ਹੋਣਾ ਅਸੀਂ ਉਮੀਦ ਕਰਦੇ ਹਾਂ, ਔਰ ਅਰਦਾਸ ਵੀ ਇਹੀ ਕਰਦੇ ਹੁੰਦੇ ਹਾਂ। ਬਹੁਤ ਸਾਰੇ ਦੋਸਤ ਜੁੜੇ ਹੋਏ, ਅਸੀਂ ਉਹਨਾਂ ਨੂੰ ਜੀਆਂ ਨੂੰ ਵੀ ਕਹਿ ਦਿੰਦੇ ਹਾਂ। ਕੁਲਦੀਪ ਕੌਰ ਚਮਕੌਰ ਸਿੰਘ ਜੀ, ਸੁਖਵਿੰਦਰ ਸੌਂਧ ਹੁਰੀ, ਉਧਰ ਜੋਗਿੰਦਰ ਸਿੰਘ ਸੋਹੀ ਸਾਹਿਬ, ਰਾਜ ਘਈ ਹੁਰੀ। ਸੋ ਬਹੁਤ ਸਾਰੇ ਦੋਸਤ ਜਿਹੜੇ ਆ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਆ ਸਾਡੇ ਨਾਲ, ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਮਲਕੀਤ ਬਘਾਣਾ ਸਾਹਿਬ ਵੀ ਸ਼ਾਮਲ ਹੋ ਗਏ ਆ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਤੇ ਹੁਣ ਵਧਦੇ ਆ ਜੀ ਸਿਲਸਿਲੇ ਵੱਲ। ਔਰ ਅਸੀਂ ਹੁਣੇ ਮੌਸਮ ਦੀ ਜਿਹੜੀ ਜਾਣਕਾਰੀ ਹੈ ਬਰਾੜ ਸਾਹਿਬ ਸਾਂਝੀ ਕੀਤੀ ਆ, ਤੁਸੀਂ ਥੋੜੀ ਜਿਹੀ ਸਾਂਝ ਜਿਹੜੀ ਆ ਉਹ ਆਪਣੇ ਸ਼ਹਿਰ ਦੀ ਵੀ ਪਾ ਦਿਓ, ਤੇ ਫਿਰ ਆਪਾਂ ਪੰਜਾਬ ਦੇ ਮੌਸਮ ਦੀ ਵੀ ਗੱਲ ਕਰਾਂਗੇ ਅੱਜ ਖਬਰਾਂ ਚ।
ਬਿਲਕੁਲ ਜੀ, ਦੇਖੋ ਇਸ ਟਾਈਮ ਰਿਵਰਲੈਂਡ ਜਾਂਦੇ, ਰਿਵਰਲੈਂਡ ਦੇ ਵਿੱਚ ਕਾਫੀ ਸਾਫ਼ ਸੁਥਰੀ ਸਵੇਰ ਚੜੀ ਆ, ਤੇ ਠੰਡ ਭਾਵੇਂ ਹੈਗੀ ਆ ਜੀ, ਠੰਡ ਦਾ ਹੋਣਾ ਹੀ ਸੀਗਾ, ਟੈਂਪਰੇਚਰ 1-2 ਡਿਗਰੀ ਆ ਤੇ, ਪਰ ਜਿਹੜਾ ਧੁੱਪ ਅੱਜ ਖਿੜਨ ਦੇ ਆਸਾਰ ਆ ਪੂਰੇ, ਤੇ ਥੋੜੀ ਥੋੜੀ ਬੱਦਲਵਾਈ ਬਣੀ ਹੋਈ ਆ ਤੇ ਹਵਾ ਰੁਕੀ ਹੋਈ ਆ, ਸੋਹਣਾ ਦਿਨ ਲੱਗਿਆ ਜੀ।
ਕਿਆ ਬਾਤ ਹੈ। ਸੋ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਵਿੱਚ ਵੀ 27 ਜੂਨ ਤੋਂ ਮੌਸਮ ਜਿਹੜਾ ਆ ਉਹ ਬਦਲੇਗਾ ਤੇ ਮੌਨਸੂਨ ਨੇ ਜਿਹੜੀ ਰਫਤਾਰ ਆ ਉਹ ਹੌਲੀ ਹੌਲੀ ਫੜਨੀ ਸ਼ੁਰੂ ਕਰ ਦਿੱਤੀ ਆ। ਗਰਮੀ ਦੇ ਨਾਲ ਇਸ ਵੇਲੇ ਭਾਵੇਂ ਸੜ ਰਿਹਾ ਪੰਜਾਬ ਤੇ ਪੂਰਾ ਉੱਤਰ ਭਾਰਤ ਹੀ ਵੈਸੇ ਤਾਂ ਇਸ ਵੇਲੇ ਗਰਮੀ ਦੀ ਲਪੇਟ ਦੇ ਵਿੱਚ ਆਇਆ ਹੋਇਆ ਔਰ ਉੱਥੇ ਲੋਕ ਸੜ ਰਹੇ ਆ, ਗਰਮੀ ਇੰਨੀ ਕਹਿਰ ਜਿਹੜੀ ਆ ਪੈ ਰਿਹਾ ਗਰਮੀ ਦਾ। ਸੋ ਪਰ ਦੱਸਿਆ ਜਾ ਰਿਹਾ ਕਿ 1-2 ਦਿਨਾਂ ਦੇ ਵਿੱਚ ਮੌਨਸੂਨ ਜਿਹੜਾ ਆ ਉਹ ਰਾਹਤ ਲੈ ਕੇ ਆਏਗਾ ਔਰ ਇਹਦੇ ਨਾਲ ਲੋਕਾਂ ਨੂੰ ਥੋੜਾ ਜਿਹਾ ਸਾਹ ਲੈਣਾ ਸੌਖਾ ਹੋ ਜਾਊਗਾ। ਜੀਵਰਾਜ ਸਾਹਿਬ
ਬਿਲਕੁਲ ਜੀ, ਦੇਖੋ ਮੌਨਸੂਨ ਜਿਹੜੀ ਕੱਲ ਪਰਸੋਂ ਮੁੰਬਈ ਦਸਤਕ ਦੇ ਚੁੱਕੀ ਆ ਤੇ ਬੜੀ ਤੇਜ਼ ਆ ਤੇ ਉਮੀਦ ਆ ਜਿਹੜਾ ਪੰਜਾਬ ਚ ਜਿਹੜੀ 27 ਤਰੀਕ ਤੋਂ ਜੇ ਬਰਸਾਤ ਹੁੰਦੀ ਆ ਤਾਂ ਉਹਦੇ ਨਾਲ ਕਾਫੀ ਕੁਝ ਫਾਇਦੇ ਹੋਣੇ ਆ। ਜਿਵੇਂ ਹੁਣ ਝੋਨੇ ਦੀ ਲਵਾਈ ਆ ਜਿਹੜੀ ਰੋਕੀ ਹੋਈ ਸੀ ਸਰਕਾਰਾਂ ਨੇ ਵੀ ਲੇਟ ਲੱਗਣੀ ਆ ਤਾਂ ਉਹ ਬਰਸਾਤਾਂ ਦੇ ਨਾਲ ਥੋੜਾ ਜਿਹਾ ਉਹਦੇ ਤੇ ਛੇਤੀ ਅਸਰ ਪੈ ਜਾਣਾ ਵੀ ਤੁਸੀਂ ਛੇਤੀ ਕੰਮ ਸ਼ੁਰੂ ਕਰੋਗੇ, ਬਾਕੀ ਡੈਮ ਵੀ ਫਿੱਲ ਹੋ ਜਾਣੇ ਆ। ਚੰਗੀ ਬਰਸਾਤ ਜੇ ਹੋ ਜੇ ਤਾਂ ਉਹ ਸਾਰਾ ਕੁਝ ਹੀ ਕਵਰ ਕਰ ਲੈਂਦੀ ਆ। ਇਸੇ ਆਸ ਦੇ ਵਿੱਚ ਸਾਰੇ ਸੋਚ ਰਹੇ ਆ ਵੀ ਜੇ ਇਹ ਚੀਜ਼ਾਂ ਤਾਂ ਚੰਗਾ, ਪਰ ਕਈ ਵਾਰੀ ਭਵਿੱਖਬਾਣੀਆਂ ਦੂਜੇ ਪਾਸੇ ਚਲੀਆਂ ਜਾਂਦੀਆਂ, ਸੋਚਦੇ ਵੱਡੀਆਂ ਹੁੰਦੀਆਂ ਵੀ ਮੌਨਸੂਨ ਐਤਕੀ ਘੱਟ ਰਹੂਗਾ ਉਦੋਂ ਵੱਧ ਆ ਜਾਂਦਾ। ਕੁਦਰਤ ਦੇ ਜਿਹੜੇ ਕ੍ਰਿਸ਼ਮੇ ਆ ਉਹਨਾਂ ਨੂੰ ਤੁਸੀਂ ਕਦੇ ਵੀ ਵਿਖਿਆਣ ਨਹੀਂ ਕਰ ਸਕਦੇ, ਇਹ ਜਿਹੜੀ ਅਪਰੰਪਾਰ ਆ। ਪਰ ਜਦੋਂ ਇਹ ਕੁਦਰਤ ਆਪਣੇ ਆਪ ਤੇ ਕੁਛ ਕਰਨ ਤੇ ਆ ਜਾਂਦੀ ਆ ਤੇ ਕੁਛ ਨਾ ਕੁਛ ਕਰ ਹੀ ਲੈਂਦੀ ਆ। ਸੋ ਦੇਖਦੇ ਹਾਂ ਜੀ ਹੁਣ ਕੀ ਬਣਦਾ ਗਾ ਕੁੱਲ ਮਿਲਾ ਕੇ। ਮੈਨੂੰ ਅਸੀਂ ਤਾਂ ਇਹੀ ਦੁਆ ਅਰਦਾਸ ਕਰਦੇ ਹਾਂ ਵੀ ਚੰਗੀ ਮੌਨਸੂਨ ਲੱਗੇ, ਚੰਗੀ ਫਸਲ ਹੋਵੇ ਤੇ ਉਹਦੇ ਨਾਲ ਹੀ ਅਰਥਚਾਰਾ ਜਿਹੜਾ ਤੇ ਮੁਲਕ ਦਾ ਖੜਾ ਤੇ। ਪਰ 27 ਜੂਨ ਬੜੀ ਅਹਿਮ ਆ ਜੀ ਅੱਜ ਐਤਵਾਰ ਦੀ, ਖਾਸ ਕਰਕੇ ਜੇ ਆਪਾਂ ਮੌਨਸੂਨ ਦੀ ਵੀ ਗੱਲ ਕਰਦੇ ਹਾਂ ਤਾਂ। ਦੂਜੇ ਪਾਸੇ 27 ਜੂਨ ਨੂੰ ਅਮਰਦੀਪ ਆਪਣੇ ਪੰਜਾਬੀ ਸਾਹਿਤ ਦੇ ਬਾਬਾ ਬੋੜ ਜਿਹੜੇ ਕਿ ਅਸਲ ਚ ਬਾਬਾ ਬੋੜ ਆ ਉਹਨਾਂ ਦਾ ਵੀ 6ਵਾਂ ਜਨਮ ਦਿਨ।
ਬਿਲਕੁਲ ਬਿਲਕੁਲ ਜੀ। ਸੋ ਇਸ ਖੁਸ਼ੀ ਦੇ ਮੌਕੇ ਤੇ ਬਰਾੜ ਸਾਹਿਬ ਨਾਵਲਕਾਰ ਜਸਵੰਤ ਸਿੰਘ ਕੰਵਲ ਹੋਰਾਂ ਨੂੰ ਪੰਜਾਬ ਗੌਰਵ ਪੁਰਸਕਾਰ ਜਿਹੜਾ ਆ ਉਹ ਵੀ ਦਿੱਤਾ ਜਾ ਰਿਹਾ। ਸੋ ਸਨਮਾਨਿਤ ਕੀਤਾ ਜਾਣਾ ਉਹਨਾਂ ਨੂੰ। ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਨਾਲ ਹੀ ਨਾਲ ਪ੍ਰੀਸ਼ਦ ਦੇ ਚੇਅਰਮੈਨ ਡਾਕਟਰ ਸੁਰਜੀਤ ਪਾਤਰ ਤੇ ਜਨਰਲ ਸਕੱਤਰ ਡਾਕਟਰ ਲਖਵਿੰਦਰ ਜੌਲ ਹੋਰਾਂ ਨੇ 26 ਜੂਨ ਨੂੰ ਜਸਵੰਤ ਸਿੰਘ ਕੰਵਲ ਹੋਰਾਂ ਦੇ ਜੱਦੀ ਪਿੰਡ ਢੁੱਡੀ ਕੇ ਵਿਖੇ ਉਹਨਾਂ ਦੇ ਘਰ ਪਹੁੰਚ ਕੇ ਜਿਹੜਾ ਇਹ ਸਨਮਾਨ ਆ ਉਹ ਦੇਣਾ। ਸੋ ਕਾਫੀ ਵਧੀਆ ਗੱਲ ਹੈ ਔਰ ਉਹਨਾਂ ਦੀਆਂ ਸੇਵਾਵਾਂ ਸਾਹਿਤ ਪ੍ਰਤੀ ਔਰ ਪੰਜਾਬੀ ਭਾਸ਼ਾ ਦੇ ਪ੍ਰਤੀ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਜਿਹੜਾ ਇਹ ਸਨਮਾਨ ਆ ਉਹਨਾਂ ਦੇ 100ਵੇਂ ਜਨਮ ਦਿਨ ਦੇ ਉੱਤੇ ਦੇਣ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ, ਉਹ ਵੀ ਉਹਨਾਂ ਦੇ ਘਰ ਜਾ ਕੇ ਦੇਣਾ, ਜਿਹੜਾ ਇਹ ਹੋਰ ਵੀ ਜ਼ਿਆਦਾ ਖੁਸ਼ੀ ਦੀ ਖਬਰ ਹੈ। ਜੀ ਬਰਾੜ ਸਾਹਿਬ
ਦੇਖੋ ਹਰੇਕ ਬੰਦਾ ਕਈ ਵਾਰੀ ਕੀ ਹੁੰਦਾ ਨਾ, ਤੁਸੀਂ ਇਹ ਸ਼ਬਦ ਆਮ ਸੁਣਨ ਪੜ੍ਹਨ ਨੂੰ ਮਿਲਦਾ ਬਾਬਾ ਬੋੜ ਵੀ ਫਲਾਨਾ ਬੰਦਾ ਬਾਬਾ ਬੋੜ ਆ। ਉਹ ਬਾਬਾ ਬੋੜ ਉਦੋਂ ਕਿਹਾ ਜਾਂਦਾ ਜਦੋਂ ਕਿਸੇ ਵੀ ਚੀਜ਼ ਦੇ ਉੱਤੇ PhD ਤੋਂ ਬਾਅਦ ਡੀਲਿਟ ਆ ਜਿਹੜੀ ਡਿਗਰੀ, ਜੇ ਆਪਾਂ ਫਲਾਨਾ ਬੰਦਾ ਕਹਿੰਦੇ ਵੀ ਡੀਲਿਟ ਕਰ ਗਿਆ, ਜੇ ਡੀਲਿਟ ਕਰਨ ਤੋਂ ਬਾਅਦ ਵੀ ਜੇ ਇੱਕ ਪੰਜਾਬੀ ਸਿਰਮੋਰ ਡਿਗਰੀ ਦਾ ਨਾਂ ਲਈਏ ਜਿਹੜੀ ਇੱਕ ਕਾਗਜ਼ਾਂ ਚ ਤਾਂ ਨਹੀਂ ਉਹ ਹੋਂਦ ਰੱਖਦੀ ਪਰ ਇੱਕ ਵਿਰਸੇ ਦੇ ਵਿੱਚ ਬਹੁਤ ਵੱਡੀ ਹੋਂਦ ਰੱਖਦੀ ਆ, ਤਾਂ ਮੈਨੂੰ ਲੱਗਦਾ ਉਹ ਆ ਜੀ ਬਾਬਾ ਬੋੜ। ਬਾਬਾ ਬੋੜ ਦੀ ਜਿਹੜੀ ਡਿਗਰੀ ਆ ਉਹ ਇੱਕ ਬਹੁਤ ਵੱਡੀ ਡਿਗਰੀ ਆ, ਬਹੁਤ ਵੱਡੀ ਉਪਾਧੀ ਆ, ਤੇ ਉਹ ਉਪਾਧੀ ਜੇ ਕਿਸੇ ਨੂੰ ਮਿਲ ਜੇ ਤਾਂ ਉਹ ਮਾਇਨਾ ਰੱਖਦੀ ਆ। ਪਰ ਅਸੀਂ ਮੇਰੇ ਵਰਗੇ ਨੌ ਸਿੱਖੀਏ ਹਰੇਕ ਨੂੰ ਬਾਬਾ ਬੋੜ ਲਿਖ ਦਿੰਦੇ ਆ, ਫਲਾਨਾ ਬੰਦਾ ਫਲਾਨੀ ਚੀਜ਼ ਦਾ ਬਾਬਾ ਬੋੜ ਤੇ, ਪਰ ਅਸਲ ਦੇ ਵਿੱਚ ਜੇ ਬਾਬਾ ਬੋੜ ਅਖਵਾਉਣ ਦਾ ਹੱਕਦਾਰ ਬਣੇ ਆ ਤਾਂ ਜਸਵੰਤ ਕੰਵਲ ਬਣੇ ਆ। ਇਹ ਗੱਲ ਕਿਤੇ ਅਤਕਥਨੀ ਨੀ, ਕਿਤੇ ਇਹਦੇ ਚ ਦੋ ਰਾਇ ਨੀ ਹੈ। ਬੰਦਾ ਜ਼ਿੰਦਗੀ ਜਿਉਂ ਲੈਂਦਾ ਤੇ ਜ਼ਿੰਦਗੀ ਦੇ ਵਿੱਚ 60 ਸਾਲਾਂ ਤੋਂ ਬਾਅਦ ਇੱਕ ਘੜੀਸ ਲੈਂਦਾ ਜ਼ਿੰਦਗੀ ਨੂੰ। ਲੋਕ ਹਰੇਕ ਥਾਂ ਕਹਿੰਦੇ ਆ ਵੀ ਇਹ ਸਠਿਆਇਆ ਗਿਆ ਜੀ, ਇਹਨੂੰ ਸੋਝੀ ਨੀ ਹੈ ਜੀ, ਇਹਨੂੰ ਸੁਣਦਾ ਨੀ, ਇਹਨੂੰ ਦੇਖਦਾ ਨੀ, ਇਹਨੂੰ ਭਾਲਦਾ ਨੀ, ਤੋਂ ਤੁਰਿਆ ਨੀ ਜਾਂਦਾ, ਗੋਡੇ ਖੜ ਗਏ। 100 ਚੀਜ਼ਾਂ ਲੈ ਕੇ ਜ਼ਿੰਦਗੀ ਬੰਦਾ ਹੋ ਸਕਦਾ 80 ਦੀ ਲੈ ਜੇ, 90 ਦੀ ਲੈ ਜੇ, ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ 100 ਵੀ ਪੂਰੀ ਕਰ ਜਾਂਦੇ ਹੋਣਗੇ ਲੋਕ, ਪਰ ਬਹੁਤ ਥੋੜੇ। ਪਰ ਜੇ ਇੱਕ ਪੂਰਾ ਬੰਦਾ ਸੁਰਤ ਦੇ ਚ ਰਹਿੰਦਾ ਹੋਇਆ 100 ਪੂਰੀ ਕਰੇ ਤੇ 100 ਸਾਲ ਦੀ ਉਮਰ ਦੇ ਵਿੱਚ ਵੀ ਕਿਤਾਬ ਲਿਖੇ ਤੇ ਉਹ ਕਿਤਾਬ ਲਿਖ ਕੇ ਲੋਕਾਂ ਨੂੰ ਦੱਸੇ ਵੀ ਤੁਸੀਂ ਐ ਨੀ ਇੰਜ ਜ਼ਿੰਦਗੀ ਜਾਚ ਜਿਉਣੀ ਆ ਤੇ ਇੰਨੀ ਸੁਰਤ ਦੇ ਵਿੱਚ ਹੋਵੇ, ਤਾਂ ਉਹ ਅਸਲ ਚ ਬਾਬਾ ਬੋੜ ਕਹਾਉਣ ਦਾ ਲਾਇਕ ਆ ਜੀ। ਤੇ ਅੱਜ ਜਸਵੰਤ ਕੰਵਲ ਬਾਬਾ ਬੋੜ ਕਹਾਉਣ ਦੇ ਲਾਇਕ ਆ ਜੀ। ਉਹਨਾਂ ਦੇ ਤਕਰੀਬਨ ਉਹਨਾਂ ਨੇ ਕਿਤਾਬਾਂ ਦੀ ਵੀ 100 ਦੇ ਨੇੜੇ ਮਾਰ ਦਿੱਤੀ ਆ ਤੇ ਉਹਨਾਂ ਦੀਆਂ ਕਿਤਾਬਾਂ ਲੇਟੈਸਟ ਜਿਹੜੀ ਧੁਰ ਦਰਗਾਹੋਂ ਕਿਤਾਬ ਆਈ ਸੀ ਪਿਛਲੇ ਸਾਲ ਤੇ ਉਥੋਂ ਤੱਕ ਉਹ ਪਤਾ ਨੀ ਕਿੰਨੀਆਂ ਕੁ ਉਹਨਾਂ ਨੇ ਕਿਤਾਬਾਂ ਕਿਸ ਕਿਸ ਵਿਸ਼ਿਆਂ ਦੇ ਉੱਤੇ ਲਿਖਤੀਆਂ, ਕਿੱਥੇ ਕਿੱਥੇ PhD ਹੋ ਗਈਆਂ ਉਹਨਾਂ ਦੀਆਂ ਕਿਤਾਬਾਂ ਤੇ, ਕਿੱਥੇ ਕਿੱਥੇ MPhil ਹੋ ਗਈਆਂ, ਕੀ ਕੁਛ ਰਿਸਰਚਾਂ ਹੋਈਆਂ ਤੁਸੀਂ ਸੋਚ ਵੀ ਨਹੀਂ ਸਕਦੇ। ਤੇ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਮੇਰੇ ਵਰਗੇ ਗੱਲ ਕਰਦੇ ਆ ਵੀ ਸਾਡੀ ਪੰਜਾਬ ਬੋਲੀ ਚ ਮੁਫ਼ਤ ਖੋਰੇ ਬਹੁਤ ਆ ਤੇ ਪੈਸੇ ਨੀ ਲਾਉਂਦੇ, ਕਿਸੇ ਚੀਜ਼ ਨੂੰ ਮੁੱਲ ਲੈ ਕੇ ਪੜ੍ਹਦੇ ਨੀ ਕਿਤਾਬਾਂ, ਪਰ ਇੱਕ ਸੱਚਾਈ ਇਹ ਵੀ ਆ ਵੀ ਜਸਵੰਤ ਕੰਵਲ ਇੱਕੋ ਕਿਹੋ ਜਿਹਾ ਰਾਈਟਰ ਆ ਜਿਹਨੂੰ ਪੰਜਾਬੀ ਦੀ ਹਰ ਕਿਤਾਬ ਦੀ ਰਾਇਲਟੀ ਮਿਲਦੀ ਹੈ। ਜਦੋਂ ਵੀ ਉਹਦੀ ਕਿਤਾਬ ਆਉਂਦੀ ਹੈ ਉਹ ਵਿਕਦੀ ਆ ਪ੍ਰੋਪਰ, ਤੇ ਉਹਦੀ ਰੋਇਲਟੀ ਅੱਜ ਵੀ ਉਹਨਾਂ ਦੀਆਂ ਜਿਹੜੀਆਂ ਅੱਜ ਤੋਂ 60 ਸਾਲ ਪਹਿਲਾਂ ਲਿਖੀਆਂ ਗਈਆਂ ਕਿਤਾਬਾਂ ਉਹਨਾਂ ਦੀ ਵੀ ਰੋਇਲਟੀ ਉਹਨਾਂ ਨੂੰ ਆ ਰਹੀ ਅੱਜ। ਸੋ ਇਹ ਇੱਕ ਵੱਡੀ ਪ੍ਰਾਪਤੀ ਹੈ ਜਸਵੰਤ ਕੰਵਲ ਹੋਰਾਂ ਦੀ। ਮੈਨੂੰ ਕੱਲ ਪਰਸੋਂ ਹੀ ਜਗਬਾਣੀ ਤੋਂ ਫੋਨ ਆਇਆ ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਅਸੀਂ ਜਸਵੰਤ ਕੰਵਲ ਵਿਸ਼ੇਸ਼ ਇੱਕ ਅੰਕ ਕੱਢ ਰਹੇ ਹਾਂ ਜੀ, ਸ਼ਾਇਦ ਕੱਲ ਨੂੰ ਕੱਢਣ 27 ਜੂਨ ਨੂੰ, ਤੇ ਉਹਦੇ ਲਈ ਕਹਿੰਦੇ ਕੁਛ ਲਿਖ ਕੇ ਦਿਓ ਤੇ 100-150-200 ਅੱਖਰ ਚ। ਮੈਂ ਕਿਹਾ ਦੇਖੋ ਵੀ ਜਸਵੰਤ ਕੰਵਲ ਨੂੰ 100-200 ਅੱਖਰਾਂ ਚ ਬੰਨਣਾ ਮੇਰੇ ਤਾਂ ਬਸ ਦੀ ਰੋਗ ਨੀ ਹੈਗਾ, ਤੇ ਜੇ ਤੁਸੀਂ ਕਹਿਣੇ ਹੋ ਚਲੋ ਮੈਂ ਇੱਕ ਅੱਧਾ ਇੰਸੀਡੈਂਟ ਲਿਖ ਕੇ ਤੁਹਾਨੂੰ ਭੇਜ ਦਿੰਦਾ, ਕਿਉਂਕਿ ਦੁਨੀਆਂ ਜਸਵੰਤ ਕੰਵਲ ਬਾਰੇ ਸਾਰਾ ਕੁਛ ਹੀ ਜਾਣਦੀ ਹੈ, ਸਾਰਾ ਕੁਛ ਜਾਣਦੀ ਆ। ਜੇਕਰ ਮੈਂ ਕੁਝ ਨਿਵੇਕਲਾ ਜਾਣਦਾ, ਮੰਨ ਲਓ ਜੇ ਮੈਂ ਕੁਝ ਖਾਸ ਜਾਣਦਾ, ਤਾਂ ਉਹ ਹੋ ਸਕਦਾ ਜਿਹੜਾ ਮੇਰੇ ਨਾਲ ਉਹਨਾਂ ਦਾ ਗੁਜ਼ਾਰਿਆ ਵਕਤ ਆ ਉਸ ਵਕਤ ਦੌਰਾਨ ਜੇ ਕੋਈ ਖਾਸ ਗੱਲ ਵਾਪਰੀ ਹੈ ਜਾਂ ਕੁਛ ਹੋਇਆ ਉਹ ਯੂਨੀਕ ਹੋ ਸਕਦੀ ਆ। ਸੋ ਬੈਸਟ ਆਈਡੀਆ ਇਹ ਹੈ ਜੀ ਵੀ ਮੈਂ ਆਪਣੇ ਨਾਲ ਬੀਤੇ ਕੁਝ ਵਕਤ ਦੇ ਹਾਦਸੇ ਆ ਜਿਹੜੇ ਉਹ ਲਿਖ ਦਿੰਦਾ, ਪਰ ਮੈਂ ਕੋਸ਼ਿਸ਼ ਕੀਤੀ ਸੀ ਘੱਟ ਤੋਂ ਘੱਟ ਸ਼ਬਦਾਂ ਚ ਲਿਖਣ ਦੀ, ਉਹ ਵੀ 700-800 ਸ਼ਬਦ ਬਣ ਗਏ ਫਿਰ ਵੀ, ਤੇ ਉਹ ਮੈਂ ਭੇਜਿਆ ਤਾਂ ਹੈ ਜਗਬਾਣੀ ਨੂੰ, ਉਹ ਪਤਾ ਨੀ ਹੁਣ ਉਹ ਕਿੰਨਾ ਲਾਉਂਦੇ ਆ ਕਿਵੇਂ ਲਾਉਂਦੇ ਆ, ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ। ਪਰ ਮੈਂ ਨਾ ਅਮਰਦੀਪ ਅੱਜ ਸਹਿਯੋਗ ਬਣਿਆ, ਮੈਂ ਜਸਵੰਤ ਕੰਵਲ ਹੋਰਾਂ ਨਾਲ ਗੁਜ਼ਾਰੇ ਸਮੇਂ ਦੇ ਕੁਝ ਕੁ ਪਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਜਿਹਦੇ ਚੋਂ ਤੁਹਾਨੂੰ ਝਲਕ ਪੈ ਜੂਗੀ ਵੀ ਜਸਵੰਤ ਕੰਵਲ ਕੀ ਚੀਜ਼ ਆ, ਕਿਵੇਂ ਉਹਦੇ ਚ ਇਨਸਾਨੀਅਤ ਆ, ਕਿਵੇਂ ਉਹਦੇ ਚ ਸੋਝੀ ਆ, ਕਿਵੇਂ ਉਸ ਬੰਦੇ ਦੇ ਵਿੱਚ ਇਸ ਉਮਰ ਦੇ ਵਿੱਚ ਵੀ ਫੁਰਤੀ ਆ, ਕਿਵੇਂ ਉਹ ਹਾਜ਼ਰ ਜਵਾਬੀ ਆ, ਤੇ ਕਿਵੇਂ ਉਹਨੇ ਜ਼ਿੰਦਗੀ ਨੂੰ ਜਿੱਤਿਆ, ਕਿਹੜਾ ਉਹਦਾ ਐਟੀਟਿਊਡ ਆ, ਉਹ ਸਾਰੀਆਂ ਗੱਲਾਂ ਇਹਦੇ ਵਿੱਚੋਂ ਝਲਕ ਆਉਣਗੀਆਂ। ਸੋ ਅਸੀਂ ਨਾ ਇਹ 17 ਫਰਵਰੀ ਦੀ ਗੱਲ ਆ 2015 ਦੀ, ਅਸੀਂ ਮੈਂ ਤੇ ਮਨਪ੍ਰੀਤ ਸਕੀਮ ਬਣਾਈ ਵੀ ਆਪਾਂ ਨਾ ਐਤਕੀ ਬਾਬੇ ਬੋਹੜ ਦੇ ਦਰਸ਼ਨ ਕਰਕੇ ਆਉਣੇ ਆ ਜੀ। ਚਲੋ ਮਨਪ੍ਰੀਤ ਮੋਹਾਲੀ ਤੋਂ ਚੱਲਿਆ, ਮੈਂ ਆਪਦੇ ਪਿੰਡੋਂ ਚੱਲਿਆ ਗਾਣਿਆਂ ਵਾਲੀ ਤੋਂ, ਤੇ ਅਸੀਂ ਇਕੱਠੇ ਹੋ ਗਏ ਜੀ ਢੁੱਡੀ ਕੇ ਪਿੰਡ। ਤੇ ਢੁੱਡੀ ਕੇ ਪਿੰਡ ਅਸੀਂ ਉਸ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ ਕਮਲ ਸਾਹਿਬ ਨੂੰ ਕਾਲ ਕੀਤੀ ਸੀ ਤੇ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਮਿਲਣ ਆਉਣਾ, ਤੇ ਉਹ ਕਹਿੰਦੇ ਜੀ ਜ਼ਰੂਰ ਆਇਓ ਕੋਈ ਨੀ ਜੀ ਆਇਆਂ ਨੂੰ। ਤੇ ਅਸੀਂ ਪਹੁੰਚ ਗਏ ਜੀ, ਤੇ ਜਦੋਂ ਅਸੀਂ ਪਹੁੰਚੇ ਨਾ ਫਿਰਨੀ ਦੇ ਉੱਤੇ ਇਹਨਾਂ ਦਾ ਕੋਈ 6-7 ਕਨਾਲਾਂ ਦੇ ਵਿੱਚ ਨਾ ਖੁੱਲਾ ਇੱਕ ਬਾਗਲ ਵਾਗਿਆ ਹੋਇਆ ਤੇ ਉਹਦੇ ਵਿੱਚ ਸਰੋਂ ਖੜੀ ਤੇ ਵਿਚਾਲੇ ਨਿੱਕੀ ਜਿਹੀ ਕੋਠੀ ਪਾਈ ਹੋਈ ਐਵੇਂ, ਤਾਂ ਛੋਟੀ ਜਿਹੀ 2-3 ਬੈਡਰੂਮ ਦੀ
ਜੀ,
ਇੱਕ ਆਮ ਪੇਂਡੂ ਜੇ ਸਟਾਈਲ ਦੀ ਕੋਠੀ ਉਹਨੂੰ ਕਹਿ ਸਕਦੇ ਆ। ਤੇ ਉਹਦੇ ਨਾ ਗੇਟ ਦੇ ਉੱਤੇ ਇੱਕ ਬਜ਼ੁਰਗ ਲੰਮਾ ਐ ਸਰੂ ਦੇ ਕੱਦ ਵਰਗਾ ਬਜ਼ੁਰਗ ਡੱਬੀਆਂ ਵਾਲੀ ਖੇਸੀ ਦੀ ਬੁੱਕਲ ਮਾਰੀ ਹੋਈ ਤੇ ਸਿਰ ਦੇ ਉੱਤੇ ਪਰਨਾ ਜਾ ਬੰਨਿਆ ਹੋਇਆ ਤੇ ਖੜੇ। ਅਸੀਂ ਪਹਿਲੀ ਦੇਖਣ ਸਾਰੀ ਸਾਨੂੰ ਪਤਾ ਲੱਗ ਗਿਆ ਵੀ ਕੰਵਲ ਸਾਹਿਬ ਖੜੇ ਆ, ਤੇ ਅਸੀਂ ਛੇਤੀ ਦਿਨੇ ਕਾਰ ਰੋਕੀ, ਕੰਵਲ ਸਾਹਿਬ ਦੇ ਆ ਜਾਓ ਭਾਈ ਇੰਤਜ਼ਾਰ ਹੀ ਕਰ ਰਿਹਾ ਸੀ ਤੁਹਾਡਾ, ਤੇ ਸਾਨੂੰ ਬੜਾ ਚੰਗਾ ਲੱਗਿਆ ਵੀ ਕੋਈ ਬੰਦਾ ਸਾਡਾ ਗੇਟ ਅੱਗੇ ਖੜਾ, ਤੇ ਉਮਰ ਸੀ 97 ਸਾਲ
ਜੀ ਜੀ,
97 ਸਾਲ ਦਾ ਬਜ਼ੁਰਗ ਗੇਟ ਅੱਗੇ ਖੜਾ ਧੁੱਪ ਚ ਸਾਡਾ ਇੰਤਜ਼ਾਰ ਕਰ ਰਿਹਾ ਸੀ, ਤੇ ਸਾਡੇ ਨਾਲ ਮੂਹਰੇ ਲੱਗ ਪਏ ਤੁਰ ਪਏ ਪੂਰੇ ਐਨ ਨਾਰਮਲ, ਕੋਈ ਐ ਨੀ ਵੀ 97 ਸਾਲ ਦੀ ਉਮਰ ਵਾਲੀ ਚਾਲ ਹੋਵੇ, ਤੇ ਹੋਰ ਕਹਿੰਦੇ ਠੀਕ ਰਿਹਾ ਜੇ ਉਹ ਮੌਸਮ ਦੀ ਗੱਲ ਕਰਕੇ ਅੰਦਰ ਕਮਰੇ ਚ ਗਏ ਨਾ ਜਦੋਂ ਸੀ, ਤਾਂ ਕਮਰੇ ਚ ਸੀ ਠੰਡ ਥੋੜੀ ਜੀ ਅੰਦਰ ਵੜਦਿਆਂ ਨੂੰ, ਤੇ ਮੈਂ ਵੜਦੇ ਹੀ ਕਹਿਤਾ ਮੈਂ ਕਿਹਾ ਬਾਪੂ ਜੀ ਜੇ ਇਤਰਾਜ਼ ਨਾ ਹੋਵੇ ਤਾਂ ਬਾਹਰ ਧੁੱਪੇ ਬੈਠੀ ਉੱਥੇ ਸਰੋਂ ਦੇ ਕੋਲੇ ਵਿਹੜੇ ਚ, ਤੇ ਕਹਿੰਦਾ ਇਤਰਾਜ਼ ਕਾਹਦਾ, ਪਰ ਕਹਿੰਦਾ ਇੱਕ ਗੱਲ ਆ, ਮੈਂ ਕਿਹਾ ਦੱਸੋ ਜੀ ਕੁਰਸੀ ਆਪੋ ਆਪਣੀ ਚੱਕਣੀ ਪਊ ਕਹਿੰਦੇ, ਤੇ ਇੰਨਾ ਕਹਿ ਕੇ ਨਾ ਉਹਨਾਂ ਨੇ ਲੱਕੜ ਦੀ ਕੁਰਸੀ ਨੀ ਹੁੰਦੀ ਜਿਹੜੀ ਬੈਂਤ ਵਾਲੀ ਲੱਕੜ ਦੀ ਜਿਹੜੀ ਪਿੰਡਾਂ ਚ ਆਮ ਘਰਾਂ ਚ ਹੁੰਦੀਆਂ ਸੀ ਲੱਕੜ ਦੀ ਈਜ਼ੀ ਚੇਅਰ, ਉਹ ਕੁਰਸੀ ਨੂੰ ਇੱਕ ਐਡੀ ਫੁਰਤੀ ਨਾਲ ਚੱਕ ਕੇ ਆਪਦੇ ਸਿਰ ਤੇ ਧਰ ਲਿਆ ਤੇ ਮੂਹਰੇ ਲੱਗ ਪਏ ਸਾਡੇ ਤੁਰ ਪਏ, ਜਿਵੇਂ ਸਕੂਲਾਂ ਦੇ ਵਿੱਚ ਸੀਨ ਨੀ ਹੁੰਦਾ ਸੀ ਮਾਸਟਰ ਆਪਾਂ ਤੋਂ ਬੱਚੇ ਤੋਂ ਕੁਰਸੀ ਮੰਗਾਉਂਦਾ ਸੀ ਤੇ ਬੱਚਾ ਸਿਰਜੇ ਤੇ ਧਰ ਕੇ ਕੁਰਸੀ ਲਈ ਆਉਂਦਾ ਹੁੰਦਾ ਸੀ, ਤੇ ਕੰਵਲ ਸਾਹਿਬ ਨੇ 1 ਸੈਕਿੰਡ ਚ ਕੁਰਸੀ ਚੱਕੀ ਤੇ ਧਰ ਲਈ ਸਿਰ ਤੇ, ਕਹਿੰਦੇ ਆ ਜਾਓ। ਮੈਂ ਕਿਹਾ ਰੁਕੋ ਰੁਕੋ ਬਾਪੂ ਜੀ ਅਸੀਂ ਚੱਕਦੇ ਹਾਂ ਅਸੀਂ ਚੱਕਦੇ ਹਾਂ, ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੈਨੂੰ ਕਹੇ ਤੂੰ ਆਪਦੀ ਚੱਕ ਲਾ ਉਹੀ ਬਹੁਤ ਆ, ਇਹ ਨਾ ਹੋਵੇ ਮੈਨੂੰ ਤੇਰੀ ਵੀ ਕੁਰਸੀ ਚੱਕ ਕੇ ਲਿਆਉਣੀ ਪਵੇ, ਮੈਨੂੰ ਸਮਾਰ ਕੇ ਕਹਿੰਦੇ। ਤੇ ਫੇਰਾ ਤੇ ਕੋਈ ਨੀ ਜੇ ਨਾ ਲਿਆਏਗਾ ਨਾ ਤੇ ਕੋਈ ਨੀ ਮੈਂ ਲਿਆ ਦੂੰਗਾ, ਫੇਰ ਵੀ ਮਹਿਮਾਨ ਆ ਤੂੰ ਮੇਰਾ, ਐ ਕਹਿ ਕੇ ਜੀ ਉਹਨਾਂ ਨੇ ਕੁਰਸੀ ਬਾਹਰ ਲਿਆਂਦੀ, ਅਸੀਂ ਵੀ ਮੰਗਰੇ ਸਾਰੇ ਕੁਰਸੀਆਂ ਆਪੋ ਆਪਣੀਆਂ ਬਾਹਰ ਲਿਆਏ, ਉੱਥੇ ਅਸੀਂ ਕੁਰਸੀਆਂ ਡਾਹ ਲਈਆਂ ਤੇ ਅਸੀਂ ਆਖਿਆ ਵੀ ਅਸੀਂ ਥੋੜੀ ਜਿਹੀ ਇੰਟਰਵਿਊ ਰਿਕਾਰਡ ਕਰਨੀ ਹੈ ਟੀਵੀ ਤੇ, ਕਹਿੰਦੇ ਫਿਰ ਮੈਂ ਦਸਤਾਰ ਸਜਾਇਆ ਵਾ, ਮੈਂ ਕਿਹਾ ਸਜਾ ਲਓ ਜੀ। ਮੈਂ ਨਾ ਪਤਾ ਨੀ ਕਿਹੜੀ ਸਪੀਡ ਨਾਲ ਅੰਦਰ ਗਏ, ਕਿਹੜੀ ਸਪੀਡ ਨਾਲ ਵਾਪਸ ਮੁੜੇ, ਸਾਡੇ ਤੋਂ ਅਜੇ ਕੈਮਰਾ ਨੀ ਕਸਿਆ ਗਿਆ ਤੇ ਬਾਪੂ ਜੀ ਲਾ ਕੇ ਆ ਗਏ, ਤੇ ਸਜਾ ਮਿੰਟੋ ਮਿੰਟੀ ਦਸਤਾਰ ਸਜਾ ਕੇ ਬਹਿ ਗਏ, ਕਹਿੰਦੇ ਆਓ ਜੀ ਪੁੱਛੋ ਕੀ ਪੁੱਛਣਾ। ਤੇ ਚਲੋ ਜੀ ਅਸੀਂ ਇੰਟਰਵਿਊ ਸ਼ੁਰੂ ਕਰ ਲਈ, ਰਿਕਾਰਡਿੰਗ ਚੱਲ ਪਈ ਤੇ ਅੱਧਾ ਕੁ ਘੰਟਾ ਰਿਕਾਰਡਿੰਗ ਹੋਈ ਹੋਣੀ ਆ ਤੇ ਅੱਧੇ ਕੁ ਘੰਟੇ ਰਿਕਾਰਡਿੰਗ ਬਾਅਦ ਮਨਪ੍ਰੀਤ ਕਹਿੰਦਾ ਨਾ ਬ੍ਰੇਕ ਲੈ ਲਓ, ਕਹਿੰਦਾ ਵੀ ਉਹਨਾਂ ਨੂੰ ਐਂ ਲੱਗਿਆ ਵੀ ਕਮਲ ਸਾਹਿਬ ਹੁਣ 97 ਸਾਲ ਦੇ ਆ ਵੀ ਇੰਨੀ ਲੰਬੀ ਇੰਟਰਵਿਊ ਔਖਾ ਹੋ ਜਾਂਦਾ ਕੀ ਯਾਰੀ, ਕਹਿੰਦਾ ਬ੍ਰੇਕ ਲੈ ਲਓ। ਜਦੋਂ ਬ੍ਰੇਕ ਲਿਆ ਨਾ ਕਹਿੰਦਾ ਬ੍ਰੇਕ ਨੂੰ ਕੀ ਸੀ ਦੱਬੀ ਚੱਲੋ ਕਮਲ ਸਾਹਿਬ ਕਹਿੰਦੇ। ਮੈਂ ਆਖਿਆ ਜੀ ਕੋਈ ਨੀ ਕਮਲ ਸਾਹਿਬ ਗੱਲ ਇਹ ਆ ਵੀ ਮੈਂ ਹਾਂ ਦੇਖੋ ਉਹਨਾਂ ਨੇ ਤਾਂ ਇਹ ਕਹੀ ਤੇ ਮੈਂ ਕਿਹਾ ਕਮਲ ਸਾਹਿਬ ਵੀ ਗੱਲ ਇਹ ਆ ਵੀ ਠੰਡ ਆ ਤੇ ਮੈਂ ਵਾਸ਼ਰੂਮ ਜਾਣਾ ਚਾਹੁੰਦਾ, ਮੈਂ ਇੱਕ ਨੰਬਰ ਜਾਣਾ, ਮੈਂ ਮਜ਼ਾਕ ਜੇ ਚ ਉਹਨਾਂ ਨੂੰ ਕਿਹਾ ਤੇ ਮੈਂ ਕਿੱਧਰ ਨੂੰ ਆ ਤੇ ਮੈਨੂੰ ਆ ਦਿਲ ਹੈ ਹਾਂ ਠੀਕ ਨਾਲਾ ਥਾਂ ਚ ਸਰੋਂ ਖੜੀ ਆ ਜਿੱਥੇ ਮਰਜ਼ੀ ਖੜ ਜਾ। ਮੈਂ ਕਿਹਾ ਬਾਪੂ ਜੀ ਗੱਲ ਇਹ ਆ ਵੀ ਹੁਣ ਨਾ 10 ਸਾਲ ਰੇੜੀਆ ਗਿਆ ਨੂੰ ਤੇ ਆਦਤ ਜੀ ਹਟ ਗਈ ਹੈ ਤੇ ਐ ਨੀ ਜਾਇਆ ਜਾਂਦਾ। ਉਹ ਮੈਨੂੰ ਹੱਸ ਕੇ ਜੇ ਕਹਿੰਦੇ ਨਾ ਉਹ ਬਿਰਸਾ ਵੀ ਇਹਨੂੰ ਨੀ ਗਵਾਈ ਦਾ ਹੁੰਦਾ, ਇਹਨੂੰ ਵੀ ਸਾਂਭ ਕੇ ਰੱਖਿਓ ਕਿਤੇ ਹੋ ਮੈਨੂੰ ਆਦੇ। ਮੈਂ ਸੀ ਉਹ ਮਜ਼ਾਕ ਜਿਹੇ ਚ ਗੱਲ ਜੀ ਪਾਲੀ, ਪਰ ਚਲੋ ਜੀ ਮੈਂ ਉਹਨਾਂ ਨੂੰ ਪੁੱਛ ਕੇ ਅੰਦਰ ਚਲਾ ਗਿਆ ਤੇ ਜਦੋਂ ਮੈਂ ਵਾਪਸ ਆਇਆ ਨਾ ਵਾਪਸ ਆਉਣ ਸਾਰ ਦੇਖਿਆ ਤਾਂ ਸਾਰੇ ਜਾਣੇ ਕਮਲ ਸਾਹਿਬ ਐ ਜਚੇ ਬੈਠੇ ਕੁਰਸੀ ਤੇ ਜੇਤੂ ਮੁਦਰਾ ਚ ਤੇ ਸਾਰੇ ਜਾਣੇ ਹੱਸ ਹੱਸ ਕੇ ਲੋਟ ਪੁੱਟ ਹੋਈ ਜਾਣ ਜਿੰਨੇ ਉੱਥੇ 3-4 ਜਾਣੇ ਖੜੇ ਸੀਗੇ। ਤੇ ਮੈਂ ਆਖਿਆ ਵੀ ਇਹ ਕੀ ਗੱਲ ਹੋ ਗਿਆ, ਏਡਾ ਕੀ ਮਸਲਾ ਬਣ ਗਿਆ। ਮੈਂ ਕਿਤੇ ਕਿਹਦੇ ਮੂੰਹ ਕੋ ਨੀ ਝਾਕਾਂ, ਕਿਤੇ ਕਿਸੇ ਮੂੰਹ ਕੋ ਨੀ ਝਾਕਾਂ। ਮੈਂ ਕਿਹਾ ਯਾਰ ਮਸਲਾ ਕੀ ਹੋ ਗਿਆ, ਐਂ ਕਿਉਂ ਹੱਸੀ ਜਾਂਦੇ ਹੋ? ਤੇ ਉਹ ਕਮਲ ਸਾਹਿਬ ਵੀ ਮੇਰੇ ਕਿੰਨੀਆਂ ਝਾਕੇ ਪੂਰੇ ਜੇਤੂ ਮੁਦਰਾ ਦੇ ਵਿੱਚ। ਤੇ ਉਹ ਮੁੜ ਕੇ ਮਨਪ੍ਰੀਤਾ ਦਾ ਬਾਈ ਗੱਲ ਇਹ ਆ ਵੀ ਜਦੋਂ ਤੂੰ ਗਿਆ ਨਾ ਇੱਥੋਂ, ਕਹਿੰਦੇ ਤੂੰ ਤੁਸੀਂ ਤਾਂ ਕਹਿੰਦੇ ਮੋੜ ਮੁੜੇ ਕੋਠੀ ਦੇ ਇੱਧਰੋਂ ਅੰਦਰ ਨੂੰ ਬੜੇ ਤੇ ਬਾਪੂ ਸਮਾਰ ਕੇ ਜੇ ਕਹਿੰਦੇ ਨਾ ਦੇਖ ਕੇ ਜਿਆ ਦੇ ਕਹਿੰਦੇ ਆ ਗਿਆ ਵੱਡਾ ਐਂਕਰ ਬਣਿਆ ਫਿਰਦਾ ਸੀ, ਨਿਕਲ ਗਿਆ ਨਾ ਮੂਤ ਵਿੱਚੇ ਕਹਿੰਦਾ। ਬਾਪੂ ਨੇ ਇਸ ਕਿਸਮ ਦਾ ਡਾਇਲੋਗ ਬੋਲਿਆ ਤੇ ਉਹ ਸਾਰੇ ਜਾਣੇ ਹੱਸਣ ਲੱਗ ਗਏ। ਆਇਆ ਸੀ ਮੇਰੀ ਇੰਟਰਵਿਊ ਲੈਣ ਕਹਿੰਦੇ ਵੱਡਾ ਐਂਕਰ, ਤੇ ਉਹ ਐ ਕਹਿ ਕੇ ਬਾਪੂ ਦਾ ਚੁੱਪ ਕਰਕੇ ਬਹਿ ਗਿਆ ਤੇ ਹੱਸੀ ਜਾਣ। ਤੇ ਫਿਰ ਮੈਂ ਜਦੋਂ ਬਹਿ ਗਿਆ ਤੇ ਮੈਨੂੰ ਆਹਦਾ ਕੋਈ ਨੀ ਛੋਟਾ ਕੋਈ ਨੀ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ, ਬਹਿ ਜਾ ਇੰਨਾ ਨਾ ਮਾਇੰਡ ਕਰਾ ਐਂ ਕਹਿ ਕੇ ਮੈਨੂੰ ਬਹਾ ਲਿਆ। ਤੇ ਉਹ ਫਿਰ ਅਸੀਂ ਇੰਟਰਵਿਊ ਚੱਲੀ ਜੀ, ਜਦੋਂ ਸਾਡੀ ਇੰਟਰਵਿਊ ਫਿਨਿਸ਼ ਹੋਈ ਨਾ ਤੇ ਅਸੀਂ ਜਾਣ ਲੱਗੇ ਤੇ ਸਾਨੂੰ ਗੇਟ ਤੇ ਆ ਕੇ ਛੱਡਣ, ਸਾਡੇ ਕੋਲੇ ਹੁਣ ਸਮਾਨ, ਸਾਡੀ ਗੱਡੀ ਪਰਲੇ ਪਾਸੇ ਖੜੀ ਥੋੜੀ ਜਿਹੀ ਦੂਰ ਤੇ ਸੀ। ਕਿਹਾ ਬਾਪੂ ਜੀ ਤੁਸੀਂ ਆਰਾਮ ਕਰੋ ਤੇ ਵੀ ਅਸੀਂ ਨਾ ਹੁਣ ਆਵਾਂਗੇ ਅਗਲੇ ਸਾਲ ਜਦੋਂ 100 ਸਾਲ ਹੋ ਗਏ ਨਾ, ਜਦੋਂ ਤੁਹਾਡੇ 100 ਸਾਲ ਦਾ ਜਨਮ ਦਿਨ ਮਨਾਉਂਗੇ ਤੁਹਾਡੀ ਇੰਟਰਵਿਊ ਕਰਨ ਆਵਾਂਗੇ। ਤੇ ਮੈਂ ਤਾਂ ਹਜੇ ਇੰਨੇ ਕਿਹਾ ਤੇ ਮੂਹਰੋਂ ਕਹਿੰਦੇ ਨਾ ਕੋਈ ਨੀ ਮੈਂ ਅਰਦਾਸ ਕਰੂੰਗਾ ਬਾਬੇ ਮੂਹਰੇ ਵੀ ਤੁਸੀਂ ਸਹੀ ਸਲਾਮ ਕਰਾਓ ਤੇ ਮੇਰੀ ਇੰਟਰਵਿਊ ਕਰਨ ਜੋਗੇ ਹੋਵਾਂਗੇ ਉਦੋਂ ਵੀ। ਉਲਟਾ ਸਾਨੂੰ ਆਦੇ ਉਹ, ਅਸੀਂ ਆਖਿਆ ਚਲੋ ਚੰਗੀ ਠੀਕ ਹੈ ਜੀ ਧੰਨ ਭਾਗ ਤੁਸੀਂ ਸਾਡੇ ਲਈ ਅਰਦਾਸ ਕਰੋਗੇ। ਤੇ ਉਸ ਤੋਂ ਬਾਅਦ ਅਸੀਂ ਤਾਂ ਗੱਡੀ ਚ ਸਮਾਨ ਰੱਖਣ ਲੱਗ ਗਏ ਤੇ ਬਾਪੂ ਜੀ ਉਵੇਂ ਨਾ ਗੇਟ ਅੱਗੇ ਖੜੇ ਰਹੇ। ਤੇ ਜਦੋਂ ਗੱਡੀ ਮੋੜ ਕੇ ਅਸੀਂ ਸਮਾਨ ਲੱਦ ਕੇ ਤੇ ਉਹਨਾਂ ਦੇ ਕੋਲ ਦੀ ਲੰਘਣ ਲੱਗੇ ਨਾ, ਉਹ ਸ਼ੀਸ਼ਾ ਡਾਊਨ ਕੀਤਾ ਤੇ ਬਾਪੂ ਨੇ ਹੱਥ ਮਾਰ ਲਿਆ ਫੇਰ ਵੀ ਖੜਾ ਲਓ। ਤੇ ਗੱਡੀ ਫੇਰ ਖੜਾ ਲਈ ਤੇ ਜਦੋਂ ਗੱਡੀ ਖੜ ਲਈ ਨਾ ਤੇ ਫੜ ਕੇ ਗੱਡੀ ਦਾ ਸ਼ੀਸ਼ਾ ਸਮਾਰ ਕੇ ਸ਼ੀਸ਼ਾ ਫੜ ਲਿਆ ਗੱਡੀ ਦਾ ਦੋਨੇ ਹੱਥਾਂ ਨਾਲ ਤੇ ਪੂਰਾ ਇੱਕ ਜਿਹੜੀ ਉਹ ਨੀ ਹੁੰਦੀ ਮੁਸ਼ਕਣੀ ਜਿਹੀ ਹੱਸੀ ਜਿਹਨੂੰ ਖੁਰਚਣੀ ਜਿਹੀ ਹੱਸੀ ਕਹਿੰਦੇ ਹੁੰਦੇ ਆ, ਉਹ ਹੱਸ ਕੇ ਪੂਰੇ ਨੀਵੇਂ ਹੋ ਕੇ ਕਿਉਂਕਿ ਕੱਦ ਦੇ ਲੰਮੇ ਆ ਤੇ ਸ਼ੀਸ਼ੇ ਵੀ ਤੀ ਮੇਰੇ ਕਿੰਨੀ ਝਾਕ ਕੇ ਨਾ ਦੇ, ਕਹਿੰਦੇ ਮੁੰਡਾ ਪੁੱਛਦਾ ਗੱਡੀ ਦਾ ਜੂਲਾ ਫੜ ਕੇ ਨੀ ਫੇਰ ਕਦੋਂ ਟੱਕਰੇਗੀ ਮੈਨੂੰ। ਮੈਨੂੰ ਉਹਨਾਂ ਨੇ ਤੁਰਨ ਤੋਂ ਪਹਿਲਾਂ ਮੈਨੂੰ ਇੱਕ ਬਹੁਤ ਪੁਰਾਣੀ ਬੋਲੀ ਹੈ ਇੱਕ ਗੱਡੀ ਦਾ ਜੂਲਾ ਇਹ ਸੀ ਵੀ ਉਦੋਂ ਬਲਦ ਗੱਡੀਆਂ ਹੁੰਦੀਆਂ ਸੀ ਤੇ ਉਹਦੇ ਜੂਲੇ ਹੁੰਦੇ ਸੀ ਤੇ ਉਹਦੀ ਬੋਲੀ ਬਣੀ ਹੋਈ ਸੀ ਵੀ ਮੁੰਡਾ ਪੁੱਛਦਾ ਗੱਡੀ ਦਾ ਜੂਲਾ ਫੜ ਕੇ ਨੀ ਫੇਰ ਕਦੋਂ ਟੱਕਰੇਗੀ, ਤੇ ਮੈਨੂੰ ਉਹਨਾਂ ਨੇ ਬਕਾਇਦਾ ਗੱਡੀ ਦਾ ਸ਼ੀਸ਼ਾ ਫੜ ਕੇ ਨਾ ਇਹ ਡਾਇਲੋਗ ਬੋਲਿਆ। ਤੇ ਹੁਣ ਤੁਸੀਂ ਦੇਖੋ ਵੀ ਇਹ ਡਾਇਲੋਗ ਸੁਣ ਕੇ ਮੂਹਰਲੇ ਚ ਕੀ ਰਹਿ ਗਿਆ ਹੋਊਗਾ ਵੀ ਕਿੰਨੀ ਵਿਦਾ ਕਰਨ ਦਾ ਉਹਨਾਂ ਦਾ ਸੈਂਸ ਜਾਂ ਉਹਨਾਂ ਦੀ ਪਹਿਲਾਂ ਤਾਂ ਦੇਖੋ ਬੰਦੇ ਨੂੰ ਮੇਜ਼ਬਾਨੀ ਦਿਖਾਉਣ ਦੀ ਸੈਂਸ, ਉਹਨਾਂ ਨੂੰ ਅਰਾਈਵ ਹੋਣ ਤੋਂ ਲੈ ਕੇ ਐਂਡ ਤੱਕ ਸੈਂਸ ਸੀ ਉਹ ਬਾ ਕਮਾਲ ਸੀ।
ਬਿਲਕੁਲ, ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਆਮ ਤੌਰ ਤੇ ਕੀ ਹੁੰਦਾ ਕਿ 70 ਸਾਲਾਂ ਦੀ ਉਮਰ ਤੋਂ ਬਾਅਦ ਲੋਕ ਜਿਹੜੇ ਉਹ ਸਠਿਆਉਣੇ ਸ਼ੁਰੂ ਹੋ ਜਾਂਦੇ ਆਪਾਂ ਕਹਿੰਦੇ ਹਾਂ ਹਨਾ, ਵੀ ਕਿਤੇ ਨਾ ਕਿਤੇ ਉਮਰ ਜਿਹੜੀ ਆ ਉਹ ਕਿਤੇ ਨਾ ਕਿਤੇ ਜ਼ਰੂਰ ਸਾਡੇ ਸਰੀਰ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਅਸਰ ਆ ਉਹ ਕਰਦੀ ਆ, ਪਰ ਇਹੋ ਹੀ ਉਹਨਾਂ ਦੀ ਖਾਸੀਅਤ ਆ ਕਿ ਦੇਖੋ ਤੁਸੀਂ 97 ਸਾਲ ਦੀ ਉਮਰ ਚ ਮਿਲੇ ਹੋ, ਮੈਂ 2000 ਦੇ ਵਿੱਚ ਉਹਨਾਂ ਨੂੰ 2 ਵਾਰ, ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਮੈਂ 2 ਵਾਰ ਉਹਨਾਂ ਨੂੰ ਮਿਲੀ ਹਾਂ, ਕਿਉਂਕਿ ਢੁੱਡੀ ਕੇ ਤੋਂ ਪ੍ਰਿੰਸੀਪਲ ਸਰਵਨ ਸਿੰਘ ਹੋਰੀ ਜਿਹੜੇ ਉਹ ਪ੍ਰਿੰਸੀਪਲ ਰਹੇ ਸੀ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਮੈਂ ਉਸ ਕਾਲਜ ਦੇ ਵਿੱਚ ਪੜ੍ਹਾਇਆ ਸੀ, ਮੁਕੰਦਪੁਰ ਪਿੰਡ ਦੇ ਵਿੱਚ ਕਾਲਜ ਸੀ, ਔਰ ਉੱਥੇ 2 ਵਾਰ ਜਸਵੰਤ ਸਿੰਘ ਕਮਲ ਸਾਹਿਬ ਨੂੰ ਮਿਲਣ ਦਾ ਜ਼ਰੂਰ ਮੌਕਾ ਮਿਲਿਆ। ਪਰ ਜਿਵੇਂ ਤੁਸੀਂ ਉਹਨਾਂ ਦੀ ਜ਼ਿੰਦਾ ਦਿਲੀ ਦੀ ਗੱਲ ਕੀਤੀ ਹੈ ਨਾ, ਬਿਲਕੁਲ ਇਸੇ ਤਰ੍ਹਾਂ ਦੀ ਜਿਹੜੀ ਜ਼ਿੰਦਾ ਦਿਲੀ ਆ ਉਹ ਅਸੀਂ ਉਸ ਸਮੇਂ ਵੀ ਦੇਖੀ ਸੀ, ਪਰ ਇੱਕ ਝਿਜਕ ਜਿਹੜੀ ਉਹ ਜ਼ਰੂਰ ਆ, ਕਿਉਂਕਿ ਇੱਕ ਤਾਂ ਉਹ ਕੱਦ ਕਾਠ ਦੇ ਤਾਂ ਜਿਹੜੇ ਲੰਬੇ ਹੈਗੇ ਆ, ਪਰ ਜਿਹੜਾ ਕੱਦ ਸਾਹਿਤ ਦੇ ਵਿੱਚ ਉਹਨਾਂ ਦਾ ਬਿਲਕੁਲ ਉਸ ਕੱਦ ਦੇ ਸਾਹਮਣੇ ਜਾਂ ਉਸ ਕੱਦ ਦੇ ਆਲੇ ਦੁਆਲੇ ਵੀ ਜਿਹੜਾ ਖਲੋਣਾ ਆ, ਉਹ ਸਾਡੇ ਵਰਗੇ ਜਿਹੜੇ ਆ ਉਹ ਬਹੁਤ ਜ਼ਿਆਦਾ, ਮੈਨੂੰ ਲੱਗਦਾ ਹੁੰਦਾ ਕਿ ਅਸੀਂ ਬਹੁਤ ਮਤਲਬ ਉਹਨਾਂ ਦੇ ਪੈਰਾਂ ਦੀ ਮਿੱਟੀ ਦੇ ਨੇੜੇ ਤੇੜੇ ਹੀ ਆ, ਕਿਉਂਕਿ ਅਸੀਂ ਸ਼ਾਇਦ ਉਹਨਾਂ ਦਾ ਉਹਨਾਂ ਜਿਹੜਾ ਸਾਹਿਤ ਜਿੰਨਾ ਉਹਨਾਂ ਨੇ ਲਿਖ ਦਿੱਤਾ ਉਹ ਸਾਰਾ ਪੜ੍ਹ ਵੀ ਨਹੀਂ ਸਕੇ ਹੋਵਾਂਗੇ। ਬਹੁਤ ਸਾਰੀਆਂ ਰਿਸਰਚਾਂ ਉਹਨਾਂ ਦੇ ਸਾਹਿਤ ਦੇ ਉੱਤੇ ਹੋਈਆਂ, ਉਹਨਾਂ ਦੇ ਨਾਵਲਾਂ ਦੇ ਉੱਤੇ ਹੋਈਆਂ, ਪਰ ਉਹਨਾਂ ਦੀ ਉਮਰ ਨੂੰ ਲੈ ਕੇ ਵਾਕਈ ਜਦੋਂ ਤੁਸੀਂ ਬਾਬਾ ਬੋੜ ਵਾਲੀ ਗੱਲ ਕਰਦੇ ਆ ਨਾ, ਤਾਂ ਦੇਖੋ ਵੀ 100 ਸਾਲ ਦੀ ਉਮਰ ਭੋਗਣ ਤੋਂ ਬਾਅਦ ਵੀ ਉਹ ਪੂਰੇ ਤੰਦਰੁਸਤ ਨੇ ਇਸ ਵੇਲੇ, ਔਰ ਉਹ ਆਪਣੇ ਆਲੇ ਦੁਆਲੇ ਦੇ ਹਾਲਾਤਾਂ ਤੋਂ ਵੀ ਪੂਰੀ ਤਰ੍ਹਾਂ ਉਸੇ ਤਰ੍ਹਾਂ ਜਾਗਰੂਕ ਨੇ, ਹਨਾ। ਔਰ ਤੁਸੀਂ 97 ਸਾਲ ਦੀ ਉਮਰ ਦੇ ਵਿੱਚ ਜਿੱਦਾਂ ਦਾ ਉਹਨਾਂ ਨੂੰ ਵੇਖਿਆ, ਔਰ ਤੁਸੀਂ ਆਪ ਨੌਜਵਾਨ ਹੋ ਕੇ ਹਨਾ ਉਹਨਾਂ ਦੀਆਂ ਉਹਨਾਂ ਗੱਲਾਂ ਤੋਂ ਵੀ ਸਬਕ ਸਿੱਖਿਆ। ਸੋ ਆਪਣੀ ਉਮਰ ਕਰਕੇ ਕਈ ਵਾਰ ਅਸੀਂ ਪਹਿਲਾਂ ਹੀ ਜਿਹੜੀ ਹਾਰ ਆ ਉਹ ਮੰਨ ਕੇ ਬਹਿ ਜਾਂਦੇ ਹਾਂ, ਪਰ ਜਸਵੰਤ ਸਿੰਘ ਕੰਵਲ ਹੋਰਾਂ ਦੀ ਇਹ ਖਾਸੀਅਤ ਆ ਕਿ ਉਹ ਜਿੱਥੇ ਸਾਹਿਤ ਦੇ ਨਾਲ ਪੜ੍ਹਨ ਦੇ ਨਾਲ ਜੁੜੇ ਹੋਏ ਆ, ਉੱਥੇ ਨਾਲ ਹੀ ਨਾਲ ਜਿਹੜੀ ਇੱਕ ਉਸਾਰੂ ਪਾਨਿਆ ਜ਼ਿੰਦਗੀ ਦਾ ਉਹਦੇ ਨਾਲ ਵੀ ਕਾਫੀ ਜ਼ਿਆਦਾ ਨੇੜਿਓਂ ਜੁੜੇ ਹੋਏ ਆ ਜੀ।
ਬਿਲਕੁਲ ਜੀ, ਦੇਖੋ ਅਸੀਂ ਪੇਂਡੂ ਆਸਟ੍ਰੇਲੀਆ ਲਈ 2 ਸਾਲ ਪਹਿਲਾਂ ਕੀਤੀ ਹੋਈ ਇੰਟਰਵਿਊ, ਅੱਜ ਵੀ ਉਹ ਬੜੀ ਪਸੰਦ ਕੀਤੀ ਜਾਂਦੀ ਆ। ਮੈਂ ਜਿੱਥੇ ਵੀ ਜਾਂਦਾ ਲੋਕ ਮੈਨੂੰ ਕਹਿੰਦੇ ਆ ਵੀ ਤੁਸੀਂ ਜਸਵੰਤ ਕੰਵਲ ਹੋਰਾਂ ਨਾਲ ਇੰਟਰਵਿਊ ਕੀਤੀ ਸੀ, ਅਸੀਂ ਸੁਣੀ ਸੀ, ਦੇਖੀ ਸੀ, ਮੈਨੂੰ ਚੰਗਾ ਲੱਗਦਾ। ਤਾਂ ਉਹ ਇੰਟਰਵਿਊ ਦੀਆਂ ਜਿਹੜੀਆਂ ਅੰਦਰਲੀਆਂ ਗੱਲਾਂ ਸੀ ਉਹ ਮੈਂ ਤੁਹਾਨੂੰ ਦੱਸ ਦਿੱਤੀਆਂ, ਤੇ ਉਹ ਗੱਲਾਂ ਮੈਂ ਇਹੀ ਜਿਹੜਾ ਵਾਰਤਾਰਾ ਜਗਬਣੀ ਅਖਬਾਰ ਲਈ ਵੀ ਅੱਜ ਲਿਖਿਆ ਸੀਗਾ, ਕੱਲ ਪਰਸੋਂ ਹੀ ਮੈਨੂੰ ਟਾਈਮ ਥੋੜਾ ਸੀ, 10-15 ਮਿੰਟ ਮਿਲੇ ਸੀਗੇ ਉਹਨਾਂ ਨੇ ਮੈਨੂੰ ਸ਼ਾਰਟ ਨੋਟਿਸ ਦਿੱਤਾ, ਮੈਂ 15 ਮਿੰਟਾਂ ਦੇ ਵਿੱਚ ਜਿੰਨਾ ਕੁ ਲਿਖਿਆ ਗਿਆ ਲਿਖ ਕੇ ਭੇਜਤਾ ਸੀ। ਪਰ ਦੇਖਦੇ ਹਾਂ ਅੱਜ ਕੁਛ ਛੱਪਦਾ ਤੇ ਨਹੀਂ ਤਾਂ ਆਪਾਂ ਆਪਦੇ ਸੋਸ਼ਲ ਮੀਡੀਆ ਤੇ ਆਪਦੇ ਅਖਬਾਰ ਚ ਤਾਂ ਜ਼ਰੂਰ ਇਹ ਸਟੋਰੀ ਛਾਪਾਂਗੇ। ਕੱਲ ਨੂੰ ਜਸਵੰਤ ਕੰਵਲ ਹੋਰਾਂ ਦੀ ਜਿਹੜੀ ਉਹ ਫੋਟੋ ਵੀ ਰਿਲੀਜ਼ ਕਰਾਂ, ਉਹ ਜਿਹੜੀ ਇੰਟਰਵਿਊ ਵੀ ਦੁਬਾਰਾ ਜਿਹੜੀ ਸਾਰੇ ਆਪਣੇ ਪਲੇਟਫਾਰਮਾਂ ਦੇ ਉੱਤੇ ਪਾਵਾਂਗੇ। ਸੋ ਆਪਾਂ ਤਾਂ ਇਹੀ ਕਹਿੰਦੇ ਆ ਜੀ ਵੀ ਸਾਡੇ ਇਸ ਬਾਬੇ ਬੋੜ ਨੇ ਜਿੰਨਾ ਕੁਛ ਸਾਨੂੰ ਦਿੱਤਾ, ਠੀਕ ਆ, ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਜਵਾਨੀ ਵੇਲੇ ਜਾਂ ਉਸ ਵੇਲੇ ਉਹਨਾਂ ਨੂੰ ਕਿਤੇ ਕਾਮਰੇਡ ਕਿਹਾ ਜਾਂ ਕੁਛ ਹੋਰ ਕਹਿ ਕੇ, ਕਿਉਂਕਿ ਸੀਗਾ ਝੁਕਾਅ ਵੀ ਹੁੰਦਾ ਉਸ ਟਾਈਮ, ਨਸਲੀ ਲਹਿਰਾਂ ਸੀ ਤੇ ਉਹ ਜਾ ਵੀ ਝੁਕਾਅ ਸੀਗਾ ਉਹਨਾਂ ਦੀ, ਉਹਨਾਂ ਦੀਆਂ ਲਿਖਤਾਂ ਚੋਂ ਚੀਜ਼ਾਂ ਸਨ। ਪਰ ਅੱਜ ਦੀ ਘੜੀ ਜੇ ਮੈਂ ਜਸਵੰਤ ਕੰਵਲ ਨੂੰ ਦੇਖਿਆ ਉਹ ਧਰਮ ਬਾਰੇ ਜਾਂ ਉਹਨੂੰ ਉਹ ਧਰਮ ਦੇ ਬਹੁਤ ਵਧੀਆ ਉਹਨਾਂ ਦੇ ਸੋਝੀ ਆ ਉਹਨਾਂ ਨੂੰ ਤੇ ਧਰਮ ਬਾਰੇ ਬੜੀਆਂ ਸੋਹਣੀਆਂ ਉਹਨਾਂ ਨੇ ਗੱਲਾਂ ਕੀਤੀਆਂ ਸਾਡੇ ਨਾਲ, ਉਹਨਾਂ ਨੂੰ ਰਾਜਨੀਤੀ ਦੀ ਬੜੀ ਸੋਝੀ ਆ, ਉਹਨਾਂ ਨੂੰ ਆਲੇ ਦੁਆਲੇ ਸਮਾਜ ਦੀ ਬਹੁਤ ਜ਼ਿਆਦਾ ਸੋਝੀ ਆ। ਤੇ ਉਹ ਕੱਲ ਪ੍ਰਿੰਸੀਪਲ ਸਵਰਨ ਸਿੰਘ ਹੋਰਾਂ ਦਾ ਲਿਖਿਆ ਇੱਕ ਲੇਖ ਵੀ ਮੈਂ ਪੰਜਾਬੀ ਅਖਬਾਰ ਚ ਸਾਂਝਾ ਕੀਤਾ, ਅੱਜ ਛਾਪਣ ਲਈ ਭੇਜਿਆ ਗਾ ਕੱਲ ਆਪਣੇ ਵੈਬਸਾਈਟ ਦੇ ਉੱਤੇ, ਤੇ ਉਹ ਵੀ ਸ਼ਾਇਦ ਅੱਜ ਜਾਂ ਕੱਲ ਦੇ ਵਿੱਚ ਲੱਗੂਗਾ। ਬਹੁਤ ਸੋਹਣਾ, ਕਿਉਂਕਿ ਪ੍ਰਿੰਸੀਪਲ ਸਵਰਨ ਸਿੰਘ ਹੋਰਾਂ ਦੀ ਖਾਸੀਅਤ ਇਹ ਆ ਜੀ ਵੀ ਉਹਨਾਂ ਦੇ ਪਿੰਡ ਦੇ ਆ ਤੇ ਉਹਨਾਂ ਨਾਲ ਸਾਰਿਆਂ ਤੋਂ ਵੱਧ ਸਮਾਂ ਉਹਨਾਂ ਨੇ ਗੁਜ਼ਾਰਿਆ, ਜਾਣੀ ਕਿ ਤੇ ਜਿਹੜੇ ਬੰਦੇ ਨੇ ਹੁਣ ਇੰਨਾ ਸਮਾਂ ਗੁਜ਼ਾਰਿਆ ਤੇ ਉਹ ਕਿਵੇਂ ਇੰਨਾ ਵਧੀਆ ਲਿਖ ਸਕੂਗਾ। ਤਾਂ ਉਹਨਾਂ ਨੇ ਬਹੁਤ ਸੋਹਣਾ ਲਿਖਿਆ ਉਹ, ਮੈਂ ਕੱਲ ਜਿੰਨਾ ਕੁ ਪੜ੍ਹ ਸਕਿਆ ਮੈਨੂੰ ਟਾਈਮ, ਪਰ ਮੈਨੂੰ ਨਾਲ ਦੀ ਨਾਲ ਮੈਂ ਉਹਨੂੰ ਪੜ੍ਹਨ ਨਾਲੋਂ ਵੀ ਬਿਹਤਰ ਇਹ ਸਮਝਿਆ ਵੀ ਮੈਨੂੰ ਛੇਤੀ ਤੋਂ ਛੇਤੀ ਅਖਬਾਰ ਲਈ ਭੇਜਿਆ ਜਾਵੇ ਤੇ ਛਪੇ ਇਹ, ਕਿਉਂਕਿ ਮੈਨੂੰ ਬਹੁਤ ਵਧੀਆ ਲੱਗਿਆ ਉਹ ਜਿੰਨਾ ਵੀ ਮੈਂ ਪੜ੍ਹਿਆ। ਸੋ ਮੈਂ ਕੋਸ਼ਿਸ਼ ਵੀ ਸੀ ਮੇਰੀ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਹੋ ਸਕੇ ਤਾਂ ਆਪਾਂ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਨੂੰ ਲੈ ਕੇ ਆਈਏ ਆਪਣੇ ਸ਼ੋਅ ਚ ਤੇ ਉਹਨਾਂ ਨਾਲ ਗੱਲ ਕਰੀਏ ਕੱਲ ਨੂੰ ਇਹਨਾਂ ਦੀਆਂ। ਅੱਜ ਕਿਸੇ ਵੇਲੇ ਜੇ ਤੁਹਾਨੂੰ ਟਾਈਮ ਮਿਲੇ ਤਾਂ ਉਹਨਾਂ ਨੂੰ ਕਾਲ ਕਰਕੇ ਤੁਸੀਂ ਰਿਕਾਰਡਿੰਗ ਕਰੋ ਜ਼ਰੂਰ, ਆਪਣੇ ਕੰਵਲ ਸਾਹਿਬ ਨਾਲ ਪ੍ਰੋਗਰਾਮ ਰਿਕਾਰਡ ਕਰ ਸਕਦੇ ਤੁਸੀਂ ਇਹਨਾਂ ਨਾਲ 100 ਸਾਲਾਂ ਵਿਸ਼ੇਸ਼ ਦੇ ਉੱਤੇ।
ਬਿਲਕੁਲ
ਤੇ ਦੂਜਾ ਇਹ ਆ ਜੀ, ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਵੀ ਇਹ ਬਾਬਾ ਕੁਛ ਸਾਨੂੰ ਦੇ ਗਿਆ, ਸਾਡਾ ਹਜੇ ਵੀ ਨੀ ਢਿੱਡ ਭਰਦਾ ਸੀ, ਅੱਗੇ ਸਾਨੂੰ ਹੋਰ ਦੇਣ। ਉਹਨਾਂ ਨੇ ਕਿਹਾ ਭਾਵੇਂ ਮੈਨੂੰ ਮੇਰੀ ਧੁਰ ਦਰਗਾਹੋਂ ਜਿਹੜੀ ਅਖੀਰੀ ਕਿਤਾਬ ਆ, ਪਰ ਸਾਨੂੰ ਉਮੀਦ ਆ ਵੀ ਹਜੇ ਉਹ ਹੋਰ ਦੇਣਗੇ। ਤੇ ਉਹਨਾਂ ਨੇ ਇੱਕ ਬੜਾ ਵਧੀਆ ਨਾ ਇੱਕ ਸ਼ੇਅਰ, ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀ ਨਾ ਤੇ ਉਦੋਂ ਇੱਕ ਸ਼ੇਅਰ ਉਹ ਬਾਰ ਬਾਰ ਪੜ੍ਹ ਰਹੇ ਸੀ, ਬਾਰ ਬਾਰ ਉਹ ਸ਼ੇਅਰ ਬਾਰੇ ਉਹ ਕਹਿ ਰਹੇ ਸੀਗੇ ਉਹਨਾਂ ਦੇ, ਜਾਣੀ ਕਿ ਮੈਨੂੰ ਉਦਣ ਐ ਲੱਗਿਆ ਵੀ ਜਿਵੇਂ ਉਹਨਾਂ ਦੇ ਉਹ ਸ਼ੇਅਰ ਨਾ ਇੱਕ ਕਈ ਵਾਰੀ ਬੰਦੇ ਦੇ ਅੜ ਨੀ ਜਾਂਦਾ ਹੁੰਦਾ ਕਿਤੇ ਨਾ ਕਿਤੇ, ਤੇ ਉਹ ਉਹਨਾਂ ਨੂੰ ਉਹਨਾਂ ਨੇ ਬਾਰ ਬਾਰ ਕਿਹਾ, ਕਹਿੰਦੇ ਤੂੰ ਜੇ ਮਿਲ ਜਾਵੇਂ ਤਾਂ ਬਿਮਾਰੀ ਕੁਛ ਵੀ ਨਹੀਂ, ਉਂਝ ਖਬਰੇ ਮੈਂ ਬਚਾ ਨਾ ਬਚਾ। ਇਹ ਬਾਰ ਬਾਰ ਉਹਨਾਂ ਨੇ ਉਸ ਦਿਨ ਉਸ ਇੰਟਰਵਿਊ ਦੇ ਵਿੱਚ ਇਹ ਸ਼ੇਅਰ ਪੜਿਆ। ਤੇ ਪਰ ਇੱਥੇ ਮੈਂ ਦੱਸਦਿਆਂ ਉਹਨਾਂ ਬਾਰੇ ਵੀ ਜਸਵੰਤ ਕੰਵਲ ਦੇ ਸਾਹਿਤਕ ਜੀਵਨ ਦੇ ਵਿੱਚ ਨਾ ਉਹਨਾਂ ਦੇ 2 ਵਿਆਹ ਹੋਏ ਆ। ਪਹਿਲਾ ਵਿਆਹ ਉਹਨਾਂ ਦਾ ਬਚਪਨੇ ਚ ਜਦੋਂ ਪਿੰਡਾਂ ਦੇ ਵਿੱਚ ਜਿਵੇਂ ਕਰ ਦਿੰਦੇ ਸੀ ਉਵੇਂ ਸੀ, ਪਰ ਜਿਹੜਾ ਦੂਜਾ ਵਿਆਹ ਉਹਨਾਂ ਨੇ ਉਹਨਾਂ ਦੀ ਕੋਈ ਚਾਹੁਣ ਵਾਲੀ ਡਾਕਟਰ ਸੀ, ਦੇਖੋ ਜਸਵੰਤ ਕੌਰ ਜਿਹੜੀ ਕਿ ਬਹੁਤ ਪੜ੍ਹੀ ਲਿਖੀ ਇੱਕ ਇਹ ਖੁਦ 10 ਪੜ੍ਹੇ ਆ, 10 ਵੀ ਮੈਨੂੰ ਲੱਗਦਾ ਪੜ੍ਹੇ ਪਾਸ ਨੀ ਹੈਗੇ ਕਮਲ ਸਾਹਿਬ ਤੇ, ਪਰ ਉਹ ਔਰਤ ਜਿਹੜੀ ਕਿ ਖੁਦ ਉਸ ਟਾਈਮ ਦੇ ਵਿੱਚ ਡਿਗਰੀ ਧਾਰੀ ਔਰਤ ਸੀ ਤੇ ਡਾਕਟਰ ਸੀ, ਉਸ ਔਰਤ ਨੇ ਇਹਨਾਂ ਨੂੰ ਪਿਆਰ ਕੀਤਾ, ਇਹਨਾਂ ਨੇ ਉਹਦਾ ਮੁੱਲ ਪਾਇਆ, ਉਹ ਪਰਿਵਾਰ ਦੀ ਰਜਾਮੰਦੀ ਨਾਲ ਉਹਨਾਂ ਨੇ ਵਿਆਹ ਕੀਤਾ, ਪਰ ਉਸ ਔਰਤ ਦੀ ਕੁਰਬਾਨੀ ਇਹ ਸੀ ਵੀ ਉਹਨੇ ਕਮਿਟਮੈਂਟ ਕੀਤੀ ਸੀ ਵੀ ਮੈਂ ਤੇਰੇ ਆਪਣੇ ਬੱਚੇ ਸਮਝੂਗੀ ਤੇ ਮੈਂ ਕੋਈ ਵੀ ਆਪਣਾ ਬੱਚਾ ਨਹੀਂ ਲਵਾਂਗੀ, ਤੇ ਉਹਨੇ ਸਾਰੀ ਉਮਰ ਸਭ ਤੋਂ ਪਹਿਲਾਂ ਉਹਨੇ ਆਪਣਾ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਵਿਆਹ ਕਰਵਾਇਆ ਸੀ, ਦੇਖ ਲਓ ਕਹਿਣ ਦੀ ਵੱਡੀ ਗੱਲ ਆ, ਤੇ ਉਹਨਾਂ ਨੇ ਆਪਣੀ ਕਮਿਟਮੈਂਟ ਸਾਰੀ ਉਮਰ ਨਿਭਾਈ। ਜਿਹੜੀ ਕੋਠੀ ਚ ਅੱਜ ਰਹਿ ਰਹੇ ਆ ਕਮਲ ਸਾਹਿਬ, ਇਹਨਾਂ ਦਾ ਅੰਦਰ ਘਰ ਹੈ, ਉਹ ਕੋਠੀ ਵੀ ਸਪੈਸ਼ਲ ਡਾਕਟਰ ਜਸਵੰਤ ਕੌਰ ਲਈ ਬਣਾ ਕੇ ਦਿੱਤੀ ਗਈ ਸੀ, ਤੇ ਅੱਜ ਵੀ 97 ਸਾਲ ਦੀ ਉਮਰ ਦੇ ਵਿੱਚ ਮੈਂ ਉਹਨਾਂ ਦੀ ਅੱਖਾਂ ਦੇ ਵਿੱਚ ਪਾਣੀ ਦੇਖਿਆ, ਡਾਕਟਰ ਜਸਵੰਤ ਦੀ ਜਿਹੜੀ ਜਦੋਂ ਵੀ ਅਸੀਂ ਗੱਲ ਛਿੜੀ, ਜਦੋਂ ਵੀ ਅਸੀਂ ਗੱਲਬਾਤ ਕੀਤੀ, ਉਹਨਾਂ ਦੀ ਅੱਖਾਂ ਚ ਪਾਣੀ ਦਿਸਿਆ। ਸੋ ਜਿਨ੍ਹਾਂ ਨੇ ਜਸਵੰਤ ਕਮਲ ਉਹਨਾਂ ਦੀ ਜੀਵਨੀ ਪੜ੍ਹੀ ਆ, ਉਹ ਜੀਵਨੀ ਪੜ੍ਹਨ ਵਾਲੇ ਸਾਰੇ ਜਾਣਦੇ ਆ ਵੀ ਜਸਵੰਤ ਕਮਲ ਕੀ ਚੀਜ਼ ਆ, ਪਰ ਜਿਨ੍ਹਾਂ ਨੇ ਨਹੀਂ ਪੜ੍ਹੀ ਤਾਂ ਮੈਂ ਉਹਨਾਂ ਨੂੰ ਜ਼ਰੂਰ ਸਟਰੋਂਗਲੀ ਰਿਕਮੈਂਡ ਕਰਦਾ, ਉਹਨਾਂ ਦੀ ਜੀਵਨੀ ਜ਼ਰੂਰ ਪੜ੍ਹਨੀ ਚਾਹੀਦੀ ਆ।
ਜੀ ਬਿਲਕੁਲ, ਤੁਸੀਂ ਜ਼ਰੂਰ ਮੁਹੱਈਆ ਵੀ ਕਰਵਾਇਓ ਸਾਡੇ ਦੋਸਤਾਂ ਨੂੰ, ਕਿਉਂਕਿ ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਆ ਬਹੁਤ ਘੱਟ ਮਿਲਦੀਆਂ, ਔਰ ਮੈਨੂੰ ਲੱਗਦਾ ਹੁੰਦਾ ਕਿ ਦੁਨੀਆਂ ਦੇ ਵਿੱਚ ਵੀ ਬਹੁਤ ਟਾਵੀਆਂ ਹੁੰਦੀਆਂ, ਹਨਾ। ਸੋ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਜ਼ਰੂਰ ਕੁਛ ਨਾ ਕੁਛ ਸਿੱਖਣ ਦਾ ਮੌਕਾ ਜਿਹੜਾ ਉਹ ਜ਼ਰੂਰ ਮਿਲਦਾ। ਸੋ ਵਿਰਾਟ ਸਾਹਿਬ, ਬਹੁਤ ਸਾਰੇ ਦੋਸਤ ਵੀ ਇਸ ਵੇਲੇ ਸਾਡੇ ਨਾਲ ਬਣੇ ਹੋਏ ਆ ਜੀ ਆਪਣੇ ਸੁਨੇਹਿਆਂ ਦੇ ਜ਼ਰੀਏ। ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ, ਜਗਤਾਰ ਭਾਜੀ ਹੋਰਾਂ ਦਾ ਵੀ ਪਿੰਡ ਜਿਹੜਾ ਸੀ ਉਹ ਢੁੱਡੀ ਕੇ ਹੀ ਆ ਪਿੱਛਿਓ। ਸੋ ਉਹਨਾਂ ਦੇ ਲਈ ਵੀ ਹੋਰ ਵੀ ਮਾਣ ਵਾਲੀ ਗੱਲ ਆ, ਉਹਨਾਂ ਨੇ ਸਾਡੇ ਨਾਲ ਇੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਸਾਂਝੀ ਕੀਤੀ ਆ ਵੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਨਾਵਲ ਦੇ ਬਾਬਾ ਬੋੜ ਹੋਰਾਂ ਦਾ ਜਿਹੜਾ 100ਵਾਂ ਜਨਮ ਦਿਨ ਆ ਜੀ ਉਹ ਮਨਾਇਆ ਜਾਣਾ ਆ, ਔਰ ਇਹਦੇ ਬਾਬਤ ਬਹੁਤ ਸਾਰੇ ਜਿਹੜੇ ਸਮਾਗਮ ਆ ਜੀ ਉਹ ਵੀ ਰੱਖੇ ਗਏ ਆ। ਸੋ ਸਹਿਯੋਗੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਕਿ ਸਨਮਾਨ ਕਰਨ ਜਾ ਰਹੀਆਂ ਨੇ, ਗ੍ਰਾਮ ਪੰਚਾਇਤ ਢੁੱਡੀ ਕੇ ਲਾਲਾ ਲਾਜਪਤ ਰਾਏ ਯਾਦਗਾਰ ਕਮੇਟੀ ਜਿਹੜੀ ਆ, ਨਾਲ ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਆ, ਹੋਰ ਵੀ ਬਹੁਤ ਸਾਰੀਆਂ ਸਪੋਰਟਸ ਕਲੱਬਾਂ ਆ ਤੇ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਇਸ ਮੌਕੇ ਹਾਜ਼ਰ ਹੋਣਗੀਆਂ, ਉਹਨਾਂ ਨੂੰ ਸਨਮਾਨ ਦੇਣਗੀਆਂ। ਬਹੁਤ ਹੀ ਖੁਸ਼ਖਬਰੀ ਆ ਜੀ, ਬਹੁਤ ਖੁਸ਼ੀ ਦੀ ਗੱਲ ਹੈ ਉਹਨਾਂ ਦੇ।
ਦੇਖੋ ਇੱਕ ਮੈਨੂੰ ਹੋਰ ਹੁਣੇ ਹੁਣੇ ਇੱਕ ਖੁਸ਼ਖਬਰੀ ਮਿਲੀ ਆ, ਮੈਂ ਨਾ ਜਸਵੰਤ ਕਮਲ ਹੋਰਾਂ ਦੇ ਸਰਚ ਮਾਰ ਰਿਹਾ ਸੀਗਾ ਬੈਠਾ, ਤੇ ਜਦੋਂ ਜਸਵੰਤ ਕਮਲ ਲਿਖ ਕੇ ਮੈਂ ਲੱਭਿਆ ਨਾ, ਤੇ ਸਭ ਤੋਂ ਜਿਹੜੀ ਪਹਿਲੀ ਉਹਨਾਂ ਦੀ ਫੋਟੋ ਜਾਂ ਉਹਨਾਂ ਦਾ ਲਿੰਕ ਨਿਕਲਦਾ ਉਹ ਇੰਟਰਵਿਊ ਦੇ ਵਿੱਚ ਮੇਰੇ ਨਾਲ ਜਿਹੜੀ ਉਹਨਾਂ ਦੀ ਫੋਟੋ ਸੀ ਉਸ ਦਿਨ ਮਨਪ੍ਰੀਤ ਹੋਰਾਂ ਨੇ ਖਿੱਚੀ, ਉਹ ਫੋਟੋ ਨਿਕਲਦੀ ਆ ਬੜੀ ਮੈਨੂੰ ਬਾਪੂ ਜੀ ਦੇ ਉਹੀ ਪੱਗ ਉਹੀ ਕੱਪੜੇ ਆ ਤੇ ਉਹੀ ਜਿਹੜਾ ਮਾਹੌਲ ਆ, ਤਾਂ ਵਾਕਈ ਫਿਰ ਉਹ ਜਦੋਂ ਉਹਨੂੰ ਕਲਿੱਕ ਕਰਦੇ ਆ ਤਾਂ ਉਹੀ ਫੋਟੋ ਨਿਕਲਦੀ ਆ।
ਕਿਆ ਬਾਤ ਹੈ, ਮੋਸਟ ਫੇਮਸ ਹੈ ਜੀ, ਔਰ ਵਧਾਈ ਹੈ ਇਹਦੇ ਲਈ ਤੁਹਾਨੂੰ ਬਰਾੜ ਸਾਹਿਬ। ਬਹੁਤ ਸਾਰੇ ਹੋਰ ਦੋਸਤ ਜੁੜੇ ਹੋਏ ਆ, ਬਿੱਟੂ ਮਿਲਡੂਰੇ ਵਾਲੇ ਉਹ ਵੀ ਸ਼ਾਮਿਲ ਹੋ ਗਏ, ਉਹਨਾਂ ਨੇ ਸਾਡੇ ਨਾਲ ਮੌਸਮ ਸਾਂਝਾ ਕਰਨਾ ਚਾਹਿਆ ਹੈ, ਧੰਨਵਾਦ ਤੁਹਾਡਾ। ਵਰਿੰਦਰ ਚੀਮਾ ਵੀ ਆ ਗਏ ਆ ਪ੍ਰੋਗਰਾਮ ਦੇ ਵਿੱਚ, ਰਣਜੀਤ ਸਿੰਘ ਮੁਦਕੀ ਉਹ ਵੀ ਸ਼ਾਮਿਲ ਹੋ ਗਏ, ਹਰਜੀਤ ਅਰੋੜਾ ਸਾਹਿਬ ਵੀ ਆ ਗਏ, ਰੁਪਿੰਦਰ ਸਿੰਘ ਗਿੱਲ ਸਾਹਿਬ ਵੀ ਆ ਗਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਤੁਹਾਡੇ ਸੁਨੇਹੇ ਜ਼ਰੂਰ ਲਵਾਂਗੇ, ਪਰ ਫਿਲਹਾਲ ਥੋੜੀਆਂ ਜਿਹੀਆਂ ਖ਼ਬਰਾਂ ਜ਼ਰੂਰ ਲੈ ਲਈਏ ਬਰਾੜ ਸਾਹਿਬ, ਕਿਉਂਕਿ ਅੱਜ ਜਿਹੜਾ ਪਹਿਲਾ ਸੈਗਮੈਂਟ ਆ ਉਹ ਥੋੜਾ ਜਿਹਾ ਲੰਬਾ ਹੋ ਗਿਆ, ਔਰ ਉਹ ਲੰਬਾ ਹੋਣਾ ਬਣਦਾ ਵੀ ਸੀ, ਔਰ ਇਸ ਸ਼ਖਸੀਅਤ ਦੇ ਉੱਤੇ ਜਿਹੜੀ ਗੱਲ ਕਰਨੀ ਸਾਡੇ ਸਾਰਿਆਂ ਦੇ ਲਈ ਬੜੀ ਮਾਣ ਵਾਲੀ ਗੱਲ ਸੀ। ਸੋ ਖਬਰਾਂ ਦੇ ਵੱਲ ਵੱਧਦੇ ਹਾਂ, ਤੇ ਖਬਰਾਂ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਨਸ਼ੇ ਨੂੰ ਲੈ ਕੇ। ਸੋ ਬਰਾੜ ਸਾਹਿਬ, ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਹੋਈਆਂ ਪਿਛਲੇ ਕੁਛ ਦਿਨਾਂ ਤੋਂ ਹੋ ਰਹੀਆਂ ਲਗਾਤਾਰ, ਔਰ ਕਹਿੰਦੇ ਹੁੰਦੇ ਆ ਵੀ ਕਈ ਜਿਹੜੀਆਂ ਚੀਜ਼ਾਂ ਆ ਉਹ ਲੁਕੀਆਂ ਰਹਿ ਜਾਂਦੀਆਂ ਜਾਂ ਫਿਰ ਰੱਖੀਆਂ ਜਾਂਦੀਆਂ, ਹਨਾ। ਅਸੀਂ ਰੌਲਾ ਪਾਉਂਦੇ ਰਹੇ ਹਾਂ ਪਿਛਲੇ ਸਾਲਾਂ ਚ ਅਕਾਲੀ ਸਰਕਾਰ ਦੇ ਦੌਰਾਨ ਵੀ ਕਿ ਨਸ਼ਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਆਪਣਾ ਖੌਫਨਾਕ ਰੂਪ ਧਾਰਨ ਕਰਦਾ ਜਾ ਰਿਹਾ, ਪਰ ਜੇਕਰ ਹੁਣ ਫਿਰ ਇੱਕ ਵਾਰ ਜਿਹੜੀਆਂ ਵੀਡੀਓਜ਼ ਆ ਉਹਨਾਂ ਦਾ ਖੁਲਾਸਾ ਹੋਇਆ ਜਾਂ ਫਿਰ ਮੀਡੀਆ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀਆਂ ਖਬਰਾਂ ਆ ਉਹ ਇੱਕ ਵਾਰ ਫਿਰ ਗਰਮ ਹੋਈਆਂ, ਤਾਂ ਉਹਦੇ ਉੱਤੇ ਮੈਨੂੰ ਲੱਗਦਾ ਕਿ ਜ਼ਰੂਰ ਗੱਲ ਕਰਨੀ ਬਣਦੀ ਹੈ। ਦੱਸਿਆ ਜਾ ਰਿਹਾ ਜੀ ਕਿ ਨਸ਼ਾ ਵੇਚਣ ਦਾ ਵਿਰੋਧ ਕਰਨ ਤੇ ਨੌਜਵਾਨ ਸੁਰਜੀਤ ਸਿੰਘ ਦੀ ਹੱਤਿਆ ਕੀਤੀ ਗਈ ਹੈ, ਤੇ 2 ਮਹੀਨਿਆਂ ਬਾਅਦ 4 ਲੋਕਾਂ ਤੇ ਪਰਚਾ ਜਿਹੜਾ ਆ ਉਹ ਦਰਜ ਹੋਇਆ। ਸੋ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਇਹ, ਜਿਹੜੀ ਘਟਨਾ ਆ ਉਹ 2 ਮਹੀਨੇ ਪਹਿਲਾਂ ਦੀ ਆ, ਪਰ ਇਹਦੇ ਤੇ ਜਿਹੜਾ ਪਰਚਾ ਆ ਦੋਸ਼ੀਆਂ ਦੇ ਉੱਤੇ 2 ਮਹੀਨਿਆਂ ਤੋਂ ਬਾਅਦ ਦਰਜ ਹੋਇਆ, ਤੇ ਕਹਿੰਦੇ ਜੀ ਸੁਰਜੀਤ ਸਿੰਘ ਕਈ ਵਾਰ ਨਸ਼ਾ ਵੇਚਣ ਦਾ ਵਿਰੋਧ ਕਰ ਚੁੱਕਾ ਸੀਗਾ, ਤੇ ਬਾਂਹ ਤੇ ਗਰਦਨ ਦੇ ਉੱਤੇ ਟੀਕੇ ਲਗਾ ਕੇ ਹੱਤਿਆ ਕਰਨ ਦਾ ਜਿਹੜਾ ਦੋਸ਼ ਆ ਉਹ ਲਗਾਇਆ ਜਾ ਰਿਹਾ। ਅੰਮ੍ਰਿਤਸਰ ਤੋਂ ਖਬਰ ਆ ਰਹੀ ਹੈ ਬਰਾੜ ਸਾਹਿਬ ਇਹ।
ਦੇਖੋ ਜੀ, ਸੱਚਾਈ ਤਾਂ ਇਹ ਆ ਵੀ ਜਿੰਨਾ ਮਰਜ਼ੀ ਕਹਿ ਰਹੇ ਹੋ, ਨਸ਼ਿਆਂ ਦੇ ਉੱਤੇ ਨਾ ਕੰਟਰੋਲ ਹੋਇਆ, ਨਾ ਕੋਈ ਨਸ਼ਿਆਂ ਦੀ ਕੋਈ ਨੱਥ ਪਈ ਆ, ਸੇਮ ਹੀ ਸਾਰਾ ਕੁਛ ਚੱਲੀ ਜਾਂਦਾ। ਬਸ ਕੁਰਸੀਆਂ ਬਦਲੀਆਂ, ਮਹੀਨੇ ਹੋਰਾਂ ਨੂੰ ਮਿਲਣ ਲੱਗ ਗਏ ਆ। ਸੱਚਾਈ ਇਸ ਗੱਲ ਦੀ ਆ, ਪਾਵਰ ਕਿਸੇ ਹੋਰ ਕੋਲੇ ਆ ਗਈ ਆ, ਇਹ ਥੋੜਾ ਹੋਇਆ ਵੀ ਨਸ਼ਾ ਰੁਕਿਆ। ਅਸਲ ਚ ਨਸ਼ਾ ਤਾਂ ਹੀ ਰੁਕੂਆ ਜਦੋਂ ਆਮ ਜਨਤਾ ਚਾਹੂਗੀ ਨਸ਼ਾ ਰੋਕਣਾ। ਆਮ ਜਨਤਾ ਨਸ਼ਾ ਰੋਕਣਾ ਚਾਹੁੰਦੀ ਆ, ਪਰ ਉਹ ਡਰਦੀ ਆ। ਆਮ ਜਨਤਾ ਨੂੰ ਐ ਹੁੰਦਾ ਵੀ ਕਿਉਂ ਇਹਨਾਂ ਲੋਕਾਂ ਨਾਲ ਪੰਗਾ ਲੈਣਾ, ਕਿਉਂਕਿ ਉਹਨਾਂ ਲੋਕਾਂ ਨੇ ਥੋੜੇ ਜੇ ਨਾ ਜਿਹੜੇ ਨਸ਼ੇ ਵੇਚਣ ਵਾਲੇ ਹੁੰਦੇ ਆ, ਉਹਨਾਂ ਨੇ ਥੋੜੇ ਜੇ ਅੰਜਾਮ ਇਹ ਜੇ ਦਿੱਤੇ ਹੁੰਦੇ ਆ ਵੀ ਦੋ ਚਾਰ ਦੇ ਸਿਰ ਪਾੜੇ ਹੁੰਦੇ ਆ, ਤੇ ਉਹਨਾਂ ਨੂੰ ਐ ਲੱਗਦਾ ਵੀ ਉਹ ਆਪਣਾ ਸਿਰ ਪਾੜ ਦੇਣਗੇ ਤੇ ਆਪਾਂ ਕੀ ਲੈਣਾ। ਤੇ ਉਹ ਇਸ ਕਰਕੇ ਥੋੜੀ ਜੀ ਇਹ ਦਿੱਕਤ ਆ ਜਾਂਦੀ ਆ ਵੀ ਲੋਕ ਡਰਦੇ, ਸਾਹਮਣੇ ਨੀ ਆਉਂਦੇ। ਤੇ ਜੇ ਡਰ ਜੇ ਉਹ ਡਰ ਚੱਕਿਆ ਜਾਵੇ ਤਾਂ ਕੋਈ ਬੰਦਾ ਮੂਹਰੇ ਆ ਕੇ ਇਸ ਦਾ ਇਨੀਸ਼ੀਏਟਿਵ ਲੈ ਲਏ ਤਾਂ ਫਿਰ ਪਿੰਡ ਵਾਲਿਆਂ ਦੀ ਭੀੜ ਮਗਰ ਲੱਗਣ ਲੱਗੇ ਟਾਈਮ ਨਹੀਂ ਲਾਉਂਦੀ, ਤੁਰ ਪੈਂਦੀ ਆ। ਸੋ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਜੇ ਇੱਕ ਪਿੰਡ ਦੇ ਵਿੱਚ 5 ਬੰਦੇ ਮਾੜੇ ਆ, 1000 ਬੰਦੇ ਦੀ ਆਬਾਦੀ ਵਾਲੇ ਪਿੰਡ ਚ ਤੇ 995 ਬੰਦਾ ਚੰਗਾ, ਤਾਂ 995 ਬੰਦੇ ਚ ਹੀ ਫਿਰ ਦਮ ਨੀ ਹੈ ਜੀ, ਜਿਹੜਾ ਉਹ 5 ਬੰਦਿਆਂ ਨੂੰ ਰੋਕ ਨੀ ਸਕਦੇ। ਸੋ ਜੇ ਉਹ 5 ਬੰਦਿਆਂ ਨੂੰ ਰੋਕ ਦਮ ਤੁਸੀਂ ਲੈ ਕੇ ਉੱਠ ਕੇ ਤੁਰੋਗੇ ਤਾਂ ਹੀ ਕੋਈ ਗੱਲ ਬਣੂਗੀ, ਨਹੀਂ ਤਾਂ ਸਾਡੇ ਕੀ ਕਰਦੇ ਨਾ ਥੋੜਾ ਜਿਹਾ ਇੱਕ ਡਰ ਆ, ਕਾਨੂੰਨ ਵੀ ਉਹਨਾਂ ਨੂੰ ਸ਼ੈਲਟਰ ਦਿੰਦਾ। ਇਹ ਜੇ ਮਾੜੇ ਬੰਦਿਆਂ ਨੂੰ ਨਾ ਕਾਨੂੰਨ ਸ਼ੈਲਟਰ ਦਿੰਦਾ, ਫਿਰ ਜੇ ਤੁਸੀਂ ਇਕੱਠੇ ਹੋ ਕੇ ਕੁਛ ਕਰਦੇ ਹੋ ਤਾਂ ਤੁਸੀਂ ਕਹਿ ਦਿੰਦੇ ਹੋ ਵੀ ਇਹ ਕਾਨੂੰਨ ਇਹ ਸਾਥ ਨਹੀਂ ਦੇ ਰਿਹਾ। ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਜਾਂਦੀਆਂ ਇਹਨਾਂ ਚ ਰਲ ਮਿਲ ਕੇ, ਅਖੀਰ ਜਿਹੜੀ ਇਹ ਟੋਟਲ ਸਫਾਈ ਜੇ ਕਹੀਏ, ਟੋਟਲ ਸਫਾਈ ਤਾਂ ਆਸਟ੍ਰੇਲੀਆ ਵਰਗੇ ਮੁਲਕ ਚ ਨਹੀਂ ਹੋ ਸਕੀ ਨਸ਼ੇ ਦੀ, ਜਿਹੜੇ ਜਿਹੜੇ ਮੁਲਕ ਦੇ ਵਿੱਚ ਸਾਨੂੰ ਪਤਾ ਵੀ ਤੁਰੇ ਜਾਂਦੇ, ਜੇ ਕਾਰ ਤੇ ਵੀ ਗਲਤੀ ਕਰ ਦਿੰਦਾ, ਪਿਛਲਾ ਰਿਪੋਰਟ ਕਰ ਦਿੰਦਾ ਤੇ ਆਂਢੀ ਗੁਆਂਢੀ ਰਿਪੋਰਟ ਕਰ ਦਿੰਦੇ ਆ, ਸਭ ਕੁਛ ਹੋ ਜਾਂਦਾ, ਪਰ ਫਿਰ ਵੀ ਇੱਥੇ ਵੀ ਨਸ਼ੇ ਚੱਲ ਰਹੇ ਆ। ਸੋ ਇਸ ਕਰਕੇ ਜੀ ਇਹ ਤਾਂ ਹੁਣ ਸੋਸਾਇਟੀ ਦਾ ਇੱਕ ਪਾਰਟ ਤੇ ਹਿੱਸਾ ਬਣ ਗਿਆ ਵੀ ਮਜੇ ਚੰਗੇ ਚੀਜ਼ਾਂ ਪਣਪਦੀਆਂ ਤਾਂ ਮਾੜੀਆਂ ਵੀ ਪਣਪਦੀਆਂ ਰਹਿੰਦੀਆਂ।
ਜੀ ਬਿਲਕੁਲ, ਔਰ ਮਾੜੀ ਖਬਰ ਤੋਂ ਬਾਅਦ ਵਧਿਆ ਅਗਲੀ ਖਬਰ ਵੱਲ ਜਿਹੜੀ ਕਿ ਬੜੀ ਖੂਬਸੂਰਤ ਹੈ, ਕਿਉਂਕਿ ਯੂਰਪ ਤੋਂ ਆਏ ਗੋਰੇ ਗੋਰੀਆਂ ਕਹਿੰਦੇ ਜੀ ਪਿੰਡਾਂ ਦੇ ਵਿੱਚ ਗ੍ਰੈਫਿਟੀ ਜਿਹੜੀ ਕਲਾ ਆ, ਗ੍ਰੈਫਿਟੀ ਦੀ ਕਲਾ ਜਿਵੇਂ ਅਸੀਂ ਇੱਥੇ ਵੀ ਦੇਖਦੇ ਹਾਂ ਕੰਧਾਂ ਦੇ ਉੱਤੇ ਕੀਤੀ ਹੁੰਦੀ ਆ, ਸੋ ਉਹ ਕਲਾ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਉੱਥੇ ਪ੍ਰਦਰਸ਼ਿਤ ਕਰ ਰਹੇ ਆ, ਤੇ ਜਿਹਦੇ ਨਾਲ ਜਿਹੜੇ ਪਿੰਡਾਂ ਦੇ ਲੋਕ ਆ ਉਹ ਕਾਫੀ ਪ੍ਰਭਾਵਿਤ ਹੋ ਰਹੇ ਆ, ਔਰ ਨਾਲ ਹੀ ਨਾਲ ਕਿਉਂਕਿ ਗੋਰੇ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਜਾ ਰਹੇ ਆ ਤੇ ਉਹਦੇ ਨਾਲ ਲੋਕਾਂ ਨੂੰ ਇਹ ਜ਼ਰੂਰ ਸਬਕ ਮਿਲ ਰਿਹਾ ਕਿ ਉਹ ਕਾਫੀ ਸਫਾਈ ਪਸੰਦ ਹੁੰਦੇ ਆ ਤੇ ਹੱਥੀਂ ਕੰਮ ਕਰਨ ਦੇ ਵਿੱਚ ਉਹਨਾਂ ਦਾ ਕਾਫੀ ਯਕੀਨ ਹੁੰਦਾ। ਸੋ ਇਹਦੇ ਨਾਲ ਨਾਲ ਗ੍ਰੈਫਿਟੀ ਦੀ ਜਿਹੜੀ ਕਲਾ ਦੇ ਨਾਲ ਖੂਬਸੂਰਤੀ ਜਿਹੜੀ ਆ ਉਹ ਤਾਂ ਚਲੋ ਪਿੰਡਾਂ ਦੀ ਵੱਧਦੀ ਆ, ਨਾਲ ਹੀ ਨਾਲ ਉਹਨਾਂ ਤੋਂ ਸਿੱਖਣ ਦਾ ਕਾਫੀ ਕੁਛ ਮੌਕਾ ਮਿਲ ਰਿਹਾ। ਸੋ ਪਿੰਡ ਲੂਣਾ ਤੋਲਾ ਆ, ਇੱਕ ਪਿੰਡ ਖੰਨੇ ਦੇ ਨੇੜੇ ਸ਼ਾਇਦ, ਸੋ ਉਸ ਪਿੰਡ ਦੇ ਵਿੱਚ ਯੂਰਪ ਤੋਂ ਆਏ ਜਿਹੜੇ ਹਾਲੈਂਡ, ਫਰਾਂਸ ਤੇ ਜਰਮਨੀ ਦੇ ਜਿਹੜੇ ਨੌਜਵਾਨ ਆ ਜੀ ਉਹ ਕੰਧਾਂ ਦੇ ਉੱਤੇ ਗ੍ਰੈਫਿਟੀ ਕਰ ਰਹੇ ਆ, ਤੇ ਉਹਦੇ ਨਾਲ ਜਿਹੜੇ ਉੱਥੋਂ ਦੇ ਬੱਚੇ ਆ ਜਾਂ ਨੌਜਵਾਨ ਆ ਉਹਨਾਂ ਨੂੰ ਵੀ ਉਹਨਾਂ ਤੋਂ ਕਾਫੀ ਕੁਛ ਸਿੱਖਣ ਦਾ ਮੌਕਾ ਮਿਲ ਰਿਹਾ, ਉਤਸ਼ਾਹ ਮਿਲ ਰਿਹਾ ਆਪਣੇ ਪਿੰਡਾਂ ਨੂੰ ਸਵਾਰਨ ਦਾ। ਜੀ
ਦੇਖੋ ਹੁਣ ਲਹਿਰ ਤਾਂ ਬਣਦੀ ਜਾਂਦੀ, 12,000 ਪਿੰਡ ਦੇ ਵਿੱਚੋਂ ਮੈਂ ਤੁਹਾਨੂੰ ਹੁਣ 50 ਦੇ ਜਾਂ 100 ਦੇ ਕਰੀਬ ਮਾਡਲ ਗ੍ਰਾਮ ਲੱਭ ਕੇ ਦੇ ਸਕਦਾ, ਜਿਹੜੇ ਕਿ ਉੱਥੋਂ ਦੇ ਨੌਜਵਾਨ ਸਰਪੰਚਾਂ ਨੇ ਉਸ ਪਿੰਡ ਦਾ ਜਿਹੜਾ ਮੁਹਾਣੀ ਬਦਲ ਕੇ ਰੱਖਤਾ, ਜਾਂ ਉੱਥੋਂ ਦੇ ਕਿਸੇ ਕਲੱਬ ਨੇ ਜਾਂ ਕਿਸੇ ਨੇ ਵੀ NRI ਨੇ ਉਸ ਪਿੰਡ ਦੀ ਜਿਹੜੀ ਸ਼ਕਲ ਬਦਲ ਕੇ ਰੱਖਤੀ, ਇਵੇਂ ਹੁਣ ਪਿੰਡ ਲੂਣਾ ਜਿਹੜਾ ਹੈਗਾ, ਲੂਣਾ ਤੋਲਾ ਇੱਥੋਂ ਦਾ ਇੱਕ ਨੌਜਵਾਨ ਸਪੋਰਟਸ ਕੋਚ ਆ ਜੀ ਗੁਰਪ੍ਰੀਤ ਸਿੰਘ, ਉਹਨੇ ਆਪਣੀ ਜਿਹੜੀ NRI ਭਰਾਵਾਂ ਨਾਲ ਕੋਸ਼ਿਸ਼ ਕਰਕੇ ਤੇ ਉਹਨੇ ਜਦੋਂ ਇਹ ਕੁੱਲ ਗੱਲ ਸ਼ੁਰੂ ਕੀਤੀ ਸੀ, ਪਰ ਅਚਾਨਕ ਕਿਸੇ ਜਿਹੜੇ ਇੱਕ ਗੋਰਿਆਂ ਦੇ ਕੁਝ ਇੱਕ ਕਲੱਬਾਂ ਦੇ ਜਿਹੜੇ ਕਿ ਸੋਸ਼ਲ ਵਰਕਰ ਜਾਂ ਇੱਦਾਂ ਹੀ ਘੁੰਮਦੇ ਫਿਰਦੇ ਰਹਿੰਦੇ ਆ, ਦੁਨੀਆਂ ਦੇਖਦੇ ਆ, ਉਹਨਾਂ ਨਾਲ ਉਹ ਆਰਟਿਸਟਾਂ ਨਾਲ ਵਾਹ ਪਿਆ। ਜਿਵੇਂ ਸਾਡੇ ਹੁਣ ਡੈਨੀਅਲ ਆ, ਡੈਨੀਅਲ ਕੋਨਲ ਨੂੰ ਜੇ ਕਿਸੇ ਵੀ ਪਿੰਡ ਵਾਸਤੇ ਉਹਨੂੰ ਕਿਹਾ ਜਾਵੇ ਵੀ ਸਾਡੀ ਹੈਲਪ ਕਰ, ਤਾਂ ਉਹ 5 ਮਿੰਟਾਂ ਚ ਚੱਲੂਗਾ ਤੇ ਕਰੂਗਾ ਹੈਲਪ, ਸਭ ਕੁਛ ਕਰੂਗਾ ਉੱਥੇ। ਸੋ ਇਹ ਜੇ ਤੋੜਾ ਨੀ ਲੋਕਾਂ ਦਾ ਹੈਲਪ ਕਰਨ ਵਾਲਿਆਂ ਦਾ ਦੁਨੀਆਂ ਦੇ ਵਿੱਚ, ਉਹ ਉੱਥੇ ਕਹਿੰਦੇ ਆ ਫਿਰ ਉਹ ਗੋਰਿਆਂ ਦਾ ਇੱਕ ਗਰੁੱਪ ਪੂਰੇ ਦਾ ਪੂਰਾ ਪਿੰਡ ਚ ਆਇਆ, ਉਹਨਾਂ ਨੇ ਪਿੰਡ ਵਾਲਿਆਂ ਨੂੰ ਨਾਲ ਲੱਗ ਕੇ ਪਹਿਲਾਂ ਸਾਫ਼ ਸਫਾਈ ਕੀਤੀ ਆ ਸਾਰੇ ਚੀਜ਼ ਦੀ, ਫਿਰ ਉੱਥੋਂ ਦੇ ਜਿਹੜੇ ਮੋੜ ਕੰਧਾਂ ਉਹਨਾਂ ਨੂੰ ਬੜੇ ਤੜਕ ਭੜਕ ਵਾਲੇ ਰੰਗ ਪੇਂਟਿੰਗਾਂ ਉਹ ਜ਼ਬਰਦਸਤ ਤਰੀਕੇ ਨਾਲ ਉੱਥੇ ਕਰ ਰਹੇ ਆ, ਤੇ ਪਿੰਡਾਂ ਵਾਲੇ ਉਹਨੂੰ ਇੱਕ ਕਿਸਮ ਦਾ ਇੰਜੋਏ ਫਨ ਕਰਦੇ ਕਰਦੇ ਨਾਲ ਨਾਲ ਉਹਨੂੰ ਉਹਨੂੰ ਜਿਹੜਾ ਮਾਣ ਵੀ ਰਹੇ ਆ, ਤੇ ਉਹ ਨਾਲ ਨਾਲ ਹਾਂ ਸਭ ਪਿੰਡ ਦਾ ਜਿਹੜਾ ਮਾਹੌਲ ਵੀ ਬਹੁਤ ਚੇਂਜ ਹੋ ਗਿਆ। ਸੋ ਇਹ ਜੀ ਲੋੜ ਆ ਪਿੰਡ ਪਿੰਡ ਦੀ, ਹਰ ਪਿੰਡ ਦੀ ਲੋੜ ਆ ਇਹ ਕੁਛ ਕਰਨ ਦੀ, ਜੇ ਸਾਰੇ ਪਿੰਡ ਏਦਾਂ ਦੀ ਸੋਚ ਵਾਲੇ 5-7 ਨੌਜਵਾਨ ਵੀ ਮੂਹਰੇ ਲਾ ਕੇ ਤੁਰ ਪੈਣ ਨਾ, ਤੇ ਉਹ ਪਿੰਡਾਂ ਦਾ ਮਾਹੌਲ ਬਦਲ ਜਾਂਦਾ।
ਜੀ ਬਿਲਕੁਲ ਬਰਾੜ ਸਾਹਿਬ, ਮੈਨੂੰ ਯਾਦ ਆ ਰਿਹਾ ਅਸੀਂ ਨੈਸ਼ਨਲ ਸਰਵਿਸ ਸਕੀਮ ਦੇ ਅਸੀਂ ਵਲੰਟੀਅਰ ਹੁੰਦੇ ਸੀ, ਸੋ ਵਲੰਟੀਅਰ ਪੁਣੇ ਦੀ ਜਿਹੜੀ ਸਾਨੂੰ ਜਿਹੜੀ ਇੱਕ ਆਦਤ ਪਈ ਆ ਜਾਂ ਜਿਹੜੀ ਇਹ ਚੂੰਡ ਹੈ ਨਾ, ਇਹ ਵੀ ਸਾਨੂੰ ਉੱਥੋਂ ਹੀ ਪਈ ਆ। ਸੋ ਉਸ ਨੈਸ਼ਨਲ ਸਰਵਿਸ ਸਕੀਮ ਦੇ ਅੰਡਰ ਕੰਮ ਕਰਦੇ ਅਸੀਂ 3 ਸਾਲ ਲਗਾਤਾਰ ਇਹੋ ਜਿਹੇ ਪਛੜੇ ਪਿੰਡਾਂ ਦੇ ਵਿੱਚ ਕੰਮ ਕੀਤਾ ਜਿੱਥੇ ਬਹੁਤ ਜ਼ਿਆਦਾ ਲੋੜ ਸੀ ਸਫਾਈ ਤੋਂ ਅਵੇਅਰ ਕਰਨ ਦੀ, ਕਿਉਂਕਿ ਲੋਕ ਜਿਹੜੇ ਸੀਗੇ ਉਹ ਨਾਲੀਆਂ ਨੂੰ ਲੈ ਕੇ, ਗਲੀਆਂ ਨੂੰ ਲੈ ਕੇ ਜਾਂ ਜਿਹੜੇ ਢੇਰ ਆ ਹਨਾ ਗੰਦਗੀ ਦੇ, ਉਹਨਾਂ ਨੂੰ ਲੈ ਕੇ ਜਾਗਰੂਕ ਨਹੀਂ ਸੀਗੇ। ਔਰ ਜਿਹੜੇ ਸਕੂਲ ਸੀ ਉਸ ਵੇਲੇ, ਹੁਣ ਤਾਂ ਅੱਜ ਕੱਲ ਸਮੱਸਿਆ ਇਹ ਹੈ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਲੋਕ ਭੇਜ ਕੇ ਰਾਜ਼ੀ ਨਹੀਂ ਹੈ ਆਪਣੇ ਬੱਚਿਆਂ ਨੂੰ, ਪਰ ਉਸ ਵੇਲੇ ਪ੍ਰਾਇਮਰੀ ਸਕੂਲਾਂ ਚ ਬੱਚੇ ਜ਼ਰੂਰ ਜਾਂਦੇ ਸੀ, ਪਰ ਸਕੂਲਾਂ ਦੀ ਜਿਹੜੀ ਹਾਲਤ ਸੀ ਉਹ ਬਹੁਤ ਖਸਤਾ ਸੀਗੀ ਉਸ ਵੇਲੇ ਵੀ। ਔਰ ਸਾਡਾ ਹਰ ਕੈਂਪ ਦੇ ਵਿੱਚ ਇਹ ਟੀਚਾ ਹੁੰਦਾ ਸੀ, ਜਿੰਨੀਆਂ ਵੀ ਛੁੱਟੀਆਂ ਆਉਂਦੀਆਂ ਸੀਗੀਆਂ ਹਰ ਛੁੱਟੀਆਂ ਦੇ ਵਿੱਚ ਸਾਡਾ ਟੀਚਾ ਹੁੰਦਾ ਸੀ ਕਿ ਅਸੀਂ ਉਸ ਪਛੜੇ ਪਿੰਡਾਂ ਦੇ ਇੱਕ ਅੱਧੇ ਸਕੂਲ ਨੂੰ ਜਿਹੜਾ ਜ਼ਰੂਰ ਸਵਾਰਨਾ ਆ। ਸੋ ਉਹਨਾਂ ਕੈਂਪਾਂ ਦੇ ਵਿੱਚ ਇਹੀ ਸਿੱਖਿਆ ਲੈ ਕੇ ਅਸੀਂ ਲੋਕ ਸ਼ਾਮਲ ਹੁੰਦੇ ਸੀ, ਔਰ ਸਕੂਲਾਂ ਦੀ ਨੁਹਾਰ ਵੀ ਬਦਲਦੇ ਸੀ, ਰੰਗ ਰੋਗਨ ਕਰਦੇ ਸੀ ਹਨਾ, ਬੂਟੇ ਲਗਾਉਂਦੇ ਸੀ ਅਸੀਂ ਉਸ ਵੇਲੇ, ਔਰ ਨਾਲ ਹੀ ਨਾਲ ਪਿੰਡ ਦੀ ਸਫਾਈ ਜਿਹੜੀ ਆ ਉਹਦੇ ਲਈ ਵੀ ਜਾਗਰੂਕ ਕਰਦੇ ਹੁੰਦੇ ਸੀਗੇ ਅਸੀਂ। ਮੈਨੂੰ ਲੱਗਦਾ ਕਿ ਅੱਜ ਕੱਲ ਇਹਨਾਂ ਚੀਜ਼ਾਂ ਦੀ ਵੀ ਬੜੀ ਵੱਡੀ ਘਾਟ ਹੈ ਪਿੰਡਾਂ ਦੇ ਵਿੱਚ ਜਾਂ ਫਿਰ ਸ਼ਹਿਰਾਂ ਦੇ ਵਿੱਚ ਜਿਹੜੇ ਚੱਲ ਰਹੇ ਕਾਲਜ ਆ। ਅੱਜ ਕੱਲ ਮੈਨੂੰ ਲੱਗਦਾ ਕਿ ਅਧਿਆਪਕ ਵਰਗ ਜਿਹੜਾ ਹੈ ਜੀ, ਉਹ ਵੀ ਆਪਣੀਆਂ ਕੁਛ ਕੁ ਜ਼ਿੰਮੇਵਾਰੀਆਂ ਤੋਂ ਅਵੇਸਲਾ ਹੋ ਗਿਆ ਆ, ਮੂੰਹ ਮੋੜ ਰਿਹਾ ਆ। ਨਹੀਂ ਤਾਂ ਇਹ ਸਾਡੀ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ, ਇਹਨਾਂ ਸਰਵਿਸ ਸਕੀਮਸ ਦੇ ਅੰਡਰ ਹੀ ਜੇ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਜਾਈਏ, ਜਿਹੜੇ ਅਧਿਆਪਕ ਆ ਉਹ ਵਾਕਈ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਇਹਨਾਂ ਆਰਗੇਨਾਈਜੇਸ਼ਨ ਦੇ ਨਾਲ ਸਾਨੂੰ ਜੋੜਨ, ਵਲੰਟੀਅਰਸ ਨੂੰ ਜੋੜਨ, ਤਾਂ ਫਿਰ ਜ਼ਰੂਰ ਸੁਧਾਰ ਜਿਹੜਾ ਆ ਉਹ ਸ਼ੁਰੂ ਹੋ ਸਕਦਾ ਆ, ਔਰ ਕੀਤਾ ਜਾ ਸਕਦਾ, ਲਿਆਂਦਾ ਜਾ ਸਕਦਾ। ਪਰ ਕਿਤੇ ਨਾ ਕਿਤੇ ਗੈਰ ਜ਼ਿੰਮੇਵਾਰ ਅਸੀਂ ਕਿਤੇ ਨਾ ਕਿਤੇ ਜ਼ਰੂਰ ਹੋ ਗਏ ਆ। ਤੇ
ਬਿਲਕੁਲ ਬਿਲਕੁਲ ਸੱਚ ਕਿਹਾ ਤੁਸੀਂ, ਇਹ ਮੈਂ ਕੱਲ ਪਰਸੋਂ ਵੀ NSS ਤੇ NCC ਦੀਆਂ ਜਿਹੜੀਆਂ ਗੱਲਾਂ ਕਰਕੇ ਹਟਿਆ ਰੇਡੀਓ ਦੇ ਉੱਤੇ, ਵੀ ਉਹ ਜ਼ਰੂਰੀ ਸੀ ਤੇ ਉਹ ਸਾਡੇ ਲਈ ਉਦੋਂ ਇੱਕ ਫਾਰਮੈਲਿਟੀ ਸੀ। ਸੱਚ ਚ ਇਹ ਸੀ ਵੀ ਉਹ ਜੀਵਨ ਜਾਂਚ ਸਿਖਾਉਂਦੀਆਂ ਸਨ ਵੀ ਜੀਵਨ ਦੇ ਵਿੱਚ ਤੁਸੀਂ ਕੀ ਕਰਨਾ। ਇੱਧਰ ਨਾ ਅਮਰਦੀਪ, ਮੇਰੇ ਕੋਲ ਨਾ 5-7 ਮੈਸੇਜ ਆਏ ਆ ਲਗਾਤਾਰ, ਤੇ ਉਹ ਮੈਨੂੰ ਪੁੱਛ ਰਹੇ ਆ ਵੀ ਜਸਵੰਤ ਕਮਲ ਹੋਰਾਂ ਦੀ ਕੋਈ ਕਿਤਾਬ ਰਿਕਮੈਂਡ ਕਰੋ। ਦੇਖੋ ਮੈਂ ਪਹਿਲਾਂ ਤਾਂ ਤੁਹਾਨੂੰ ਦੱਸ ਦਿਆਂ ਵੀ ਜਸਵੰਤ ਕਮਲ ਇੱਕ ਉਹ ਲੇਖਕ ਆ, ਉਹਦੀ ਕਿਤਾਬ ਆ ਨਾ, ਕੋਈ ਵੀ ਮੈਂ ਰਿਕਮੈਂਡ ਜੇ ਕਰੂੰਗਾ ਤਾਂ ਮੈਂ ਇਨਸਾਫ਼ ਨਹੀਂ ਕਰੂੰਗਾ। ਜਸਵੰਤ ਕਮਲ ਹੋਰਾਂ ਦੀ ਕਿਤਾਬ, ਖੁਦ ਜਿੰਨੀਆਂ ਵੀ ਕਿਤਾਬਾਂ ਉਹਨਾਂ ਦੀਆਂ ਆਈਆਂ, ਕੋਈ ਮਰਜ਼ੀ ਚੱਕ ਲਓ, ਉਹੀ ਕਿਤਾਬ ਤੁਹਾਨੂੰ ਕੁਛ ਨਾ ਕੁਛ ਦੇ ਕੇ ਜਾਊ। ਇਹ ਵੱਖਰੀ ਗੱਲ ਆ ਜੇ ਕਿਸੇ ਨੂੰ ਗੱਲ ਕਰਦੇ ਆ ਤਾਂ ਪਾਲੀ ਨਾ ਆਉਂਦਾ ਤਾਂ ਪਾਲੀ ਕਿਤਾਬ ਨਾਵਲ ਆ ਜਿਹੜਾ, ਸੱਚ ਨੂੰ ਫਾਂਸੀ, ਰਾਤ ਬਾਕੀ ਆ, ਪੂਰਨਮਾਸ਼ੀ, ਪੂਰਨਮਾਸ਼ੀ ਮਿੱਤਰ ਪਿਆਰੇ ਨੂੰ, ਇਹ ਜੇ 5-7 ਨਾਂ ਜਾਂ ਹਾਣੀ ਬਣੀ ਸੀ ਜਿਹਦੇ ਤੇ ਉਹ 5-4 ਨਾਂ ਜਿਹੜੇ ਤੁਹਾਨੂੰ ਨਜ਼ਰ ਚ ਆਉਂਦੇ ਆ, ਪਰ ਅਸਲ ਦੇ ਵਿੱਚ ਨਾ ਕਿਤਾਬਾਂ ਦੀ ਅਣਗਿਣਤ ਕਿਤਾਬਾਂ, ਮੈਂ ਤੁਹਾਨੂੰ ਬਹੁਤ ਸਾਰੇ ਹੋਰ ਨਾਂ ਕਿਤਾਬਾਂ ਦੇ ਗਿਣਾ ਸਕਦਾ ਤੇ, ਪਰ ਮੈਂ ਤੁਹਾਨੂੰ ਕਹੂੰਗਾ ਪਹਿਲਾਂ ਵੀ ਤੁਸੀਂ ਜਿਵੇਂ ਪੂਰਨਮਾਸ਼ੀ ਪੜ੍ਹ ਸਕਦੇ ਹੋ ਤੁਸੀਂ, ਇਸ ਕਰਕੇ ਉਹਨਾਂ ਦੀ ਤੁਹਾਡੀ ਜੀਵਨੀ ਆ ਉਹਦੇ ਚ, ਹਾਂ ਮਿੱਤਰ ਪਿਆਰੇ ਨੂੰ ਪੜ੍ਹ ਸਕਦੇ ਹੋ, ਤੇ ਤੁਸੀਂ ਉਹ ਜਦੋਂ ਪੜੋਗੇ ਨਾ ਤੇ ਤੁਹਾਨੂੰ ਆਪ ਹੀ ਅੱਗੇ ਤੁਰਦੇ ਜਾਓਗੇ। ਬਹੁਤ ਸਾਰੇ ਉਹਨਾਂ ਦੇ ਜਿਹੜੀਆਂ ਕਿਤਾਬਾਂ ਦੇ ਵਿੱਚੋਂ ਜਿਹੜੀਆਂ ਮਸ਼ਹੂਰ ਹੋਈਆਂ, ਉਹ ਸੱਚ ਨੂੰ ਫਾਂਸੀ ਵੀ ਹੋਈ ਆ, ਪਾਲੀ ਹੋਈ ਆ, ਰਾਤ ਬਾਕੀ, ਪੂਰਨਮਾਸ਼ੀ, ਤਰੀਕ ਵੇਖਦੀ, ਐਸੇਵਲ ਲਾਈਨਸ, ਮਿੱਤਰ ਪਿਆਰੇ ਨੂੰ, ਜੇਰਾ, ਹਾਣੀ, ਬਰਫ਼ ਦੀ ਅੱਗ, ਲਹੂ, ਰੂਪਮਤੀ, ਮਾਈ ਦਾ ਲਾਲ, ਮੂਮਲ, ਮੋੜਾ, ਜੰਗਲ ਦਾ ਸ਼ੇਰ, ਕੌਮੀ ਵਸੀਅਤ, ਇਹ ਜਿਹੜੀ ਮਨੁੱਖਤਾ, ਇੱਕ ਜਿਹੜੀ ਤਸ਼ੋਲੀ ਦੀ ਹੰਸੋ, ਤਸ਼ਾਲੀ ਦੀ ਹੰਸੋ ਬਾਰੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੂੰਗਾ ਇੱਥੇ
ਜੀ।
ਹਾਂ, ਤਸ਼ਾਲੀ ਦੀ ਹੰਸੋ ਨਾ ਇੱਕ ਤਸ਼ਾਲੀ ਇੱਕ ਏਰੀਏ ਦਾ ਨਾਂ, ਤੇ ਉਸ ਏਰੀਏ ਦੇ ਵਿੱਚ, ਤਸ਼ਾਲੀ ਦੇ ਵਿੱਚ ਜਿਹੜੀ ਕਿ ਉਸ ਟਾਈਮ ਜੰਗ ਹੋਈ ਸੀ ਜਦੋਂ ਕਹਿੰਦੇ ਆ ਵੀ ਕਲਿੰਗਾ ਦੇ ਵਿੱਚ ਯੁੱਧ ਹੋਇਆ, ਕਲਿੰਗਾ ਦਾ ਯੁੱਧ ਬਹੁਤ ਜ਼ਿਆਦਾ ਮਸ਼ਹੂਰ ਯੁੱਧ ਹੋਇਆ, ਤੇ ਅਸ਼ੋਕ ਦਾ ਉੱਥੇ ਜਿਹੜਾ ਬਹੁਤ ਸਾਰਾ ਕਤਲੇਆਮ ਹੋਇਆ ਸੀ। ਸੋ ਇਸ ਕਰਕੇ ਥੋੜੀ ਜਿਹੀ ਜਿਹੜੀ ਥੋੜੀ ਜਿਹੀ ਜਿਹੜੀ ਉਹ ਤੁਸ਼ਾਲੀ ਨਾਵਲ ਬਾਰੇ ਉਹਨਾਂ ਨੇ ਜਦੋਂ ਲਿਖਿਆ, ਤੇ ਉਹਨਾਂ ਨੇ ਲਿਖਿਆ ਵੀ ਤੁਸ਼ਾਲੀ ਦੇ ਵਿੱਚ ਮੈਂ ਜਦੋਂ ਇੱਕ ਪਹਾੜੀ ਦੇ ਉੱਤੇ ਖੜਾ ਸੀ ਨਾ, ਪਹਾੜੀ ਦੇ ਉੱਤੋਂ ਮੈਂ ਜਦੋਂ ਨਿਗਾਹ ਮਾਰੀ ਤੇ ਮੈਨੂੰ ਦਿਖਾਈ ਦਿੱਤਾ ਵੀ ਸਾਰਾ ਇਹੋ ਜਿਹਾ ਚੀਜ਼ਾਂ ਸੀ ਜਿੱਥੇ ਬਹੁਤ ਸਾਰੀਆਂ ਕਤਲੇਆਮ ਹੋਇਆ ਸੀ ਅਸ਼ੋਕਾ ਦੀ ਲੜਾਈ ਵੇਲੇ, ਮੈਨੂੰ ਉਹ ਸਿਪਾਹੀ ਉੱਥੇ ਤੜਫਦੇ ਦਿਸੇ ਇੱਕ, ਤਾਂ ਮੈਂ ਉਹ ਨਾਵਲ ਲਿਖਿਆ, ਤੇ ਉਹ ਕਹਿੰਦੇ ਮੇਰੇ ਸਭ ਤੋਂ ਨੇੜੇ ਆ। ਸੋ ਇਹ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਹੈਗੀਆਂ ਜੀ ਜਿਹੜੀਆਂ ਕੀਤੀਆਂ ਜਾ ਸਕਦੀਆਂ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਸਮਾਂ ਤਾਂ ਹੁਣ ਬਹੁਤਾ ਨਹੀਂ ਬਚਿਆ, ਪਰ ਆਪਾਂ ਜਾਂਦੇ
ਜਾਂਦੇ ਮੈਨੂੰ ਵੀ ਅੱਜ ਅਮਰਦੀਪ ਲੈਣੀ ਪੈਣੀ ਆ, ਕਿਉਂਕਿ ਮੇਰੇ ਕੋਲ ਵੀ ਮੇਰੇ ਮਹਿਮਾਨ ਆਏ ਹੋਏ ਨੇ, ਤੇ ਮੈਂ ਵੀ ਛੇਤੀ ਇਜਾਜ਼ਤ ਚਾਹੁੰਦਾ। ਤੇ ਖਬਰਾਂ ਦੇ ਵਿੱਚ ਆਪਾਂ ਕੋਈ ਨੀ ਜੀ, ਖਬਰਾਂ ਜੇ ਕਿਸੇ ਨੂੰ ਪਰਸਨਲ ਕਿਸੇ ਖਬਰ ਬਾਰੇ ਕੋਈ ਟਿੱਪਣੀ ਲੈਣੀ ਹੋਈ ਤਾਂ ਜਰੂਰ ਮੈਨੂੰ ਕਾਲ ਕਰਕੇ ਲੈ ਸਕਦਾ। ਤੇ ਪਰ ਅੱਜ ਜਸਵੰਤ ਸਿੰਘ ਕਮਲ ਹੋਰਾਂ ਵਾਲੀ ਗੱਲ ਜਿਹੜੀ ਜ਼ਿਆਦਾ ਖਾਸ ਸੀ, ਕਿਉਂਕਿ ਕੱਲ ਨੂੰ ਉਹਨਾਂ ਦਾ ਜਨਮ ਦਿਨ ਆ, ਸੋ ਅੱਜ ਦਾ ਸਮਾਂ ਉਹਨਾਂ ਦੇ ਲਿਖੇ ਆਪਾਂ ਲਾਇਆ, ਸੋ ਇਸ ਲਈ ਅਸੀਂ ਆਪਦੇ ਆਪ ਨੂੰ ਬੜਭਾਗੀ ਸਮਝਦੇ ਹਾਂ
ਜੀ। ਬਿਲਕੁਲ, ਸੋ ਬ੍ਰਾਂਡ ਸਾਹਿਬ ਧੰਨਵਾਦ ਤੁਹਾਡਾ ਵੀ, ਤੁਸੀਂ ਕਾਫੀ ਕੀਮਤੀ ਰੁਝੇਵਿਆਂ ਦੇ ਵਿੱਚੋਂ ਜਿਹੜਾ ਖਬਰਾਂ ਦੇ ਸੈਗਮੈਂਟ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋ। ਬਹੁਤ ਸਾਰੇ ਦੋਸਤਾਂ ਨੂੰ ਉਡੀਕ ਰਹਿੰਦੀ ਹੈ ਤੁਹਾਡੀਆਂ ਟਿੱਪਣੀਆਂ ਦੀ, ਅੱਜ ਵੀ ਮੈਨੂੰ ਲੱਗਦਾ ਸੀ ਸੁਨੇਹੇ ਤੁਹਾਡੇ ਹੁੰਦਿਆਂ ਲੈ ਨਹੀਂ ਸਕੇ। ਜੇ ਇਜਾਜ਼ਤ ਹੋਵੇ ਜਾਂਦੇ ਜਾਂਦੇ ਕੁਛ ਕੁ ਸੁਨੇਹੇ ਅਸੀਂ ਜ਼ਰੂਰ ਲੈ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜੀਆਂ ਰਹਿੰਦੀਆਂ ਖਬਰਾਂ ਇੱਕ ਦੋ ਸਾਂਝੀਆਂ ਕਰ ਦਿਆਂਗੇ ਬਾਅਦ ਚ
ਜੀ। ਤੁਸੀਂ ਜ਼ਰੂਰ ਸੁਨੇਹੇ ਲੈਂਦੇ ਰਹੋ, ਮੇਰੀ ਮਜਬੂਰੀ ਹੈ, ਮੈਨੂੰ ਜ਼ਰੂਰ ਜਾਣਾ ਪੈਣਾ, ਤੇ ਮੈਂ ਜ਼ਰੂਰ ਸੁਣਦਾਗਾ ਸੁਨੇਹੇ, ਤੇ ਮੈਂ ਜਵਾਬ ਨਹੀਂ ਦੇ ਪਾਉਂਗਾ।
ਧੰਨਵਾਦ ਧੰਨਵਾਦ ਸ਼ੁਕਰੀਆ। ਸਾਹਿਤ ਦੇ ਨਾਲ, ਕਿਤਾਬਾਂ ਦੇ ਨਾਲ ਇੱਕ ਬੜੀ ਵੱਡੀ ਹਸਤੀ ਜਿਹੜੀ ਕਿ ਬਹੁਤ ਲੰਮੇ ਸਮੇਂ ਤੋਂ ਯੋਗਦਾਨ ਪਾ ਰਹੀ ਹੈ, ਔਰ ਜਸਵੰਤ ਸਿੰਘ ਕੰਵਲ ਹਨਾ, ਜਿਨ੍ਹਾਂ ਦਾ ਨਾਮ ਹੀ ਕਹਿੰਦੇ ਹੁੰਦੇ ਕਾਫੀ ਕੁਛ ਸ਼ਖਸੀਅਤਾਂ ਜਿਹੜੀਆਂ ਸਿਰਫ ਉਂਗਲਾਂ ਤੇ ਗਿਣੇ ਜਾਣ ਵਾਲੇ ਨਾਮ ਹੁੰਦੇ ਆ। ਸੋ ਉਹਨਾਂ ਦੇ ਵਿੱਚੋਂ ਜਸਵੰਤ ਸਿੰਘ ਕੰਵਲ, ਜਿਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਜਾਣਾ ਔਰ ਕੱਲ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ, ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਪੰਜਾਬ ਗੌਰਵ ਸਨਮਾਨ ਜਿਹੜਾ ਆ ਉਹ ਉਹਨਾਂ ਨੂੰ ਮਿਲਣਾ। ਸੋ ਕੁਛ ਕੁ ਖ਼ਬਰਾਂ ਆਸਟ੍ਰੇਲੀਆ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਜਿਵੇਂ ਅਸੀਂ ਜਾਣਦੇ ਹਾਂ ਜੀ ਕਿ ਵੂਲਵਰਥਸ ਤੇ ਕੋਲਜ਼ ਵਰਗੀਆਂ ਜਿਹੜੀਆਂ ਸੁਪਰ ਮਾਰਕੀਟਸ ਆ, ਇਹਨਾਂ ਨੇ ਪਲਾਸਟਿਕ ਬੈਗਸ ਜਿਹੜੇ ਆ ਬੈਨ ਕਰਨ ਦਾ ਐਲਾਨ ਕੀਤਾ। ਸੋ 20 ਜੂਨ ਤੋਂ ਵੂਲਵਰਥਸ ਨੇ ਬੈਨ ਕਰ ਦਿੱਤੇ ਆ ਬੈਗਸ ਵਗੈਰਾ, ਔਰ ਕੋਲਜ਼ ਜਿਹੜਾ ਆ ਉਹਨੇ 30 ਜੂਨ ਤੋਂ ਕਰਨੇ ਆ। ਸੋ ਜਿਹੜੇ ਵੂਲਵਰਥਸ ਆ ਇਹਨਾਂ ਨੇ ਇਹਨਾਂ ਦੇ ਨਾਲ ਹੀ ਬਿਗ ਡਬਲਿਊ ਤੇ ਜਿਹੜੇ ਲੀਕੁਅਰ ਸਟੋਰ ਆ ਉੱਥੇ ਵੀ ਪਲਾਸਟਿਕ ਬੈਗਸ ਜਿਹੜੇ ਉਹ ਬੈਨ ਕੀਤੇ ਆ। ਪਰ ਅੱਜ ਜਿਹੜੀ ਖਬਰ ਆ ਰਹੀ ਆ ਉਹ ਇਹ ਹੈ ਕਿ ਇਹਨਾਂ ਨੇ ਐਲਾਨ ਇਹ ਵੀ ਕੀਤਾ ਸੀਗਾ ਕਿ ਮੀਟ ਜਾਂ ਫਿਸ਼ ਜਿਹੜੀ ਆ ਉਹਦੇ ਲਈ ਆਪਣੇ ਗ੍ਰਾਹਕਾਂ ਨੂੰ ਇਹ ਕੰਟੇਨਰਸ ਲਿਆਉਣ ਦੇ ਲਈ ਕਹਿਣਗੇ, ਔਰ ਜੇਕਰ ਪਲਾਸਟਿਕ ਬੈਗਸ ਬੰਦ ਕਰ ਰਹੇ ਆ ਤੇ ਜਿਹੜੇ ਪਲਾਸਟਿਕ ਕੰਟੇਨਰਸ ਜਿਹੜੇ ਆ ਉਹ ਗ੍ਰਾਹਕ ਜਿਹੜੇ ਲਿਆ ਕੇ ਤੇ ਉਹਦੇ ਵਿੱਚ ਮੀਟ ਜਾਂ ਫਿਸ਼ ਜਿਹੜਾ ਉਹ ਲੈ ਕੇ ਜਾ ਸਕਦੇ ਆ। ਪਰ ਹੁਣ ਇਹਨਾਂ ਨੇ ਇਸ ਫੈਸਲੇ ਨੂੰ ਵੀ ਵਾਪਸ ਲੈਣ ਦੀ ਸੋਚੀ ਆ। ਸੋ ਕਿਹਾ ਜਾ ਰਿਹਾ ਕਿ ਹੈਲਥ ਐਂਡ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਜਿਹੜਾ ਫੈਸਲਾ ਆ ਉਹ ਇਹਨਾਂ ਨੂੰ ਵਾਪਸ ਲੈਣਾ ਪੈਣਾ। ਪਰ ਉਹਦੇ ਲਈ ਹੋਰ ਬਦਲ ਜਿਹੜਾ ਆ ਉਹ ਕੀ ਹੋ ਸਕਦਾ ਆ ਇਹਦੇ ਬਾਰੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਆਪਣੇ ਗਾਹਕਾਂ ਨੂੰ ਇਨਫੋਰਮ ਕਰਨਗੇ, ਸੂਚਿਤ ਕਰਨਗੇ। ਸੋ ਵੂਲਵਰਥਸ ਤੇ ਜਿਹੜੇ ਕੋਲਸ ਵਰਗੇ ਸੁਪਰ ਸਟੋਰ ਨੇ, ਸੁਪਰ ਮਾਰਕੀਟਸ ਨੇ ਜਿਹੜੀਆਂ ਇਹ ਐਨਵਾਇਰਮੈਂਟ ਫਰੈਂਡਲੀ ਯਾਨੀ ਵਾਤਾਵਰਨ ਦੇ ਬਚਾਅ ਦੇ ਲਈ, ਸੁਰੱਖਿਆ ਦੇ ਲਈ ਜਿਹੜਾ ਇਹ ਕਦਮ ਆ ਉਹ ਚੁੱਕ ਰਹੀਆਂ, ਜਦਕਿ ਕੁਈਨਜ਼ਲੈਂਡ ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 1 ਜੁਲਾਈ ਤੋਂ ਜਿਹੜਾ ਇਹ ਪਹਿਲਾਂ ਹੀ ਐਲਾਨ ਹੋ ਚੁੱਕਿਆ ਲਿਫਾਫੇ ਜਿਹੜੇ ਉੱਥੇ ਵਰਤੇ ਨਹੀਂ ਜਾਣੇ, ਪਲਾਸਟਿਕ ਬੈਗਸ ਜਿਹੜੇ ਆ। ਸੋ ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਦੇ ਵਿੱਚ ਵੀ ਪਹਿਲਾਂ ਤੋਂ ਹੀ ਇਹ ਐਲਾਨ ਲਾਗੂ ਆ। ਇੱਥੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ, ਤਸਮੈਨੀਆ ਦੇ ਵਿੱਚ ਵੀ ਇਹ ਐਲਾਨ ਜਿਹੜਾ ਪਹਿਲਾਂ ਤੋਂ ਹੀ ਲਾਗੂ ਆ, ਉੱਥੇ ਵੀ ਪਲਾਸਟਿਕ ਬੈਗਸ ਜਿਹੜੇ ਉਹ ਵਰਤੇ ਨਹੀਂ ਜਾਂਦੇ। ਪਰ ਵਿਕਟੋਰੀਆ ਦੇ ਵਿੱਚ ਤੇ ਨਿਊ ਸਾਊਥ ਵੇਲਸ ਦੇ ਵਿੱਚ ਅਜੇ ਬੈਨ ਜਿਹੜਾ ਆ ਜੀ ਉਹ ਸਰਕਾਰ ਵੱਲੋਂ ਨਹੀਂ ਲਗਾਇਆ ਗਿਆ। ਪਰ ਜਿਹੜੀਆਂ ਵੂਲਵਰਥਸ ਤੇ ਕੋਲਸ ਵਾਲੀਆਂ ਸੁਪਰ ਮਾਰਕੀਟਸ ਆ ਇਹਨਾਂ ਨੇ ਨੈਸ਼ਨ ਵਾਈਡ ਜਿਹੜਾ ਆ ਇਹ ਐਲਾਨ ਕਰ ਦਿੱਤਾ ਆ, ਤੇ ਨੈਸ਼ਨ ਵਾਈਡ ਜਿੱਥੇ ਵੀ ਕੋਲਸ ਜਾਂ ਵੂਲਵਰਥਸ ਦੇ ਸਟੋਰ ਹੋਣਗੇ ਉੱਥੇ ਪਲਾਸਟਿਕ ਬੈਗਸ ਨਹੀਂ ਵਰਤੇ ਜਾਣੇ। ਸੋ ਅਗਲੀ ਖਬਰ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ ਜੀ ਉਹ ਆ ਰਹੀ ਹੈ ਕਿ ਆਸਟ੍ਰੇਲੀਅਨ ਫੈਡਰਲ ਸਰਕਾਰ ਜਿਹੜੀ ਹੈ ਉਹ ਅਮਰੀਕੀ ਡਿਫੈਂਸ ਏਜੰਸੀ ਦੇ ਨਾਲ ਮਿਲ ਕੇ ਇੱਕ ਸਮਝੌਤਾ ਕਰਨ ਜਾ ਰਹੀ ਹੈ ਜਿਹਦੇ ਅੰਤਰਗਤ $7 ਬਿਲੀਅਨ ਜਿਹੜਾ ਆ ਉਹ ਏਸ਼ੀਅਨ ਖਿੱਤੇ ਦੇ ਵਿੱਚ ਡਿਫੈਂਸ ਆਪਰੇਸ਼ਨਸ ਦੇ ਲਈ ਖਰਚਿਆ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਅਮਰੀਕੀ ਡਿਫੈਂਸ ਏਜੰਸੀ ਦੇ ਨਾਲ ਮਿਲ ਕੇ, US ਦੇ ਨਾਲ ਮਿਲ ਕੇ ਜਿਹੜਾ ਇਹ ਕੰਮ ਆ ਉਹ ਕੀਤਾ ਜਾਣਾ। ਤੇ ਇੱਕ ਹੋਰ ਜਿਹੜੀ ਤਾਜ਼ੀ ਖਬਰ ਨਾਰਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ ਜੀ ਕਿ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ, ਤੇਜ਼ ਹਵਾਵਾਂ ਕਾਰਨ ਅੱਗ ਲੱਗ ਚੁੱਕੀ ਆ, ਔਰ ਅੱਗ ਲੱਗਣ ਦੇ ਨਾਲ ਘਰਾਂ ਤੇ ਵਪਾਰਕ ਅਦਾਰਿਆਂ ਨੂੰ ਖਤਰਾ, ਇਸ ਕਰਕੇ ਲੋਕ ਜਿਹੜੇ ਉਹ ਘਰ ਛੱਡਣ ਦੇ ਲਈ ਮਜਬੂਰ ਹੋਏ। ਅਜੇ ਤੱਕ ਕਿਸੇ ਜਾਨੀ ਮਾਲੀ ਨੁਕਸਾਨ ਦੀ ਖਬਰ ਤਾਂ ਨਹੀਂ ਆ, ਪਰ ਦੱਸਿਆ ਜਾ ਰਿਹਾ ਕਿ 3000 ਦੇ ਕਰੀਬ ਲੋਕਾਂ ਨੂੰ ਲੇਕ ਕਾਉਂਟੀ ਕੋਈ ਸ਼ਹਿਰ ਹੈ ਜੀ ਨਾਰਥ ਆਫ ਸੈਨ ਫਰਾਂਸਿਸਕੋ ਦੇ ਵਿੱਚ ਉੱਥੇ ਉਹਨਾਂ ਨੂੰ ਮਜਬੂਰ ਹੋਣਾ ਪਿਆ, ਜਦਕਿ 22 ਦੇ ਕਰੀਬ ਘਰ ਤੇ ਇਮਾਰਤਾਂ ਜਿਹੜੀਆਂ ਆ ਉਹ ਸੜ ਕੇ ਤਬਾਹ ਹੋ ਚੁੱਕੀਆਂ ਨੇ, ਪਰ ਜਾਨੀ ਨੁਕਸਾਨ ਦੀ ਕੋਈ ਖਬਰ ਜਿਹੜੀ ਆ ਉਹ ਨਹੀਂ ਆ। ਤੇ ਦੋਸਤੋ ਇਹ ਸੀ ਜੀ ਖਬਰਾਂ ਅੱਜ ਦੇ ਖਬਰਾਂ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਤੇ ਹੁਣ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਕੁਛ ਕੁ ਦੋਸਤ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਾਂ। ਦਲਜੀਤ ਸਿੰਘ ਢਿੱਲੋਂ ਸਾਹਿਬ ਸਾਡੇ ਪ੍ਰੋਗਰਾਮ ਦੇ ਪ੍ਰੈਜ਼ੈਂਟਰ ਨੇ, ਰੇਡੀਓ ਦੇ ਪ੍ਰੈਜ਼ੈਂਟਰ ਵੀ ਨੇ, ਸਾਡੇ ਸਾਥੀ ਸਹਿਯੋਗੀ ਨੇ। ਦਲਜੀਤ ਸਿੰਘ ਢਿੱਲੋਂ ਸਾਹਿਬ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਤੇ ਇਧਰ ਮਨੀ ਸਾਹਿਬ, ਮਨੀ ਮੰਡੀ ਕਲਾਂ ਕੌਫ ਸਰਬਰ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਇਧਰ ਜੀਮੇਲ ਦੇ ਜ਼ਰੀਏ, ਈਮੇਲ ਦੇ ਜ਼ਰੀਏ ਰਾਮ ਚੰਦਹੁਰੀ ਵੀ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਦੋਸਤੋ, ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਜ਼ਰੂਰ ਲਵਾਂਗੇ ਬ੍ਰੇਕ ਤੋਂ ਬਾਅਦ, ਆਪਣੇ ਇੱਕ ਮਹਿਮਾਨ ਨੂੰ ਵੀ ਅਸੀਂ ਲੈਣਾ ਔਰ ਕੁਛ ਜਾਣਕਾਰੀ ਜਿਹੜੀ ਆ ਉਹ ਤੀਆਂ ਦੇ ਬਾਬਤ ਅਸੀਂ ਸਾਂਝੀ ਕਰਨੀ ਆ। ਪਰ ਤੁਸੀਂ ਹੁਣ ਤਿਆਰ ਰਹੋ, ਕਿਉਂਕਿ ਜਿਹੜਾ ਸਵਾਲ ਮੈਂ ਪਾਉਣਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੀ ਹੋਣਾ, ਔਰ ਉਹ ਸਵਾਲ ਕੀ ਹੋਣਾ ਉਹ ਦੱਸਦੇ ਹਾਂ ਬ੍ਰੇਕ ਤੋਂ ਬਾਅਦ। ਬਣੇ ਰਹੋ, ਜੁੜੇ ਰਹੋ ਸਾਡੇ ਨਾਲ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪੋਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229631, 0411-229631, ਜਾਂ ਵਿਜ਼ਿਟ ਕਰੋ www.healthdrops.com.au।
ਸਰਪ੍ਰਾਈਜ਼!
ਓ ਯਾਰ, ਕਾਹਦਾ ਸਰਪ੍ਰਾਈਜ਼, ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ, ਤੁਹਾਡੇ ਲਈ ਕੀ ਮੰਗਵਾਇਆ? ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ, ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਉਂ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ, ਮੋਢੇ, ਡਿਸਕ, ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ, ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫਿਰ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84-377-59-515 ਜਾਂ 97-786-98-000 ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ।
ਪਹਿਲਵਾਨ ਆਯੁਰਵੈਦਿਕ ਆਇਲ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ, 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ।
ਯਾਰ, ਗੱਡੀ ਮਾਈਲੇਜ ਹੀ ਨਹੀਂ ਦੇ ਰਹੀ, ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ, ਪਰੇਸ਼ਾਨ ਹੋ ਗਿਆ ਮੈਂ। ਉਹ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ, ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC All Addictive। ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਉਹ ਕੀ? ਉਹ ਘਬਰਾ ਨਾ, ਮੈਂਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟੌਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
It's the end of financially assailable Mahindra, the world's number one selling tractor. Right now get the 4025 four wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO small business instant asset write-off. Hurry, must end June 30. See your local Mahindra dealer or visit mahindraag.com.au today. Instant asset write-off subject to eligibility. See your accountant for details. Pricing valid until June 30 or while stocks last. Freight and pre-delivery charges may apply.
10 to 15 saal de tajurbe naal Australia de Melbourne ch je tusi IELTS ya PTE naal sambandhit courses karna chahunde ho ta Lakshy PTE Melbourne de rahe ne outstanding coaching for PTE and IELTS at very affordable prices. Lakshy PTE Coaching Institute pure Australia vich apni sevaavan de rahe ne. Face to face IELTS se PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour milta, garewal chakki aata, taaza, kat chemical di varton wali kanak, jehdi ki siddhi khetan chon mill ch layi jandi. Australia da baneya shuddh aata, taaza khao te tandurust raho. Aate to ilawa taaza besan, ladduan layi special besan, multi grain aata, kabli ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਅ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
7 ਦਿਨ। ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਆ। ਦੋਸਤੋ, ਸੁਨੇਹੇ ਜਿਹੜੇ ਅੱਜ ਥੋੜੇ ਜਿਹੇ ਲੇਟ ਹੋ ਗਏ ਆ ਔਰ ਮੈਂ ਸਾਂਝੇ ਕਰਨ ਦੇ ਵਿੱਚ ਲੇਟ ਹੋਈ ਹਾਂ, ਇਹਦੇ ਲਈ ਮੈਂ ਪਹਿਲਾਂ ਹੀ ਮਾਫੀ ਚਾਹੁੰਦੀ ਹਾਂ। ਪਰ ਤੁਹਾਡੇ ਸੁਨੇਹੇ ਅਸੀਂ ਬਹੁਤ ਜਲਦ ਸਾਂਝੇ ਕਰਾਂਗੇ। ਪਰ ਫਿਲਹਾਲ ਇੱਕ ਸਿਲਸਿਲਾ ਜਿਹੜਾ ਹੈਗਾ ਮੁਲਾਕਾਤ ਦਾ। ਸੋ ਮੁਲਾਕਾਤ ਦੇ ਸਿਲਸਿਲੇ ਚ ਅੱਜ ਇੱਕ ਖਾਸ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਜਾਣਕਾਰੀ ਹੈ ਜੀ ਤੀਆਂ ਦੇ ਬਾਰੇ ਚ। ਸੋ ਤੀਆਂ ਬਹੁਤ ਸਾਰੀਆਂ ਲੱਗ ਰਹੀਆਂ ਮੈਲਬਨ ਦੇ ਵੱਖ ਵੱਖ ਇਲਾਕਿਆਂ ਦੇ ਵਿਚ, ਪਰ ਇਹ ਤੀਆਂ ਕਿੱਥੇ ਲੱਗਣ ਜਾ ਰਹੀਆਂ ਇਹ ਇਹਨਾਂ ਦੇ ਪ੍ਰਬੰਧਕਾਂ ਤੋਂ ਹੀ ਆਪਾਂ ਪੁੱਛਾਂਗੇ। ਸੋ ਸਾਡੇ ਨਾਲ ਇਸ ਵੇਲੇ ਤੀਆਂ ਤੀਜ ਤਰਿੰਜਣ ਜਿਹੜਾ ਕਿ ਇਵੈਂਟ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿਚ, ਉਹਨਾਂ ਦੇ ਪ੍ਰਬੰਧਕ ਕੁਲਦੀਪ ਕੌਰ ਜੀ ਜਿਹੜੇ ਕਿ ਮੈਲਬਨ ਦੇ ਵਿਚ ਬੜੇ ਜਾਣੇ ਪਛਾਣੇ ਨੇ ਔਰ ਸਭਿਆਚਾਰਕ ਜਿਹੜਾ ਵਿੰਗਿਆ ਸਭਿਆਚਾਰਕ ਖੇਤਰ ਆ ਉਹਦੇ ਵਿਚ ਕਾਫੀ ਐਕਟਿਵ ਰਹਿੰਦੇ ਨੇ, ਉਹ ਇਸ ਵੇਲੇ ਫੋਨ ਦੇ ਰਾਹੀਂ ਸਾਡੇ ਇਸ ਮੰਚ ਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਏ ਨੇ। ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਅਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਕੁਲਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਹਮੇਸ਼ਾ ਵਾਂਗ ਹਰਮਨ ਰੇਡੀਓ ਤੋਂ ਅਮਰਦੀਪ ਸਿੰਘ ਜੀ ਤੇ ਸਾਰੀ ਟੀਮ ਹਮੇਸ਼ਾ ਹੀ ਬੜਾ ਕਰਦੇ ਆ ਤੇ ਸਪੋਰਟ ਕਰਦੇ ਆ। ਜਦੋਂ ਵੀ ਕੋਈ ਸਭਿਆਚਾਰਕ ਗਤੀਵਿਧੀ ਜਾਂ ਇਹੋ ਜਿਹੀ ਚੀਜ਼ਾਂ ਮੈਂ ਕਰਦੀ ਆ ਤਾਂ ਬੜਾ ਮਨ ਨੂੰ ਚੰਗਾ ਲੱਗਦਾ, ਖੁਸ਼ੀ ਵੀ ਮਿਲਦੀ ਆ। ਪਹਿਲਾਂ ਹੀ ਤੁਹਾਨੂੰ ਪਹਿਲਾਂ ਵਾਂਗ ਹੀ ਸਪੋਰਟ ਕਰਦੇ ਹੋ ਤੇ ਸਰੋਤਿਆਂ ਤੱਕ ਜਾਣਕਾਰੀ ਜਿਹੜੀ ਪਹੁੰਚਾਉਂਦੇ ਹੋ
ਜੀ, ਤੁਹਾਡਾ ਧੰਨਵਾਦ ਜੀ। ਤੁਸੀਂ ਵੀ ਇਹੋ ਜਿਹੜੇ ਐਫਰਟਸ ਆ ਕਰਦੇ ਹੋ, ਇਹੋ ਜਿਹੀਆਂ ਕੋਸ਼ਿਸ਼ਾਂ ਇਹੋ ਜਿਹੇ ਉਦਮ ਜਿਹੜੇ ਉਹ ਕਰਦੇ ਹੋ। ਸੋ ਤੀਆਂ ਤੀਜ ਤਰਿੰਜਣ ਬਾਰੇ ਗੱਲ ਕਰਾਂਗੇ। ਤੀਆਂ ਤੀਜ ਤਰਿੰਜਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ, ਇੱਕ ਤਰ੍ਹਾਂ ਦਾ ਤੀਆਂ ਮੇਲਾ ਹੀ ਕਿਹਾ ਜਾ ਸਕਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਰੀਕ ਹੈ, ਕਿੱਥੇ ਹੋਣ ਜਾ ਰਿਹਾ ਔਰ ਕੀ ਸਮਾਂ ਇਹਦਾ
ਜੀ? ਤੀਆਂ ਤੀਜ ਤਰਿੰਜਣ ਜਿਹੜਾ ਕਿ 8 ਜੁਲਾਈ ਨੂੰ ਦਿਨ ਐਤਵਾਰ 12 ਵਜੇ ਸ਼ੁਰੂ ਹੋਣਾ ਜੀ, ਸਪ੍ਰਿੰਗਵੇਲ ਟਾਊਨ ਹਾਲ ਦੇ ਵਿੱਚ ਤੇ ਲੇਡੀਜ਼ ਈਵੈਂਟ ਆ। ਤੇ ਜਿਵੇਂ ਕਿ ਤੁਸੀਂ ਕਿਹਾ ਅਮਰਦੀਪ ਦੀਪ ਜੀ, ਇਹ ਤੀਆਂ ਆ ਮੇਨ ਤੀਜ ਕਹਿ ਲੋ, ਹਿੰਦੀ ਦਾ ਇੱਕ ਵਰਡ ਆ ਜਸਟ, ਕਿਉਂਕਿ ਕਾਫੀ ਕਮਿਊਨਿਟੀਜ਼ ਜਿਹੜੀਆਂ ਹੁਣ ਆਸਟ੍ਰੇਲੀਆ ਦੇ ਵਿੱਚ ਆ ਗਈਆਂ ਤੇ ਉਹ ਤੀਆਂ ਵਰਡ ਪੰਜਾਬੀ ਦਾ ਕਰਕੇ ਕਈਆਂ ਨੂੰ ਸਮਝ ਨਹੀਂ ਆਉਂਦਾ। ਸੋ ਕੋਸ਼ਿਸ਼ ਕੀਤੀ ਹੈ ਜਿਵੇਂ ਗੁਜਰਾਤ ਨੇਪਾਲ ਇਹਨਾਂ ਇਸ ਕਮਿਊਨਿਟੀ ਨੂੰ ਵੀ ਕੀ ਸਮਝ ਆਵੇ ਕਿ ਇਹ ਲੇਡੀਜ਼ ਫੈਸਟੀਵਲ ਆ ਤਾਂ ਕਿਵੇਂ ਉਹ ਜੁਆਇਨ ਕਰ ਸਕਦੇ ਆ। ਤੇ ਲੇਡੀਜ਼ ਦਾ ਤੁਹਾਨੂੰ ਪਤਾ ਸੌਣ ਦਾ ਮਹੀਨਾ, ਇਸ ਕਰਕੇ ਕੁੜੀਆਂ ਚਿੜੀਆਂ ਦਾ ਹੀ ਸਮਾਂ। ਸੋ ਜਿਵੇਂ ਕਿ ਤੁਸੀਂ ਦੱਸਿਆ ਮੈਲਬਨ ਦੇ ਵਿੱਚ ਤੀਆਂ ਜਿਹੜੀਆਂ ਤਕਰੀਬਨ ਹੁਣ ਜਿਵੇਂ ਆਪਾਂ ਕਹਿ ਲਈਏ ਪਿੱਛੇ ਹਰ ਪਿੰਡ ਦੇ ਵਿੱਚ ਲੱਗਦੀਆਂ ਸੀ, ਹੁਣ ਉਹੀ ਸਾਰ ਮੈਲਬਨ ਚ ਰਹੀ ਕਿ ਹਰ ਪਿੰਡ ਦੇ ਵਿੱਚ ਤੀਆਂ ਲੱਗ ਰਹੀਆਂ ਤੇ ਇਹ ਤੀਆਂ ਆਪਾਂ 8 ਜੁਲਾਈ ਨੂੰ ਸਪ੍ਰਿੰਗਵੇਲ ਟਾਊਨ ਹਾਲ ਦੇ ਵਿੱਚ ਲਾਉਣੀਆਂ ਜੀ।
ਜੀ ਜੀ, ਤੇ ਕੁਲਦੀਪ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਇਸ ਵਾਰ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਆ ਜਾਣੀ ਆਊਟ ਆਫ ਪੰਜਾਬੀ ਕਮਿਊਨਿਟੀਜ਼ ਜਿਹੜੀਆਂ ਉਹਨਾਂ ਨੂੰ ਵੀ ਤੁਸੀਂ ਸ਼ਾਮਿਲ ਕਰ ਸਕੋ ਔਰ ਇਹਦੇ ਲਈ ਇਹਦਾ ਨਾਮ ਜਿਹੜਾ ਉਹ ਪਿਛਲੇ ਹੀ 2 ਸਾਲਾਂ ਤੋਂ ਤੁਸੀਂ ਲਗਾਤਾਰ ਤੀਆਂ ਤੀਜ ਤਰਿੰਜਣ ਰੱਖਦੇ ਆ ਰਹੇ ਹੋ ਔਰ ਤੀਆਂ ਤੀਜ ਤਰਿੰਜਣ ਦੇ ਵਿੱਚ ਜਿਹੜੀਆਂ ਵੰਨਗੀਆਂ ਆ ਉਹ ਕਿਹੋ ਜਿਹੀਆਂ ਹੋਣੀਆਂ, ਕੀ ਖਾਸ ਹੋਣਾ ਇਹਦੇ ਵਿੱਚ ਸਾਡੀਆਂ ਭੈਣਾਂ ਦੇ ਲਈ? ਸੋ ਲੇਡੀਜ਼ ਓਨਲੀ ਇਵੈਂਟ ਆ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਪਰ ਖਾਸ ਕੀ ਹੋਣਾ ਇਸ ਵਾਰ
ਜੀ? ਖਾਸ ਦੀਦੀ ਜਿਵੇਂ ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਆਪਣੇ ਇੱਥੋਂ ਦੇ ਆਸਟ੍ਰੇਲੀਅਨ ਬੱਚੇ ਨੇ ਇੱਥੇ ਹੀ ਜਿਹੜੇ ਜੰਮਦੇ ਪਲਦੇ ਵੱਡੇ ਹੁੰਦੇ ਤੇ ਪੰਜਾਬੀ ਸੱਭਿਆਚਾਰ ਲੋਕ ਨਾਚ ਇਹਨਾਂ ਚੀਜ਼ਾਂ ਨਾਲ ਜੁੜੇ ਆ, ਮੇਰੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਮੈਂ ਦਰਸ਼ਕਾਂ ਦੇ ਰੂਬਰੂ ਕਰਾਵਾਂ ਕਿ ਉਹ ਕਿੱਦਾਂ ਸ਼ੁਰੂ ਤੋਂ ਹੀ ਬਚਪਨ ਤੋਂ ਜੁੜੇ ਨੇ ਤੇ ਸ਼ੁਰੂ ਤੋਂ ਹੀ ਇਹ ਜਿਹੜਾ ਉਹਨਾਂ ਦਾ ਪਿਆਰ ਆ ਪੰਜਾਬੀ ਸੱਭਿਆਚਾਰ ਦੇ ਨਾਲ ਇਹਨੂੰ ਹੀ ਵਧਾਉਣਾ ਮੇਰਾ ਮੁੱਖ ਮਕਸਦ ਹੁੰਦਾ। ਇਸੇ ਕਰਕੇ ਪਿਛਲੇ  7-8 ਸਾਲ ਤੋਂ ਜਦੋਂ ਵੀ ਆ ਤੀਆਂ ਦਾ ਪ੍ਰੋਗਰਾਮ ਹੁੰਦਾ, ਤੁਸੀਂ ਵੇਖਣਾ ਕਈ ਬੱਚੇ ਇਹੋ ਜਿਹੇ ਨੇ ਜਿਹੜੇ 3-4 ਸਾਲ ਦੇ ਸੀ ਜਿਨ੍ਹਾਂ ਨੇ ਮੇਰੇ ਨਾਲ ਸ਼ੁਰੂ ਕੀਤਾ ਤੇ ਅੱਜ ਉਹ ਬੱਚੇ 10-10 ਸਾਲ ਦੇ ਹੋਏ ਨੇ। ਸੋ ਬੜੀ ਮਨ ਨੂੰ ਖੁਸ਼ੀ ਹੁੰਦੀ ਆ। ਮੇਨ ਮਕਸਦ ਇਹੀ ਹੁੰਦਾ ਕਿ ਇਹ ਜਿਹੜਾ ਸਾਡੀ ਨਵੀਂ ਪੀੜ੍ਹੀ ਆ ਇਹ ਜਿਹੜੀ ਜੁੜੀ ਰਹੇ, ਇਹਨਾਂ ਨੂੰ ਪਤਾ ਲੱਗੇ ਕਿ ਤੀਆਂ ਕੀ ਹੁੰਦੀਆਂ, ਕਿਤੇ ਜਿਹੜੇ ਤਿਉਹਾਰ ਆ ਸਾਡੇ ਜਾਣ ਤੋਂ ਬਾਅਦ ਇੱਥੇ ਖਤਮ ਨਾ ਹੋ ਜਾਣ। ਸੋ ਇਹੀ ਮੇਰਾ ਮੇਨ ਮਕਸਦ ਹੁੰਦਾ ਕਿ ਇੱਥੋਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਜੋੜਾ, ਇਹੀ ਮੇਨ ਅਟ੍ਰੈਕਸ਼ਨ ਹੋਣੀ ਆ। ਬਾਕੀ 4 ਉਮਰ ਵਰਗ ਮੇਨ ਹੁੰਦੇ ਆ ਜੀ, ਜੂਨੀਅਰ ਸੀਨੀਅਰਸ ਵੀ ਆਪਣੇ ਜਿਹੜੇ 50+ ਬੀਬੀਆਂ ਸਾਡੀਆਂ ਮਾਤਾਵਾਂ ਉਹਨਾਂ ਲਈ ਵੀ ਕੋਸ਼ਿਸ਼ ਕੀਤੀ ਆ, ਕੁਛ ਨਵਾਂ ਰੰਗ ਲੈ ਕੇ ਆਈਏ ਛੋਟੀਆਂ ਬੱਚੀਆਂ ਲਈ ਵੀ ਤੇ ਬਾਕੀ ਮਾਂ ਤੇ ਧੀ ਦਾ ਵੀ ਬੜਾ ਸੋਹਣਾ ਸੁਮੇਲ ਆ ਜਿਹੜਾ ਅਸੀਂ ਇਸ ਦਿਨ ਕਰਾਉਣਾ, ਜਿਹੜਾ ਕਿ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਹੀ ਹੋਵੇਗਾ ਦਰਸ਼ਕਾਂ ਲਈ, ਕਿਉਂਕਿ ਕਈ ਬੱਚੇ ਇਹੋ ਜਿਹੇ ਜਿਹੜੇ ਬੜੇ ਸ਼ਾਈ ਫੀਲ ਕਰਦੇ ਆ ਤੇ ਕਈ ਮਾਵਾਂ ਇਹੋ ਜਿਹੀਆਂ ਜਿਹੜੀਆਂ ਸ਼ਾਈ ਫੀਲ ਕਰਦੀਆਂ। ਸੋ ਕੋਸ਼ਿਸ਼ ਕੀਤੀ ਆ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਟੇਜ ਤੇ ਆਉਣ ਤਾਂ ਜੋ ਬੱਚਿਆਂ ਦਾ ਵੀ ਹੌਸਲਾ ਵਧੇ ਤੇ ਜੇ ਕਿਧਰੇ ਮਾਂ ਥੋੜੀ ਸ਼ਰਮੀਲੀ ਹੈ ਤਾਂ ਬੱਚਿਆਂ ਕਰਕੇ ਉਹਨਾਂ ਨੂੰ ਹੌਸਲਾ ਮਿਲੇ। ਸੋ ਤਕਰੀਬਨ ਖਿਆਲ ਰੱਖਿਆ ਗਿਆ ਕਿ ਹਰੇਕ ਉਮਰ ਵਰਗ ਨੂੰ ਜਿਹੜਾ ਇੱਥੇ ਮੌਕਾ ਦਿੱਤਾ ਜਾਵੇ ਤਾਂ ਜੋ ਆ ਕੇ ਇੱਥੇ ਆਪਣਾ ਜੋ ਵੀ ਦਿਲ ਦੇ ਕੋਈ ਹੈਗਾ ਕੋਈ ਰੀਝ ਆ ਕਿ ਅੱਜ ਤੀਆਂ ਦਾ ਦੇਣਾ ਮੇਰਾ ਇੱਕ ਦਿਨ ਆ ਲੇਡੀਜ਼ ਨੂੰ ਮਿਲਿਆ ਤਾਂ ਉਹ ਆਪਣੀਆਂ ਇੱਥੇ ਰੀਝਾਂ ਪੂਰੀਆਂ ਕਰਨ। ਬਾਕੀ ਜਿੰਨਾ ਵੀ ਕਹਿ ਲੋ ਭੰਗੜਾ ਏ ਐਰਕੀ ਜਿਵੇਂ ਬਾਕੀ ਕਮਿਊਨਿਟੀਜ਼ ਨੇ ਆਉਣਾ ਇਸ ਕਰਕੇ ਕੋਸ਼ਿਸ਼ ਕੀਤੀ ਹੈ ਕਿ ਬਾਹਰੋਂ ਇੱਕ ਸਾਊਥ ਇੰਡੀਅਨ ਜਿੱਦਾਂ ਉਹ ਵੀ ਟੱਚ ਜਿਹੜਾ ਥੋੜਾ ਜਿਹਾ ਦਿੱਤਾ ਜਾਵੇ ਤਾਂ ਜੋ ਉਹ ਵੀ ਕਮਿਊਨਿਟੀਜ਼ ਆ ਕੇ ਇੰਜੋਏ ਕਰ ਸਕਣ ਪੰਜਾਬੀ ਦੇ ਨਾਲ ਨਾਲ। ਸੋ ਆਡੀਅੰਸ ਵਾਸਤੇ
ਆਪਣੇ
ਜਿਹੜੇ ਰੱਖੇ ਗਏ ਆ। ਹਾਂਜੀ
ਹਾਂਜੀ,
ਕਿਉਂਕਿ ਹਮੇਸ਼ਾ ਸ਼ਿਕਾਇਤ ਕਰਦੀਆਂ ਸੀ ਕਮਿਊਨਿਟੀਜ਼ ਕਿ ਬਾਕੀ ਕਮਿਊਨਿਟੀਜ਼ ਵੱਲੋਂ ਮੈਸੇਜ ਆਉਂਦੇ ਸੀਗੇ ਕਿ ਅਸੀਂ ਪਾਰਟਿਸਿਪੇਟ ਕਰਨਾ ਜਾਂ ਪਾਰਟ ਬਣਨਾ ਚਾਹੁੰਦੇ ਹਾਂ। ਸੋ ਸੋਚਿਆ ਕਿ ਕਿਉਂ ਨਾ ਉਹਨਾਂ ਨੂੰ ਵੀ ਇਸ ਵਾਰ ਪਾਰਟ ਬਣਾਇਆ ਜਾਵੇ। ਸੋ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦੇ ਵਿੱਚ ਪੂਰਾ ਸੱਭਿਆਚਾਰਕ ਜਿਹੜਾ ਟੱਚ ਜਿਹੜਾ ਦੀਦੀ ਹੋਏਗਾ ਤੇ ਆਸ ਪੂਰੀ ਕਰਦੀ ਹੈ ਕਿ ਦਰਸ਼ਕ ਸਰੋਤੇ ਜਿਹੜੇ ਉਹ ਸਾਰੇ ਖੁਸ਼ ਹੋਣਗੇ ਤੇ ਹਮੇਸ਼ਾ ਦੀ ਤਰ੍ਹਾਂ ਹੌਸਲਾ ਅਫਜ਼ਾਈ ਦੇਣਗੇ। ਬਾਕੀ ਕਿਤੇ ਜੇ ਗਲਤੀਆਂ ਹੋਣਗੀਆਂ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਸਾਰੇ ਦਰਸ਼ਕਾਂ ਦੀ ਹੌਸਲਾ ਅਫਜ਼ਾਈ ਨਾਲ ਹੀ ਇਹੋ ਜਿਹੜੇ ਆਪਾਂ ਪ੍ਰੋਗਰਾਮ ਆ ਜਿਹੜੇ ਆ ਨੇਪਰੇ ਚਾੜ ਸਕਦੇ ਆ ਜਾਂ ਇਹਨਾਂ ਦਾ ਪ੍ਰਬੰਧ ਹੁੰਦਾ। ਜੇ ਹੌਸਲਾ ਅਫਜ਼ਾਈ ਨਾ ਹੋਵੇ ਫਿਰ ਤਾਂ ਬਹੁਤ ਔਖਾ। ਤੇ ਦਰਸ਼ਕਾਂ ਨੂੰ ਇਹ ਵੀ ਮੈਂ ਦੱਸਦਾ ਕਿ ਸਪ੍ਰਿੰਗਵਿਲ ਟਾਊਨ ਹਾਲ ਆ ਜਿਹੜਾ ਪਬਲਿਕ ਟਰਾਂਸਪੋਰਟ ਵੀ ਦੀਦੀ ਅਵੇਲੇਬਲ ਆ ਸਪ੍ਰਿੰਗਵਿਲ ਸਟੇਸ਼ਨ ਤੋਂ ਕੋਈ ਖਾਸ ਦੂਰ ਨਹੀਂ ਹੈਗਾ। ਬਾਕੀ ਪਾਰਕਿੰਗ ਕਾਫੀ ਅਵੇਲੇਬਲ ਆ ਉੱਥੇ ਕਿਉਂਕਿ 800+ ਸੀਟਿੰਗ ਆ ਜਿਹੜੀ ਇਸ ਟਾਊਨ ਹਾਲ ਦੀ। ਸੋ ਉਹਨਾਂ ਨੇ ਪਾਰਕਿੰਗ ਉਸ ਹਿਸਾਬ ਨਾਲ ਕਾਫੀ ਬਣਾਈ ਹੋਈ ਆ ਤੇ ਟਿਕਟ ਵੀ ਸਿਰਫ $15 ਆ ਜੀ ਇਸ ਵਾਰ ਕੀ। ਸਿੰਪਲ ਲਾਈਕ ਇੱਕੋ ਹੀ ਟਿਕਟ ਰੱਖੀ ਹੈ ਜੀ $15। ਕੋਈ VVIP ਜਾਂ ਏਦਾਂ ਨਹੀਂ ਹੈ। ਜਿਹੜਾ ਪਹਿਲਾਂ ਆ ਗਿਆ ਉਸੇ ਦੀ ਸੀਟ ਆ, ਜਿਹੜਾ ਪਹਿਲਾਂ ਆਜੂ ਅੱਗੇ ਬੈਠ ਜੂ, ਜਿਹੜਾ ਪਿੱਛੇ ਆਊ ਉਹਨੂੰ ਪਿੱਛੇ ਬੈਠਣਾ ਪੈਣਾ। ਸੋ ਏਦਾਂ ਦੀ ਰਿਜ਼ਰਵੇਸ਼ਨ ਕੋਈ ਨੀ ਰੱਖੀ। ਬਸ ਥੋੜਾ ਤੁਹਾਨੂੰ ਪਤਾ ਜਿਹੜੇ ਸਾਡੇ ਸਪੋਰਟਰ ਹੁੰਦੇ ਮੇਨ ਫਾਈਨੈਂਸ਼ੀਅਲ ਸਪੋਂਸਰ, ਉਹਨਾਂ ਦੀ ਰਿਜ਼ਰਵੇਸ਼ਨ ਜ਼ਰੂਰ ਰੱਖੀ ਆ ਦਰਸ਼ਕਾਂ ਨੂੰ ਮੈਂ ਦੱਸਦਾ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਉਹਨਾਂ ਦਾ ਮਾਣਤਾਨ ਕਰਨਾ ਕਿਉਂਕਿ ਇਹ ਵੀ ਈਵੈਂਟ ਜਿਹੜੇ ਆ ਉਹਨਾਂ ਕਰਕੇ ਜਿਹੜੇ ਆ ਕਿ ਸਿਰੇ ਚੜ੍ਹਦੇ ਆ। ਬਾਕੀ
ਠੀਕ ਹੈ, ਮਤਲਬ ਸਾਡੀ ਕੁਰਸੀ ਬਚੀ ਰਹੂਗੀ
ਪ੍ਰੀਮੀਅਰ। ਹਾਂਜੀ
ਸਾਡੀ ਕੁਰਸੀ ਬਚੀ ਰਹੂਗੀ ਨਾ,
ਸਾਡੀ ਕੁਰਸੀ ਬਚੀ ਜੀ। ਹਾਂਜੀ ਜ਼ਰੂਰ ਜ਼ਰੂਰ
ਜੀ। ਬੱਚਿਆਂ ਦੀ ਟਿਕਟ ਬਾਰੇ ਕੀ ਕਹੋਗੇ?
ਹਾਂਜੀ ਬੈਠਿਕ ਵੀ ਤਾਂ ਜਿਹੜੇ ਬੱਚੇ ਤੁਹਾਨੂੰ ਲੱਗਦਾ ਕਿ ਸੀਟ ਤੇ ਨਹੀਂ ਬਹਿਣਾ ਕਿਉਂਕਿ ਕੁਰਸੀਆਂ ਦੇ ਹਿਸਾਬ ਨਾਲ ਹੀ ਆ, ਕੋਸ਼ਿਸ਼ ਕੀਤੀ ਕਿ 5 ਸਾਲ ਤੱਕ ਜਿਹੜੀ ਟਿਕਟ ਉਹ ਨਾ ਲਈ ਜਾਵੇ। ਸੋ 5 ਸਾਲ ਤੱਕ ਤਾਂ ਕੋਈ ਟਿਕਟ ਨਹੀਂ, ਉਸ ਤੋਂ ਬਾਅਦ ਦੀ ਟਿਕਟ ਉਹੀ ਰੱਖੀ ਗਈ ਹੈ। ਤੇ ਬਾਕੀ ਟਿਕਟਾਂ ਦਾ ਇਹ ਹੈ ਕਿ ਪ੍ਰਿੰਟਡ ਹੈਂਡ ਟੂ ਹੈਂਡ ਸ਼ੋਪਸ ਤੋਂ ਲੈਣ ਨਾਲੋਂ ਐਰਕੀ ਅਸੀਂ ਦਰਸ਼ਕਾਂ ਦੀ ਕਹਿ ਲਓ ਕਿ ਮੰਗ ਦੇ ਉੱਤੇ ਆਨਲਾਈਨ ਟਿਕਟਾਂ ਵੀ ਆ ਜਿਹੜੀਆਂ ਰੱਖੀਆਂ premierticketscom.au ਤੇ ਜਾ ਕੇ ਤੁਸੀਂ ਜਿਹੜਾ ਇਹ 30-53 ਈਵੈਂਟ ਭਰ ਕੇ ਤੇ ਟਿਕਟ ਜਿਹੜੀ ਹੈ ਬਾਏ ਕਰ ਸਕਦੇ ਹੋ। ਬੜਾ ਉਹ ਵੀ ਸੌਖਾ ਤਰੀਕਾ ਤਾਂ ਜੋ ਤੁਹਾਨੂੰ ਕਿਤੇ ਵੀ ਬਾਹਰੋਂ ਟਿਕਟ ਲੈਣ ਜਾਣਾ ਨਹੀਂ ਪੈਣਾ
ਜੀ।
ਤੇ ਬਾਕੀ
ਬਹੁਤਾ ਸਮਾਂ ਨਹੀਂ ਬਚਿਆ, 8 ਜੁਲਾਈ ਜੀ ਜੀ 8 ਜੁਲਾਈ ਜਿਹੜੀ ਆ ਬਹੁਤੀ ਦੂਰ ਨਹੀਂ ਆ, ਹੁਣ ਕਾਫੀ ਨੇੜੇ ਆ ਗਈ ਹੈ ਜੀ ਤਰੀਕ। ਔਰ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਜ਼ਰੂਰ ਜੀ ਭੈਣੋ ਟਿਕਟਾਂ ਖਰੀਦ ਲਓ ਇਸ ਤੋਂ ਪਹਿਲਾਂ ਕਿ ਜਿਹੜੀਆਂ ਟਿਕਟਾਂ ਆ ਉਹ ਖਤਮ ਹੋ ਜਾਣ ਹਨਾ, ਪਰ ਤੁਸੀਂ ਆਪਣੀਆਂ ਜਿਹੜੀਆਂ ਸੀਟਾਂ ਉਹ ਰਿਜ਼ਰਵ ਕਰ ਲਓ ਜਾ ਕੇ। ਤੇ ਇਸ ਤੋਂ ਇਲਾਵਾ ਕੁਲਦੀਪ, ਤੁਸੀਂ ਇਸ ਇਵੈਂਟ ਦੇ ਬਾਰੇ ਕੁਛ ਹੋਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋਗੇ ਤੇ ਜ਼ਰੂਰ ਕਰੋ
ਜੀ। ਬਸ ਉਹੀ ਜਿਵੇਂ ਮੈਂ ਸ਼ੁਰੂ ਚ ਹੀ ਕਿਹਾ ਵਾ ਕਿ ਈਵੈਂਟ ਜਦੋਂ ਵੀ ਇਹ 30-53 ਕਰਾਈ ਦਾ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਥੋਂ ਦੇ ਬੱਚੇ, ਇੱਥੋਂ ਦੀਆਂ ਕੁੜੀਆਂ, ਲੇਡੀਜ਼ ਤੇ ਸਾਡੀਆਂ ਜਿਹੜੀਆਂ ਬੀਬੀਆਂ ਉਹ ਸਾਰੀਆਂ ਇਹਦਾ ਪਾਰਟ ਬਣ ਸਕਣ। ਤੇ ਤੁਸੀਂ ਅਗਰ ਉੱਥੇ ਆ ਕੇ ਤੁਸੀਂ ਆਡੀਅੰਸ ਦਾ ਹਿੱਸਾ ਬਣਨਾ ਤਾਂ ਜ਼ਰੂਰ ਸਮੇਂ ਸਿਰ ਪਹੁੰਚ ਕੇ ਜਿਹੜਾ ਕਿ ਆਪਣਾ ਨਾਮ ਆ ਜਿਹੜਾ ਲਿਖਾ ਦਿਓ। ਤੇ ਮੇਨ ਇੱਕ ਰਿਕੁਐਸਟ ਜ਼ਰੂਰ ਕਰਾਂਗੀ ਕਿ ਜਿੱਦਾਂ ਹਮੇਸ਼ਾ ਸ਼ਿਕਾਇਤ ਕਰਦਾ ਆਪਣਾ ਭਾਈਚਾਰਾ ਕਿ ਸਾਨੂੰ ਸੀਟ ਨਹੀਂ ਮਿਲੀ ਜਾਂ ਪ੍ਰਬੰਧਕਾਂ ਨੇ ਪ੍ਰਬੰਧ ਨਹੀਂ ਵਧੀਆ ਕੀਤਾ ਸੀਗਾ, ਮੈਨੂੰ ਲੱਗਦਾ ਮੇਨ ਸਿਰਫ ਇਸੇ ਗੱਲੋਂ ਅਸੀਂ ਖੁੰਝ ਜਾਂਦੇ ਹਾਂ ਕਿ ਟਿਕਟਾਂ ਪਹਿਲਾਂ ਖਰੀਦਦੇ ਨਹੀਂ ਆਪਣਾ ਭਾਈਚਾਰਾ ਤੇ ਫਿਰ ਐਟ ਦੀ ਐਂਡ ਉਹ ਹਿਸਾਬ ਲਾਉਣਾ ਬੜਾ ਔਖਾ ਹੁੰਦਾ ਕਿ ਸੀਟਿੰਗ ਪਲਾਨ ਜਾਂ ਪ੍ਰਬੰਧ ਜਿਹੜਾ ਕਿਸ ਤਰ੍ਹਾਂ ਦਾ ਕੀਤਾ ਜਾਵੇ। ਸੋ ਜੇਕਰ ਟਿਕਟਾਂ ਪਹਿਲਾਂ ਹੀ ਵਿਕੀਆਂ ਹੋਣਗੀਆਂ ਤਾਂ ਉਹਦੇ ਮੁਤਾਬਿਕ ਜਿਹੜੇ ਪ੍ਰਬੰਧ ਕਰਨੇ ਬੜੇ ਸੌਖੇ ਹੋ ਜਾਣਗੇ। ਸੋ ਬਸ ਇਹੀ ਇੱਕ ਮੇਰੀ ਕਹਿ ਲਓ ਕਿ ਬੇਨਤੀ ਆ ਬੀਬੀਆਂ ਭੈਣਾਂ ਮੇਰੀਆਂ ਸਹੇਲੀਆਂ ਨੂੰ ਕਿ ਟਿਕਟਾਂ ਜੇ ਤੁਸੀਂ ਪਹਿਲਾਂ ਹੀ ਲੈ ਲਓ ਤਾਂ ਉਸ ਹਿਸਾਬ ਨਾਲ ਜਿਹੜੇ ਪ੍ਰਬੰਧ ਆ ਸਾਰੇ ਅਸੀਂ ਕਰ ਲਾਂਗੇ, ਜਿਹੜਾ ਸਾਡੇ ਵਾਸਤੇ ਤੁਹਾਡੇ ਵਾਸਤੇ ਵੀ ਬੜਾ ਕੰਮ ਸੁਖਾਲਾ ਹੋਜੂਗਾ।
ਜੀ ਬਿਲਕੁਲ। ਸੋ ਆਖਰੀ ਪਲਾਂ ਦੀ ਉਡੀਕ ਕਰਨ ਦੇ ਨਾਲੋਂ ਟਿਕਟਾਂ ਜਿਹੜੀਆਂ ਉਹ ਪਹਿਲਾਂ ਹੀ ਖਰੀਦ ਲਈਆਂ ਜਾਣ। ਸੋ ਇੱਕ ਹੋਰ ਜਿਹੜਾ ਤੁਸੀਂ ਇਵੈਂਟ ਕ੍ਰੀਏਟ ਕੀਤਾ ਹੋਇਆ ਆਈ ਥਿੰਕ ਫੇਸਬੁੱਕ ਪੇਜ ਦੇ ਉੱਤੇ 30-53, ਸੋ ਉੱਥੇ ਵੀ ਜੇਕਰ ਤੁਸੀਂ ਉਸ ਇਵੈਂਟ ਦਾ ਹਿੱਸਾ ਬਣ ਰਹੇ ਹੋ ਤੇ ਉੱਥੇ ਜੇਕਰ ਤੁਸੀਂ ਪਾ ਦਿੰਦੇ ਹੋ ਕਿ ਤੁਸੀਂ ਆ ਰਹੇ ਹੋ ਤਾਂ ਕਿ ਗਿਣਤੀ ਦਾ ਜਿਹੜਾ ਅੰਦਾਜ਼ਾ ਪ੍ਰਬੰਧਕਾਂ ਨੂੰ ਉਸ ਢੰਗ ਦੇ ਨਾਲ ਵੀ ਹੋ ਜਾਂਦਾ। ਪਰ ਜੇਕਰ ਤੁਸੀਂ ਇਸ ਤੋਂ ਵੀ ਇਲਾਵਾ ਕੋਈ ਹੋਰ ਜਾਣਕਾਰੀ ਦੋਸਤੋ ਲੈਣਾ ਚਾਹੁੰਦੇ ਹੋਵੋ ਤੀਆਂ ਤੀਜ ਤ੍ਰਿੰਝਣ ਦੇ ਬਾਰੇ ਤਾਂ ਕੁਲਦੀਪ ਕੌਰ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਕੁਲਦੀਪ ਤੁਸੀਂ ਆਪਣਾ ਨੰਬਰ ਜ਼ਰੂਰ ਦੱਸ ਦਿਓ ਔਰ ਜਿਹੜਾ ਫੇਸਬੁੱਕ ਪੇਜ ਹੈ ਤੀਆਂ ਤੀਜ ਤ੍ਰਿੰਝਣ ਦਾ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ।
ਜੀ ਜ਼ਰੂਰ। ਫੋਨ ਨੰਬਰ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਮੈਨੂੰ ਕਾਲ ਕਰਕੇ ਜਾਂ ਮੈਸੇਜ ਰਾਹੀਂ ਜਾਂ ਵਟਸਐਪ ਰਾਹੀਂ। ਨੰਬਰ ਹੈ ਜੀ ਮੇਰਾ 0449-520-792, ਯਾਨੀ ਕਿ 0449-520-792। ਬਾਕੀ ਫੇਸਬੁੱਕ ਤੇ ਵੀ ਮੇਰਾ ਆਪਣਾ ਕੁਲਦੀਪ ਕੌਰ ਨਾਮ ਦਾ ਪੇਜ ਹੈ, ਨਹੀਂ ਤੇ ਸਾਡੀ ਆਰਗੇਨਾਈਜੇਸ਼ਨ ਜਿਹੜੀ ਪੰਜਾਬੀ ਵਿਰਸਾ ਵਿਰਾਸਤ ਸਭਿਆਚਾਰ ਜਿਹੜੀ ਆ ਉਹਦੇ ਨਾਮ ਤੇ ਪੇਜ ਜਿਹੜਾ ਬਣਿਆ ਹੋਇਆ ਪੰਜਾਬੀ ਵਿਰਸਾ ਵਿਰਾਸਤ ਸਭਿਆਚਾਰ ਦਾ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਸੀਂ ਲੈਣੀ ਆ ਉਹ ਫੇਸਬੁੱਕ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਤੇ ਅਸੀਂ ਜ਼ਰੂਰ ਤੁਹਾਨੂੰ ਜਿਹੜੀ ਜਾਣਕਾਰੀ ਹੈ ਤੁਹਾਡੇ ਸਵਾਲਾਂ ਮੁਤਾਬਿਕ ਜਿਹੜਾ ਜਵਾਬ ਦੇਵਾਂਗੇ। ਸੋ
ਜੀ ਸੋ ਦੋਸਤੋ ਤੀਆਂ ਤੀਜ ਤ੍ਰਿੰਝਣ ਦੇ ਬਾਰੇ ਚ ਕੁਲਦੀਪ ਕੌਰ ਹੁਰੀ ਸਾਡੇ ਨਾਲ ਗੱਲਬਾਤ ਜਿਹੜੀ ਆ ਕਰ ਰਹੇ ਆ ਔਰ ਜਾਂਦੇ ਜਾਂਦੇ ਉਹਨਾਂ ਨੇ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੀਆਂ ਟਿਕਟਾਂ ਉਹ ਸਮੇਂ ਤੇ ਖਰੀਦ ਲਓ ਤਾਂ ਕਿ ਤੁਹਾਡੇ ਲਈ ਔਰ ਉਹਨਾਂ ਦੇ ਲਈ ਦੋਵਾਂ ਦੇ ਲਈ ਸੌਖਾ ਹੋਵੇ ਇਸ ਇਵੈਂਟ ਨੂੰ ਮੈਨੇਜ ਕਰਨਾ। ਸੋ ਸਮਾਂ ਦੱਸ ਦਿੰਦੇ ਜੀ 8 ਜੁਲਾਈ ਨੂੰ ਇਹ ਜਿਹੜਾ ਇਵੈਂਟ ਆ ਉਹ ਰੱਖਿਆ ਗਿਆ ਔਰ ਕਰੀਬ 12 ਵਜੇ ਦਾ ਜਿਹੜਾ ਸਮਾਂ ਜੀ ਦੱਸਿਆ ਗਿਆ।
ਜੀ ਜੀ 12 ਵਜੇ ਜਿਹੜਾ ਕਿ ਅਸੀਂ ਸ਼ੁਰੂ ਕਰਨਾ। ਇਹ ਵੀ ਦਰਸ਼ਕਾਂ ਦੀ ਕਹਿ ਲੋ ਹਮੇਸ਼ਾ ਸ਼ਿਕਾਇਤ ਹੁੰਦੀ ਸਮੇਂ ਸਿਰ ਸ਼ੁਰੂ ਨਹੀਂ ਕਰਦੇ, ਸੋ ਜ਼ਰੂਰ 12 ਵਜੇ ਪਹੁੰਚੋ ਤਾਂ ਜੋ ਅਸੀਂ 12 ਵਜੇ ਹੀ ਸ਼ੁਰੂ ਕਰ ਸਕੀਏ।
ਜੀ ਸੋ ਕੁਲਦੀਪ ਜੀ ਤੀਆਂ ਤੀਜ ਤ੍ਰਿੰਝਣ ਇਵੈਂਟ ਦੇ ਲਈ ਤੁਹਾਨੂੰ ਵੀ ਬਹੁਤ ਸਾਰੀਆਂ ਸ਼ੁਭੇਚਛਾਵਾਂ ਤੇ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਧੰਨਵਾਦ।
ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦੀ ਸਾਰੀ ਟੀਮ ਦਾ, ਖਾਸ ਤੌਰ ਤੇ ਅਮਰਦੀਪ ਜੀ ਤੁਹਾਡਾ ਜਿਹੜਾ ਕਿ ਤੁਸੀਂ ਹਮੇਸ਼ਾ ਹੀ ਬੜਾ ਐਪਰੀਸ਼ੀਏਟ ਕਰਦੇ ਤੇ ਸਪੋਰਟ ਕਰਦੇ ਆ ਤੇ ਸਰੋਤਿਆਂ ਤੱਕ ਜਿਹੜੀ ਜਾਣਕਾਰੀ ਹੈ ਸਾਡੇ ਇਵੈਂਟ ਦੀ ਜਿਹੜੀ ਪਹੁੰਚਾਈ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਸਮੂਹ ਹਰਮਨ ਰੇਡੀਓ ਟੀਮ ਦਾ।
ਜੀ ਸ਼ੁਕਰੀਆ ਸ਼ੁਕਰੀਆ ਕੁਲਦੀਪ। ਸੋ ਦੋਸਤੋ ਸਨ ਕੁਲਦੀਪ ਕੌਰ ਜਿਹੜੇ ਕਿ ਪੰਜਾਬੀ ਵਿਰਸਾ ਵਿਰਾਸਤ ਆਰਗੇਨਾਈਜੇਸ਼ਨ ਵੱਲੋਂ ਤੀਆਂ ਤੀਜ ਤ੍ਰਿੰਝਣ ਦਾ ਜਿਹੜਾ ਇਵੈਂਟ ਹੈ ਉਹ ਲਿਖਣ ਜਾ ਰਹੇ ਨੇ 8 ਜੁਲਾਈ ਨੂੰ। ਸੋ ਜਾਣਕਾਰੀ ਜਿਹੜੀ ਉਹਨਾਂ ਨੇ ਸਾਡੀਆਂ ਭੈਣਾਂ ਦੇ ਨਾਲ ਸਾਂਝੀ ਕੀਤੀ ਔਰ ਅਸੀਂ ਗੁਜ਼ਾਰਿਸ਼ ਕਰਾਂਗੇ ਜੀ ਜ਼ਰੂਰ ਹੁੰਮ ਹਮਾ ਕੇ ਪਹੁੰਚੋ ਔਰ ਇਸ ਇਵੈਂਟ ਦਾ ਹਿੱਸਾ ਬਣੋ। ਸੋ ਹੁਣ ਮੁੜਦੇ ਹਾਂ ਜੀ ਤੁਹਾਡੇ ਸੁਨੇਹਿਆਂ ਵੱਲ, ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ। ਸੁਨੇਹਿਆਂ ਤੋਂ ਵੀ ਪਹਿਲਾਂ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਰ ਦਵਾਂ ਆਪਣੇ ਅਗਲੇ ਸਿਲਸਿਲੇ ਦੇ ਬਾਰੇ ਚ। ਸੋ ਅਗਲੇ ਸਿਲਸਿਲੇ ਚ ਅਸੀਂ ਇੱਕ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨਾ, ਬੜਾ ਹੀ ਹੋਣਹਾਰ ਸਿੱਖ ਨੌਜਵਾਨ ਜਿਸ ਨੇ ਪੰਜਾਬੀ ਭਾਈਚਾਰੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਯੋਗਦਾਨ ਜਿਹੜਾ ਉਹ ਦਿੱਤਾ ਔਰ ਉਹਨਾਂ ਦੀਆਂ ਉਹਨਾਂ ਸੇਵਾਵਾਂ ਨੂੰ ਪਛਾਣਦਿਆਂ ਹੋਇਆਂ ਗ੍ਰੀਨਸ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਜਿਹੜੀ ਆ ਮਿਲੀ ਆ ਆਉਣ ਵਾਲੇ ਜਿਹੜੇ ਸੂਬਾਈ ਇਲੈਕਸ਼ਨ ਆ ਸਟੇਟ ਇਲੈਕਸ਼ਨ ਆ ਉਹਦੇ ਵਿੱਚ। ਸੋ ਉਹ ਸਾਡੇ ਭਾਈਚਾਰੇ ਨੂੰ ਉੱਥੇ ਰਿਪ੍ਰੈਜੈਂਟ ਕਰਨਗੇ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਆ, ਸਰਦਾਰ ਹਰਕੀਰਤ ਸਿੰਘ ਜਿਹੜੇ ਕਿ ਅਗਲੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ, ਤੁਹਾਡੇ ਰੂਬਰੂ ਹੋਣਗੇ, ਗੱਲਾਂ ਬਾਤਾਂ ਜਿਹੜੀਆਂ ਅਸੀਂ ਉਹਨਾਂ ਦੇ ਨਾਲ ਕਰਾਂਗੇ। ਸੋ ਸ਼ਾਇਰ ਕਹਿੰਦਾ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵੇ ਕਰਨ ਮੁਕੱਦਰਾਂ ਦੇ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਸੋ ਇਸੇ ਤਰ੍ਹਾਂ ਜੀ ਤਖਤੀ ਉਹਨਾਂ ਦੇ ਹੀ ਕਦਮਾਂ ਦੇ ਉੱਤੇ ਲੱਗਦੀ ਹੈ ਜਿਹੜੇ ਸਫ਼ਰਾਂ ਦਾ ਇੱਕ ਨਕਸ਼ਾ ਜਿਹੜਾ ਤਿਆਰ ਕਰ ਲੈਂਦੇ ਆ ਜ਼ਿੰਦਗੀ ਦੇ ਵਿੱਚ। ਜੇਕਰ ਕੋਈ ਟਾਰਗੇਟ ਉਹਨਾਂ ਨੇ ਮਿੱਥਿਆ ਹੋਇਆ, ਜੇਕਰ ਕੋਈ ਮੁਕਾਮ ਉਹਨਾਂ ਨੇ ਹਾਸਲ ਕਰਨਾ। ਸੋ ਇਹ ਜੀ 17 ਸੀਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਗੱਲ ਅਸੀਂ ਉਸ ਨੌਜਵਾਨ ਦੇ ਨਾਲ ਕਰਨੀ ਆ ਔਰ ਉਹ ਨੌਜਵਾਨ ਨੇ ਕੀ ਸੋਚ ਕੇ ਆਸਟ੍ਰੇਲੀਆ ਦੇ ਵਿੱਚ ਆਉਣਾ ਕੀਤਾ ਔਰ ਭਾਈਚਾਰੇ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਪ੍ਰਦਾਨ ਕਰਦੇ ਰਹੇ ਔਰ ਉਹਨਾਂ ਦੀਆਂ ਸੇਵਾਵਾਂ ਦੀ ਜਿਹੜੀ ਪਰਖ ਹੈ ਉਹ ਕਿਸ ਬੇਸ ਦੇ ਉੱਤੇ ਹੋਈ, ਕਿਸ ਆਧਾਰ ਦੇ ਉੱਤੇ ਹੋਈ ਜਿਹੜੀ ਕਿ ਉਹਨਾਂ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਗਈ। ਇੱਕ ਸਾਬਤ ਸੂਰਤ ਸਿੱਖ ਨੌਜਵਾਨ ਹਰਕੀਰਤ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕੁਛ ਪਲਾਂ ਬਾਅਦ। ਫਿਲਹਾਲ ਵਧਦੇ ਹਾਂ ਤੁਹਾਡੇ ਸੁਨੇਹਿਆਂ ਵੱਲ। ਸੁਨੇਹਿਆਂ ਤੋਂ ਪਹਿਲਾਂ ਇੱਕ ਵਾਰ ਫਿਰ ਜਿਹੜਾ ਸਵਾਲ ਹੈ ਮੈਂ ਤੁਹਾਨੂੰ ਪਾਈ ਦਵਾਂ। ਹੁਣੇ ਹੁਣੇ ਕੁਛ ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਇਹ ਸਤਰਾਂ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਬਹੁਤ ਸੋਹਣੇ ਵਿਚਾਰ ਦੇ ਰੂਪ ਦੇ ਵਿੱਚ ਵੀ ਵੇਖਦੇ ਹੋਵੋਗੇ। ਸੋ ਜਦੋਂ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ, ਸੋ ਇਹ ਸਤਰਾਂ ਕਿਸ ਕਵੀ ਦੀਆਂ ਲਿਖੀਆਂ ਹੋਈਆਂ ਤੁਸੀਂ ਇਸ ਸਵਾਲ ਦਾ ਜਵਾਬ ਮੈਨੂੰ ਦੇਣਾ। ਸੋ ਇਸੇ ਕਰਕੇ ਮੈਂ ਕਹਿੰਦੀ ਸੀ ਕਿ ਤੁਸੀਂ ਧਿਆਨ ਨਾਲ ਜ਼ਰੂਰ ਸੁਣਿਓ ਜਿਹੜੀ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ। ਸੋ ਇਹਨਾਂ ਸਤਰਾਂ ਦਾ ਕਵੀ ਕੌਣ ਹੈ ਜੀ, ਤੁਸੀਂ ਮੈਨੂੰ ਇਹ ਦੱਸਣਾ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ। ਸੋ ਕਵੀ ਦਾ ਨਾਮ ਤੁਸੀਂ ਸੋਚੋ ਔਰ ਜਵਾਬ ਸਾਨੂੰ ਭੇਜ ਦਿਓ ਟੈਲੀਗ੍ਰਾਮ ਦੇ ਜ਼ਰੀਏ ਤੇ ਅਸੀਂ ਤੁਹਾਡਾ ਜਵਾਬ ਸਾਂਝਾ ਕਰਾਂਗੇ ਮੁਲਾਕਾਤ ਤੋਂ ਬਾਅਦ। ਇਸ ਵੇਲੇ ਬਹੁਤ ਸਾਰੇ ਦੋਸਤ ਸਾਡੇ ਨਾਲ ਬਣੇ ਹੋਏ, ਅਸੀਂ ਉਹਨਾਂ ਦੇ ਸੁਨੇਹੇ ਲੈਣੇ। ਬਚਿੱਤਰ ਸਿੰਘ ਮਾੜਪੁੱਲਰ ਸਾਡੇ ਨਾਲ ਸ਼ਾਮਲ ਹੋਏ ਜੀ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਆ ਜੀ ਕਿਸੇ ਕਵੀ ਨੇ ਕਹਿੰਦੇ ਕਿੰਨਾ ਸੋਹਣਾ ਲਿਖਿਆ ਹੈ, ਫੁੱਲਾਂ ਨੂੰ ਨਾ ਤੋੜਿਓ ਮੇਰੀ ਅਰਥੀ ਸਜਾਉਣ ਲਈ, ਰੁੱਖਾਂ ਨੂੰ ਨਾ ਵੱਢਿਓ ਮੇਰੀ ਚਿਤਾ ਨੂੰ ਜਲਾਉਣ ਲਈ, ਅਗਲਾ ਜਨਮ ਖੌਰੇ ਪੰਛੀ ਦਾ ਹੀ ਮਿਲੇ, ਕੋਈ ਰੁੱਖ ਤਾਂ ਬਚੇ ਮੈਨੂੰ ਆਲਣਾ ਬਣਾਉਣ ਲਈ, ਜਿਸ ਦਿਨ ਮਰਾਂਗੇ ਇੱਕ ਰੁੱਖ ਵੀ ਲੈ ਕੇ ਸੜਾਂਗੇ, ਕੁਦਰਤ ਦਾ ਇਹ ਕਰਜ਼ ਤਾਂ ਚੁਕਾ ਦੇ ਯਾਰਾ, ਜਿਉਂਦੇ ਜੀ ਦੋ ਬੂਟੇ ਤਾਂ ਲਾ ਦੇ ਯਾਰਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ ਜੀ ਔਰ ਬਹੁਤ ਜ਼ਰੂਰੀ ਹੈ ਇਹੋ ਜਿਹੀ ਜਿਹੜੀ ਜਾਗਰੂਕਤਾ ਆ ਸਾਡੇ ਭਾਈਚਾਰੇ ਦੇ ਵਿੱਚ ਆਉਣੀ। ਜੇਕਰ ਅਸੀਂ ਜਾਗਰੂਕ ਨਹੀਂ ਹੋਵਾਂਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਲਈ ਬਹੁਤ ਸਾਰੇ ਖਤਰੇ ਜਿਹੜੇ ਆ ਉਹ ਸਹੇੜ ਰਹੇ ਹੋਵਾਂਗੇ। ਸਤਿ ਸ਼੍ਰੀ ਅਕਾਲ ਵੀ ਬੁਲਾਈਏ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਾਰੇ ਹਰਮਨ ਪਰਿਵਾਰ ਵੱਲੋਂ, ਬਹੁਤ ਬਹੁਤ ਧੰਨਵਾਦ ਬਚਿੱਤਰ ਜੀ। ਅੱਗੇ ਸਾਡੇ ਨਾਲ ਕੁਲਦੀਪ ਕੌਰ ਕਾਫੀ ਦੇਰ ਤੋਂ ਵਿਚਾਰੇ ਜੁੜੇ ਹੋਏ ਆ, ਮਾਫੀ ਚਾਹੁੰਦੀ ਆ, ਤੁਹਾਡਾ ਜਿਹੜਾ ਮੈਸੇਜ ਆ ਉਹ ਲੇਟ ਹੋ ਗਿਆ ਆ, ਪਰ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਸਮਝਦੇ ਹੋ ਜੀ ਗੱਲ ਨੂੰ ਔਰ ਫਤਿਹ ਬੁਲਾਈਏ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ ਤੇ ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਅਰਦਾਸ ਕਰਦੇ ਹਾਂ। ਬਿਲਕੁਲ ਅਸੀਂ ਵੀ ਇਹੀ ਅਰਦਾਸ ਤੁਹਾਡੇ ਲਈ ਵੀ ਕਰਦੇ ਹਾਂ। ਇਹਨਾਂ ਨੇ ਕੁਛ ਸਤਰਾਂ ਲਿਖ ਕੇ ਭੇਜੀਆਂ ਜੀ ਕਵਿਤਾ ਦੇ ਰੂਪ ਦੇ ਵਿੱਚ, ਸ਼ਿਵਰਾਜ ਲੁਧਿਆਣਵੀ ਹੋਰਾਂ ਦੀ ਕਲਮ ਤੋਂ ਲਿਖੀਆਂ ਹੋਈਆਂ, ਉਹ ਵੀ ਸਾਂਝੀਆਂ ਕਰਾਂਗੇ। ਪਰ ਇਹਨਾਂ ਨੇ ਨਸ਼ੇ ਦੇ ਵੱਲ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਵੱਧ ਰਹੀ ਆ ਔਰ ਬਹੁਤ ਜ਼ਿਆਦਾ ਜਿਹੜੇ ਹਾਲ ਆ ਉਹ ਖੌਫਨਾਕ ਹੋ ਰਹੇ ਆ। ਉਹਦੇ ਬਾਰੇ ਇੱਕ ਸਵਾਲ ਜਿਹੜਾ ਸੀ ਮਿੰਟੂ ਬਰਾੜ ਹੋਰਾਂ ਨੂੰ ਕੀਤਾ ਸੀਗਾ ਤੇ ਅਸੀਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਇਸ ਖਬਰ ਦੇ ਉੱਤੇ ਵੀ ਗੱਲ ਕੀਤੀ ਸੀ। ਸੋ ਮੈਨੂੰ ਲੱਗਦਾ ਕੁਲਦੀਪ ਇਹਦਾ ਜਵਾਬ ਤਾਂ ਤੁਹਾਨੂੰ ਜ਼ਰੂਰ ਮਿਲ ਗਿਆ ਹੋਣਾ ਤੇ ਨਾਲ ਹੀ ਨਾਲ ਰਾਣੀ ਤੱਤ ਤੋਂ ਦੋ ਸਤਰਾਂ ਉਹ ਜ਼ਰੂਰ ਸਾਂਝੀਆਂ ਕਰ ਦਿੰਦੇ ਆ। ਕਹਿੰਦੇ ਬਚੀ ਜਿਹੜੀ ਪੈਲੀ ਜਰਵਾਣੇ ਨੱਪ ਲੈਣਗੇ, ਨਵੇਂ ਮੁੰਡੇ ਕਿੱਥੇ ਬਾਬਾ ਖੰਡਾ ਚੱਕ ਲੈਣਗੇ, ਥੋਥੇ ਹੋ ਗਏ ਹੱਡ ਤਾਂ ਹੀ ਸਹੀ ਜਾਂਦੇ ਦਾਬ ਓਏ, ਅੱਖਾਂ ਮੂਹਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ, ਅੱਖਾਂ ਮੂਹਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ। ਬਾਕੀ ਇਹਨਾਂ ਨੇ ਇੱਕ ਹੋਰ ਖਬਰ ਸਾਂਝੀ ਕੀਤੀ ਹੈ, ਕਹਿੰਦੇ ਅੱਜ ਸਾਡੀ ਭੈਣ ਜੋ ਕਿ ਪੰਜਾਬੀਆਂ ਦਾ ਮਾਣ ਪੂਰੇ ਆਸਟ੍ਰੇਲੀਆ ਚ ਵਧਾ ਰਹੇ ਨੇ, ਜੋ ਕਿ ਬਹੁਤ ਵਧੀਆ ਕੰਮ, ਹਰ ਦੁਖੀ ਧੀ ਬੱਚਿਆਂ ਲਈ ਆਪਣੀਆਂ ਸੇਵਾਵਾਂ ਦਿੰਦੇ ਨੇ, ਸਮਾਜਿਕ ਸੁਧਾਰ ਕਰਨਾ ਤੇ ਹੋਰ ਹਰ ਵਕਤ ਹਾਜ਼ਰ ਰਹਿਣਾ ਭੈਣ ਜੀ ਦੀ ਰੁਚੀ ਹੈ। ਸੋ ਭੈਣ ਜੀ ਜਤਿੰਦਰ ਕੌਰ ਨੂੰ ਕਹਿੰਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਸੋ ਸਾਡੇ ਵੱਲੋਂ ਹਰਮਨ ਰੇਡੀਓ ਪਰਿਵਾਰ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਜੀ ਜਤਿੰਦਰ ਕੌਰ ਹੋਰਾਂ ਨੂੰ, ਜਿਹੜੇ ਕਿ ਭਾਈਚਾਰੇ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਕੰਮ ਜਿਹੜੇ ਉਹ ਕਰ ਰਹੇ ਨੇ। ਸੋ ਸ਼ੁਕਰੀਆ ਕੁਲਦੀਪ, ਤੁਹਾਡੀਆਂ ਸਤਰਾਂ ਮੈਂ ਜ਼ਰੂਰ ਪੜਾਂਗੀ। ਫਿਲਹਾਲ ਸਾਰਿਆਂ ਦੇ ਸੁਨੇਹੇ ਲੈ ਲਈਏ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ, ਉਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਸ਼ਾਮਲ ਹੋਏ, ਇਹਨਾਂ ਨੇ ਇੱਕ ਬਹੁਤ ਸੋਹਣਾ ਵਿਚਾਰ ਵੀ ਅੱਜ ਸਾਡੇ ਨਾਲ ਸਾਂਝਾ ਕੀਤਾ ਸੀ, ਉਹ ਵਿਚਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਕਹਿੰਦੇ ਅੱਜ ਦੇ ਇਨਸਾਨ ਦੀ ਅੱਖ ਉਹੀ ਕੁਝ ਦੇਖਦੀ ਹੈ ਜੋ ਉਹ ਖੁਦ ਦੇਖਣਾ ਚਾਹੁੰਦਾ ਹੈ, ਜੋ ਕਿ ਅਸਲੀਅਤ ਤੋਂ ਕੋਹਾਂ ਦੂਰ ਹੁੰਦਾ ਹੈ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ, ਇਹੀ ਸਾਡੀ ਤ੍ਰਾਸਦੀ ਵੀ ਆ, ਹਨਾ। ਸੋ ਜੇਕਰ ਅਸੀਂ ਇਹ ਚੀਜ਼ਾਂ ਸਮਝ ਜਾਈਏ ਨਾ, ਤਾਂ ਫੇਰ ਸਾਡਾ ਦੁਖਾਂਤ ਨਾ ਰਹੇ ਕੋਈ, ਸਾਡੀ ਕੋਈ ਤ੍ਰਾਸਦੀ ਨਾ ਰਹੇ। ਸੋ ਟੁੱਡੀ ਕੇ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਲਈ। ਬਾਕੀ ਉਹਨਾਂ ਨੇ ਦੱਸਿਆ ਜੀ, ਕਹਿੰਦੇ ਮੈਂ ਵੀ ਬਾਬਾ ਜੀ ਕਮਲ ਸਾਹਿਬ ਨੂੰ ਬਹੁਤ ਨੇੜਿਓਂ ਦੇਖਿਆ ਜੀ, ਗੁਆਂਢੀ ਆ ਉਹਨਾਂ ਦਾ, ਤੇ ਉਹਨਾਂ ਚ ਇੱਕ ਖਾਸੀਅਤ ਹੈ ਕਿ ਹਰ ਉਮਰ ਦੇ ਇਨਸਾਨ ਨਾਲ ਇੱਕ ਤਾਂ ਘੁਲ ਮਿਲ ਜਾਂਦੇ ਆ ਤੇ ਇਨਸਾਨ ਨੂੰ ਕਦੇ ਮਹਿਸੂਸ ਨਹੀਂ ਹੋਣ ਦਿੰਦੇ ਉਹ ਉਪਰਾਪਨ, ਤੇ ਉਮਰ ਚ ਜਾਂ ਸਿਆਣਪ ਚ ਵੀ ਉਹ ਵੱਡਾ ਛੋਟਾ ਨਹੀਂ ਮਹਿਸੂਸ ਹੋਣ ਦਿੰਦੇ। ਸੋ ਕੰਵਲ ਸਾਹਿਬ ਦੀ ਜੀਵਨ ਤੇ ਰਾਜਵਿੰਦਰ ਰਾਹੀ ਨੇ ਲਿਖਿਆ ਜੀ, ਪੰਜਾਬ ਦੀ ਪੱਗ ਜਸਵੰਤ ਕੰਵਲ। ਸੋ ਇਹ ਵੀ ਪੜ੍ਹਨਾ ਚਾਹੀਦਾ ਜੀ, ਰਾਜਵਿੰਦਰ ਰਾਹੀ ਹੋਰਾਂ ਦਾ ਲਿਖਿਆ ਹੋਇਆ ਪੰਜਾਬ ਦੀ ਪੱਗ ਜਸਵੰਤ ਸਿੰਘ ਕੰਵਲ। ਤੇ ਬਾਕੀ ਇੱਕ ਸ਼ਬਦ ਦੇ ਉੱਤੇ ਝਾਤ ਪੁਆਈ ਹੈ ਜੀ, ਕਹਿੰਦੇ ਅਮਰਦੀਪ ਇੱਕ ਸ਼ਬਦ ਹੈ ਜੀ ਚਿਹੇੜੂ, ਹੋ ਸਕਦਾ ਕਹਿੰਦੇ ਵੀ ਹੋ ਸਕਦਾ ਦੁਆਬੇ ਮਾਝੇ ਦੇ ਵਿੱਚ ਇਹਦੀ ਜਗ੍ਹਾ ਕੋਈ ਸ਼ਬਦ ਹੋਰ ਵਰਤਿਆ ਜਾਂਦਾ ਹੋਵੇ। ਥੋੜੀ ਜਿਹੀ ਟਿਪ ਹੈ ਜੀ ਘਰ ਚ ਬਣਾਏ ਘਿਓ ਨਾਲ ਸੰਬੰਧਿਤ, ਦੱਸੋ ਜੀ ਜ਼ਰੂਰ ਕੀ ਟਿਪ ਹੈ, ਉਹ ਆਪਾਂ ਸਾਂਝੀ ਜ਼ਰੂਰ ਕਰਾਂਗੇ। ਪਰ ਮੈਨੂੰ ਲੱਗਦਾ ਕਿ ਹਾਂ ਦੁਆਬੇ ਦੇ ਵਿੱਚ ਸ਼ਾਇਦ ਚਿਹੇੜੂ ਨਹੀਂ ਕਿਹਾ ਜਾਂਦਾ ਉਹਨੂੰ, ਸਾਡੇ ਦੁਆਬੇ ਦੇ ਵਿੱਚ ਸਗੋਂ ਇੱਕ ਚਿਹੇੜੂ ਦਾ ਪੁਲ ਜ਼ਰੂਰ ਹੈ ਜੀ ਫਗਵਾੜੇ ਦੇ ਕੋਲ, ਉਹਦਾ ਤਾਂ ਮੈਨੂੰ ਪਤਾ। ਪਰ ਇਹ ਜਿਹੜੀ ਰੈਸਿਪੀ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਟਿਪ ਘਿਓ ਬਣਾਏ ਜਾਣ ਦੀ ਆ, ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ, ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਇਸ ਤੋਂ ਬਾਅਦ ਸਾਡੇ ਨਾਲ ਮੰਡੀ ਕਲਾਂ ਵਾਲੇ ਮਨੀ ਹੁਰੀ ਕੋਪਸ ਹਾਰਬਰ ਤੋਂ ਜੁੜੇ ਹੋਏ, ਸਤਿ ਸ੍ਰੀ ਅਕਾਲ ਬੁਲਾਈਆਂ ਨੇ ਸਾਡੇ ਵੱਲੋਂ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਜੋਬਨ ਰੁੱਤ ਦੀਆਂ ਰਾਤਾਂ ਦੀ ਨੀਂਦ ਚੁਰਾਉਣ ਵਾਲੀਆਂ ਕਿਤਾਬਾਂ ਹਨ ਕਹਿੰਦੇ ਬਾਬੇ ਦੀਆਂ, ਬਾਬਾ ਜਸਵੰਤ ਸਿੰਘ ਕੰਵਲ ਦੀ ਗੱਲ ਕਰ ਰਹੇ ਨੇ। ਕਹਿੰਦੇ ਮੈਂ ਤਾਂ ਆਪਣੀ ਜ਼ਿੰਦਗੀ ਦੇ ਸੈਂਕੜੇ ਘੰਟੇ ਦਿੱਤੇ ਨੇ ਬਾਬੇ ਨੂੰ, ਪਰ ਸਾਨੂੰ ਬਾਬੇ ਨੇ ਆਪਣੀ ਸਾਰੀ ਉਮਰ ਦਿੱਤੀ ਹੈ ਜੀ ਕਿਤਾਬਾਂ ਦੇ ਰੂਪ ਚ। ਬਿਲਕੁਲ ਜੀ, ਉਹਨਾਂ ਦੇ ਜਿਹੜੇ ਨਾਵਲ ਨੇ ਚਾਹੇ ਉਹ ਪਾਲੀ ਹੈ ਚਾਹੇ ਉਹ ਪੂਰਨਮਾਸ਼ੀ ਹੈ, ਹਨਾ, ਉਹਨਾਂ ਦੇ ਵਿੱਚ ਜਵਾਨ ਰੁੱਤ ਦੀਆਂ ਜਿਹੜੀਆਂ ਖਾਹਿਸ਼ਾਂ ਆ ਜਾਂ ਫਿਰ ਵਲਵਲੇ ਆ ਜਾਂ ਫਿਰ ਅਸੀਂ ਕਹਿੰਦੇ ਹਾਂ ਕਿ ਜੋਸ਼ ਹੈ ਉਹ ਝਲਕਦਾ ਉਹਨਾਂ ਦੇ ਨਾਵਲਾਂ ਦੇ ਵਿੱਚ। ਧੰਨਵਾਦ ਮਨੀ ਜੀ ਅਹਿਸਾਨ ਪਾਉਣ ਦੇ ਲਈ। ਅੱਗੇ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ। ਮਲਕੀਤ ਬਗਿਆਣਾ ਸਾਹਿਬ, ਉਹਨਾਂ ਨੇ ਆਵਾਜ਼ ਦੀ ਸਮੱਸਿਆ ਵੱਲ ਧਿਆਨ ਦਵਾਇਆ ਸੀ, ਸੋ ਮੈਨੂੰ ਲੱਗਦਾ ਮਲਕੀਤ ਜੀ ਹੁਣ ਆਵਾਜ਼ ਠੀਕ ਹੋ ਗਈ ਹੋਣੀ ਆ। ਰਾਜ ਕੇਹੂਰੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ। ਸੁਖਵਿੰਦਰ ਸੌਂਦ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ। ਰਾਮਚੰਦ ਹੁਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ ਤੁਹਾਡਾ। ਬਿੱਟੂ ਮਲਡੂਰਾ ਵਾਲੇ, ਉਹ ਵੀ ਕਾਫੀ ਦੇਰ ਤੋਂ ਵਿਚਾਰੇ ਸਾਡੇ ਨਾਲ ਜੁੜੇ ਹੋਏ ਆ। ਮੇਰਾ ਵਿਚਾਰੇ ਕਹਿਣ ਦਾ ਮਤਲਬ ਇਹੀ ਹੈ ਕਿ ਅੱਜ ਥੋੜੇ ਜਿਹੇ ਲੇਟ ਹੋ ਗਏ ਤੁਹਾਡੇ ਸੁਨੇਹੇ, ਪਰ ਮੈਨੂੰ ਲੱਗਦਾ ਕਿ ਤੁਸੀਂ ਸਮਝਦੇ ਹੋ ਜੀ, ਔਰ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹਿੰਦੇ ਹੋ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਦਿੰਦੇ ਰਹੋਗੇ। ਮਲਡੂਰਾ ਤੋਂ ਉਹਨਾਂ ਨੇ ਨਾ ਵੈਦਰ ਦੀ ਰਿਪੋਰਟ ਭੇਜੀ ਹੈ। ਮਲਡੂਰਾ ਦੇ ਵਿੱਚ ਕਹਿੰਦੇ ਅੱਜ ਨਾ ਸ਼ਾਮ ਨੂੰ ਰਾਤ ਨੂੰ ਠੰਡ ਹੋਣੀ ਹੈ, 6 ਡਿਗਰੀ ਸੈਲਸੀਅਸ ਤੱਕ ਤਾਪਮਾਨ ਡਿੱਗਣਾ, ਪਰ ਦਿਨ ਵੇਲੇ 12 ਡਿਗਰੀ ਸੈਲਸੀਅਸ। ਸੋ ਜਿਹੜਾ ਦਿਨ ਹੈ ਉਹ ਮੈਨੂੰ ਲੱਗਦਾ ਠੰਡਾ ਹੀ ਰਹਿਣਾ ਅੱਜ ਮਲਡੂਰਾ ਦੇ ਵਿੱਚ, ਪਰ ਗਰਮੀਆਂ ਦੇ ਵਿੱਚ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਜੀ ਮਲਡੂਰਾ ਦੇ ਵਿੱਚ। ਸੋ ਮੈਨੂੰ ਲੱਗਦਾ ਵੀ ਇਹ ਮੌਸਮ ਫੇਰ ਵੀ ਤੁਹਾਨੂੰ ਸੁਖਾਲਾ ਲੱਗਦਾ ਹੋਊਗਾ, ਹਨਾ। ਧੰਨਵਾਦ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਲਈ ਬਿੱਟੂ ਜੀ। ਵਰਿੰਦਰ ਚੀਮਾ ਅੱਗੇ ਸਾਡੇ ਨਾਲ ਸ਼ਾਮਲ ਹੋਏ, ਗੁੱਡ ਮਾਰਨਿੰਗ ਬੁਲਾਈਏ, ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਜੀ, ਤੇ ਆਪ ਜੀ ਦਾ ਦਿਨ ਖੁਸ਼ੀਆਂ ਨਾਲ ਬਤੀਤ ਹੋਵੇ, ਤੁਹਾਡਾ ਵੀ ਦਿਨ ਖੁਸ਼ੀਆਂ ਨਾਲ ਬਤੀਤ ਹੋਵੇ, ਤੰਦਰੁਸਤ ਰਹੋ, ਖੁਸ਼ੀਆਂ ਖੇੜੇ ਮਾਣਦੇ ਰਹੋ। ਵਰਿੰਦਰ ਜੀ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਰਣਜੀਤ ਸੇਖੋ ਮੁਦਕੀ ਵਾਲੇ ਜਿਹੜੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ। ਤੇ ਜਿਹੜੇ ਵੀ ਦੋਸਤ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਸਵਾਲ ਜਿਹੜਾ ਆ ਪਾਇਆ ਹੋਇਆ, ਤੇ ਸਵਾਲ ਦਾ ਜਵਾਬ ਤੁਸੀਂ ਸੋਚ ਲਓ ਜੀ ਕਿ ਜਿਹੜੀਆਂ 17 ਮੈਂ ਹੁਣੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਬੋਲੀਆਂ ਸੀਗੀਆਂ, ਉਹ 17 ਕਿਸ ਕਵੀ ਦੀਆਂ ਲਿਖੀਆਂ ਹੋਈਆਂ ਨੇ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ। ਇਹਨਾਂ 17 ਦਾ ਕਵੀ ਕੌਣ ਹੈ ਤੁਸੀਂ ਦੱਸਣਾ। ਅੱਗੇ ਹਰੀਸ਼ ਅਰੋੜਾ ਸਾਹਿਬ ਵੀ ਸਾਨੂੰ ਕਾਫੀ ਦੇਰ ਤੋਂ ਜੁਆਇਨ ਕਰ ਚੁੱਕੇ ਆ, ਕਹਿੰਦੇ ਬੀਬਾ ਜੀ ਤੇ ਮਿੰਟੂ ਭਾਜੀ ਅਸੀਂ ਵੀ ਹਾਜ਼ਰ ਹੋ ਗਏ ਹਾਂ ਜੀ। ਬਿਲਕੁਲ ਜੀ, ਤੁਹਾਡੀ ਹਾਜ਼ਰੀ ਕਬੂਲ ਹੈ, ਔਰ ਅਸੀਂ ਤੁਹਾਡੀ ਹਾਜ਼ਰੀ ਥੋੜੀ ਜਿਹੀ ਲੇਟ ਲਾਈ ਹੈ, ਪਰ ਤੁਸੀਂ ਹਾਜ਼ਰ ਹੋ ਗਏ ਹੋ, ਬਿਲਕੁਲ ਹੋ ਗਏ ਹੋ, ਧੰਨਵਾਦ ਤੁਹਾਡਾ। ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਸ਼ਾਮਲ ਹੋਏ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਵੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਾਕੀ ਕਹਿੰਦੇ ਜੀ ਪ੍ਰੋਗਰਾਮ ਵਧੀਆ, ਧੰਨਵਾਦ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ। ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਤੇ ਇਹਨਾਂ ਨੇ ਵੀ ਨਾ ਇੱਕ ਬਹੁਤ ਸੋਹਣਾ ਵਿਚਾਰ ਵੀ ਭੇਜਿਆ, ਸਤਿ ਸ੍ਰੀ ਅਕਾਲ ਵੀ ਬੁਲਾਈ ਹੈ, ਗੁੱਡ ਮਾਰਨਿੰਗ ਕਹਿ ਰਹੇ ਨੇ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ। ਤੇ ਕਹਿੰਦੇ ਸੋਚ ਕੇ ਤੋੜੀ ਰਿਸ਼ਤੇ ਕਿਸੇ ਨਾਲ, ਟੁੱਟ ਕੇ ਟਾਣੀ ਤੋਂ ਫਿਰ ਪੱਤੇ ਹਰੇ ਨਹੀਂ ਰਹਿੰਦੇ। ਕਿਆ ਬਾਤ ਹੈ, ਕਿਆ ਬਾਤ ਹੈ, ਬਿਲਕੁਲ ਜੀ। ਰਿਸ਼ਤੇ ਜਿਹੜੇ ਆ ਅਸਲ ਦੇ ਵਿੱਚ ਇਹਨਾਂ ਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਹੈ, ਔਰ ਇਹ ਸੰਭਾਲੇ ਤਿਆਗ ਦੇ ਨਾਲ ਜਾਂਦੇ। ਸਭ ਤੋਂ ਵੱਡਾ ਜਿਹੜਾ ਤੱਥ ਹੈ ਨਾ ਉਹ ਇਹੀ ਹੈ ਕਿ ਤਿਆਗ ਬਹੁਤ ਮੰਗਦੇ ਨੇ ਰਿਸ਼ਤੇ, ਜੇ ਅਸੀਂ ਉਹਨਾਂ ਨੂੰ ਜੋੜੇ ਰੱਖਣਾ ਚਾਹੁੰਦੇ ਹਾਂ। ਸੋ ਤਿਆਗ ਛੋਟੇ ਛੋਟੇ ਹੁੰਦੇ ਆ, ਪਰ ਸਾਨੂੰ ਉਹਦੇ ਲਈ ਆਪਣੇ ਆਪ ਨੂੰ ਸਮਝਾਉਣਾ ਜਿਹੜਾ ਉਹ ਜ਼ਰੂਰੀ ਹੋ ਜਾਂਦਾ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਇਸ ਵਿਚਾਰ ਦੇ ਨਾਲ ਰਾਬਤਾ ਬਣਾਇਆ। ਰਵੀ ਰਾਠੌਰ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਜੀ, ਔਰ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ। ਤੇ ਕਹਿੰਦੇ ਹੋਰ ਸਭ ਠੀਕ ਠਾਕ ਜੀ? ਬਿਲਕੁਲ ਜੀ ਠੀਕ ਠਾਕ ਹੈ, ਔਰ ਤੁਸੀਂ ਵੀ ਠੀਕ ਠਾਕ ਹੋਵੋਗੇ ਇਹਦੀ ਅਸੀਂ ਆਸ ਕਰਦੇ ਹਾਂ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਇਸੇ ਤਰ੍ਹਾਂ ਲੈਂਦੇ ਜਾਵਾਂਗੇ। ਫਿਲਹਾਲ ਇੱਕ ਗੀਤ ਸੋਹਣਾ ਜਿਹਾ ਤੁਹਾਡੀ ਨਜ਼ਰ ਕਰਦੇ ਆ, ਤੇ ਫਿਰ ਆਉਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਆਪਣੇ ਮਹਿਮਾਨ ਦੇ ਨਾਲ। ਸੋ ਜਿਸ ਹੋਣਹਾਰ ਨੌਜਵਾਨ ਨਾਲ ਅਸੀਂ ਗੱਲਬਾਤ ਤੁਹਾਡੀ ਕਰਵਾਉਣ ਜਾ ਰਹੇ ਹਾਂ, ਹਰਕੀਰਤ ਸਿੰਘ, ਸੋ ਜਲਦੀ ਹੀ ਆਪਣੇ ਅਗਲੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਨਾਲ
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਜਦ ਜਾਦੂ ਟੋਣਾ ਮੇਰੇ ਬੋਲ ਗਵਾਚੇ ਦਿਲ ਗਾਵਣ ਲੱਗਾ ਇੱਕ ਨਸ਼ਾ ਅਨੋਖਾ ਇੱਕ ਤਲਬ ਅਵੱਲੀ ਮੇਰਾ ਪੋਟਾ ਪੋਟਾ ਮੁਸਕਾਵਣ ਲੱਗਾ ਪਰ ਹੋਏ ਪਰਾਏ ਇੱਕ ਦਮ ਪਰਛਾਵੇਂ ਸ਼ਰਮਿੰਦੇ ਹੋ ਗਏ ਕੁੱਲ ਦੁਨੀਆ ਸਾਵੇਂ ਹਾਏ ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ ਹੰਗਾਰਾ ਦਿੱਤਾ ਢਿੱਲਾ ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ ਹੰਗਾਰਾ ਦਿੱਤਾ ਢਿੱਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਢਿੱਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਉਦੋਂ ਚਾਵਾਂ ਨੂੰ ਵੀ ਜਿਵੇਂ ਚਾਹ ਸੀ ਚੜਿਆ ਸੀ ਖਿਆਲ ਵੀ ਫਿਰਦੇ ਮਸਤਾਨੇ ਹੋਏ ਕੋਈ ਅੱਜ ਨਜ਼ਦੀਕੀ ਬਣ ਨੇੜੇ ਆਇਆ ਫਿਰ ਸਾਪਣੇ ਵੀ ਬੇਗਾਨੇ ਹੋਏ ਪਰ ਇਕਦਮ ਹੀ ਫਿਰ ਗਮਗੀਨੀ ਛਾਈ ਰੀਜਾਂ ਦੇ ਵੇੜੇ ਬਾਰਾਤ ਨਹੀਂ ਆਈ ਹਾਏ ਮੁਹੱਬਤਾਂ ਦੇ ਲਹਿੰਗਿਆਂ ਤੇ ਰਹਿ ਗਿਆ ਦਿਲ ਆਇਆ ਸੱਚਾ ਤਿੱਲਾ ਮੁਹੱਬਤਾਂ ਦੇ ਲਹਿੰਗਿਆਂ ਤੇ ਰਹਿ ਗਿਆ ਦਿਲ ਆਇਆ ਸੱਚਾ ਤਿੱਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਢਿੱਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਕੌਣ ਗਵਾਈਆਂ ਦੇ ਕੌਣ ਸੁਨੇਹੜੇ ਇਹ ਰਮਜ਼ ਰੂਹਾਨੀ ਗੱਲ ਹੋਰ ਕਿਤੋਂ ਦੀ ਖਾਮੋਸ਼ ਖਾਹਿਸ਼ਾਂ ਮੰਗਣੇ ਸਤੀਫੇ ਪਰ ਕਹਿਣੀ ਉਮੀਦਾਂ ਗੱਲ ਹੋਰ ਕਿਤੋਂ ਦੀ ਪਰ ਹਾਸੇ ਵਾਲਾ ਕੁਮਹਾਰ ਨੀ ਲੱਭਦਾ ਕੀ ਕਰੇ ਆਰਜ਼ੂ ਇਤਬਾਰ ਨੀ ਲੱਭਦਾ ਹਾਏ ਫਰੇ ਬੀਜੇ ਹਾਂ ਜੋਗੀਏ ਸਰਤਾਜ ਅਧੂਰਾ ਉਹਦਾ ਚਿੱਲਾ ਫਰੇ ਬੀਜੇ ਹਾਂ ਜੋਗੀਏ ਸਰਤਾਜ ਅਧੂਰਾ ਉਹਦਾ ਚਿੱਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਢਿੱਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ
ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਤੇ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕੀਤਾ ਸੀ ਤੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਜਿਹਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਜਿਹੜਾ ਜੀ ਉਹ ਹੈ ਇੱਕ ਮੁਲਾਕਾਤ ਦਾ, ਤੇ ਇਸ ਮੁਲਾਕਾਤ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਰਦਾਰ ਹਰਕੀਰਤ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਬੜੇ ਹੀ ਹੋਣਹਾਰ ਨੌਜਵਾਨ ਨੇ, ਪੰਜਾਬੀ ਭਾਈਚਾਰੇ ਦੇ ਵਿੱਚ ਬੜੇ ਵੱਧ ਚੜ ਕੇ ਇਹਨਾਂ ਨੇ ਬਹੁਤ ਸਾਰੇ ਕੰਮਾਂ ਕਾਜਾਂ ਦੇ ਵਿੱਚ ਯੋਗਦਾਨ ਪਾਇਆ। ਔਰ ਇਹਨਾਂ ਦੇ ਬਾਰੇ ਅਸੀਂ ਸਭ ਤੋਂ ਪਹਿਲਾਂ ਤਾਂ ਜਾਣਾਂਗੇ ਕਿ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆਉਣਾ ਕਦੋਂ ਕੀਤਾ ਔਰ ਕਿਸ ਤਰ੍ਹਾਂ ਇਹਨਾਂ ਦਾ ਆਸਟ੍ਰੇਲੀਆ ਦਾ ਸਫ਼ਰ ਰਿਹਾ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਹਰਕੀਰਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਹਮੇਸ਼ਾ ਸਾਥ ਦਿੰਦੇ ਹੋ, ਸਾਰੀਆਂ ਜਿੰਨੇ ਵੀ ਪਾਸ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਨੇ ਉਹਨਾਂ ਦੇ ਤੁਸੀਂ ਸਾਰੇ ਜਿਹੜੇ ਤੁਹਾਡੇ ਸਰੋਤੇ ਨੇ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾਈ ਹੈ ਤੇ ਹਮੇਸ਼ਾ ਸਪੋਰਟ ਕੀਤਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ। ਤੇ ਹੁਣ ਅਸੀਂ ਆਪਣੇ ਸਾਰੇ ਅਦਾਰੇ ਵੱਲੋਂ ਔਰ ਭਾਈਚਾਰੇ ਵੱਲੋਂ ਤੁਹਾਨੂੰ ਵਧਾਈ ਵੀ ਪੇਸ਼ ਕਰਦੇ ਹਾਂ ਕਿਉਂਕਿ ਗ੍ਰੀਨਸ ਪਾਰਟੀ ਨੇ ਤੁਹਾਡੇ ਜਿਹੇ ਗੁਰਸਿੱਖ ਨੌਜਵਾਨ ਨੂੰ ਆਪਣਾ ਉਮੀਦਵਾਰ ਐਲਾਨਿਆ। ਸੋ ਇਹਦੇ ਪਿੱਛੇ ਹੋ ਸਕਦਾ ਤੁਹਾਡੀ ਬਹੁਤ ਵੱਡੀ ਘਾਲਣਾ ਰਹੀ ਹੋਵੇ, ਉਸ ਘਾਲਣਾ ਤੇ ਵੀ ਗੱਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਸਾਡੇ ਸਰੋਤੇ ਤੁਹਾਡੇ ਬਾਰੇ ਜਾਣਨਾ ਚਾਹੁਣਗੇ। ਤੁਸੀਂ ਥੋੜਾ ਜਿਹਾ ਆਪਣੇ ਪਿਛੋਕੜ ਦੇ ਬਾਰੇ ਦੱਸੋ ਤੇ ਆਸਟ੍ਰੇਲੀਆ ਕਦੋਂ ਆਉਣਾ ਹੋਇਆ ਤੁਹਾਡਾ
ਜੀ? ਭੈਣ ਜੀ, ਮੇਰਾ ਜਨਮ ਜਿਹੜਾ ਪਿੰਡ ਅਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈਗਾ ਜੀ। ਤਕਰੀਬਨ ਫਗਵਾੜੇ ਤੋਂ ਲਾ ਲਓ ਵੀ 18-20 ਕਿਲੋਮੀਟਰ ਹੈ ਪਿੰਡ, ਤੇ ਹੁਸ਼ਿਆਰਪੁਰ ਤੋਂ ਤਕਰੀਬਨ 25-30 ਕਿਲੋਮੀਟਰ ਹੈ। ਤਕਰੀਬਨ ਮਿਡਲ ਜੇ ਦੇ ਵਿੱਚ ਪੈਂਦਾ ਜੀ ਮਾਲਪੁਰ ਹੁਸ਼ਿਆਰਪੁਰ ਫਗਵਾੜੇ ਦੇ, ਤੇ ਉਥੋਂ ਮੈਂ ਤਕਰੀਬਨ ਜਿਹੜਾ ਨੇੜੇ ਕਾਨਵੈਂਟ ਸਕੂਲ ਸੀ ਉਥੋਂ ਜਿਹੜੀ ਆਪਣੀ ਵਿਦਿਆ ਹਾਸਲ ਕੀਤੀ। ਉਸ ਤੋਂ ਬਾਅਦ ਸੈਂਟਰਲ ਸਕੂਲ ਦੇ ਵਿੱਚ ਜੀ ਆਦਮਪੁਰ ਜਿਹੜਾ ਏਅਰਫੋਰਸ ਦਾ ਸਕੂਲ ਹੈ ਉੱਥੇ, ਤੇ ਉਸ ਤੋਂ ਬਾਅਦ ਫਿਰ ਪਲੱਸ ਟੂ ਤੋਂ ਬਾਅਦ ਜੀ ਮੈਂ ਇੱਥੇ ਆ ਗਿਆ ਆਸਟ੍ਰੇਲੀਆ ਦੇ ਵਿੱਚ। ਤਕਰੀਬਨ ਹੁਣ 13 ਸਾਲ ਹੋ ਜਾਣੇ ਆ ਜੀ ਆਸਟ੍ਰੇਲੀਆ ਆਏ ਨੂੰ, ਤੇ ਉਦੋਂ ਫਿਰ ਪੜ੍ਹਾਈ ਕੀਤੀ ਜੀ। ਪੜ੍ਹਾਈ ਦੇ ਨਾਲ ਨਾਲ ਜਿਹੜਾ ਸਮਾਜਿਕ ਕੰਮਾਂ ਦਾ ਜਿਹੜਾ ਰੁਝਾਨ ਸ਼ੁਰੂ ਹੋ ਗਿਆ, ਤੇ ਉਸ ਤੋਂ ਲੈ ਕੇ ਹੁਣ ਤੱਕ ਤਕਰੀਬਨ ਕਾਫੀ ਜਿਹੜੇ ਪ੍ਰੋਜੈਕਟਸ ਆ ਜੀ ਉਹਨਾਂ ਦੇ ਵਿੱਚ ਯੋਗਦਾਨ ਪਾਇਆ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਜਿਹੜੇ ਵੱਖ ਵੱਖ ਕੰਮਾਂ ਦੇ ਭਾਈਚਾਰੇ ਦੇ ਕੰਮਾਂ ਦੇ ਵਿੱਚ ਜਿਹੜਾ ਯੋਗਦਾਨ ਪੈਂਦਾ ਰਿਹਾ ਜੀ।
ਜੀ, ਸੋ ਯੋਗਦਾਨ ਦੀ ਗੱਲ ਕਰਾਂ ਤਾਂ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਸਿੱਖ ਜੈਨੋਸਾਈਡ ਮਾਰਚ ਕਾਫੀ ਲੰਮੇ ਸਮੇਂ ਤੋਂ ਤੁਸੀਂ ਮੈਲਬਰਨ ਸਿਟੀ ਦੇ ਵਿੱਚ ਸਾਡੇ ਭਾਈਚਾਰੇ ਦੇ ਸਹਿਯੋਗ ਨਾਲ ਕਰਾਉਂਦੇ ਆ ਰਹੇ ਹੋ। ਇਹਦੇ ਨਾਲ ਹੀ ਤੁਸੀਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਦਾ ਜਿਹੜਾ ਆਯੋਜਨ ਆ ਉਹ ਵੀ ਕੀਤਾ। ਸੋ ਸਿੱਖ ਧਰਮ ਦੇ ਨਾਲ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਜੁੜੇ ਹੋਏ ਆ ਉਹਨਾਂ ਦੇ ਵਿੱਚ ਤੁਸੀਂ ਕਾਫੀ ਵੱਧ ਚੜ ਕੇ ਹਿੱਸਾ ਲੈਂਦੇ ਆ ਰਹੇ ਹੋ, ਪਰ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ, ਆਪਣੇ ਭਾਈਚਾਰੇ ਤੋਂ ਬਾਅਦ ਵਾਈਡਰ ਭਾਈਚਾਰਾ ਜਿਹੜਾ ਵਾਈਡਰ ਕਮਿਊਨਿਟੀ ਆ ਉਹਦੇ ਵਿੱਚ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਆਪਣੀ ਗੱਲ ਜਿਹੜੀ ਉਹ ਪਹੁੰਚਾਉਣ ਦੇ ਲਈ ਦੂਸਰਿਆਂ ਤੱਕ, ਅਸੀਂ ਕੀ ਆ ਆਪਣੀ ਸਾਡੀ ਪਛਾਣ ਕੀ ਆ ਇਹਦੇ ਬਾਰੇ ਚ ਦੂਸਰਿਆਂ ਨੂੰ ਦੱਸਣਾ ਕਈ ਵਾਰ ਬਹੁਤ ਜ਼ਰੂਰੀ ਹੁੰਦਾ। ਸੋ ਇਹ ਜਿਹੜੇ ਸੰਬੰਧ ਆ ਇਹ ਕਿਸ ਤਰ੍ਹਾਂ ਤੁਹਾਡੇ ਵਾਈਡਰ ਕਮਿਊਨਿਟੀ ਦੇ ਨਾਲ ਬਣੇ ਔਰ ਕਿਸ ਤਰ੍ਹਾਂ ਉਹ ਸਾਡੇ ਬਾਰੇ ਸੋਚਦੇ ਆ, ਤੁਹਾਡੇ ਬਾਰੇ ਸੋਚਦੇ ਆ?
ਜੀ ਭੈਣ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਤਕਰੀਬਨ ਸਿੱਖ ਕੌਮ ਦੀ ਜਿਹੜੀ ਮਨ ਦੇ ਵਿੱਚ ਦਰਸ ਸੀ ਜਾਂ ਗੁਰੂ ਸਾਹਿਬ ਪ੍ਰਤੀ ਜਿਹੜੀ ਸ਼ਰਧਾ ਸੀ ਉਹ ਗੁਰਬਾਣੀ ਤੋਂ ਸੇਧ ਲੈਂਦੇ ਹੋਏ ਵੱਖ ਵੱਖ ਜਿਹੜੇ ਭਾਈਚਾਰੇ ਦੇ ਕੰਮਾਂ ਦੇ ਵਿੱਚ ਯੋਗਦਾਨ ਪਾਇਆ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਿੱਖ ਜੈਨੋਸਾਈਡ ਰਿਮੈਂਬਰੈਂਸ ਮਾਰਚ ਜਿਹੜੀ 1984 ਦੀ ਨਸਲਕੁਸ਼ੀ ਹੈ ਉਸ ਦੇ ਬਾਰੇ ਜਿਹੜੀ ਆ ਲੌਬਿੰਗ ਕਰਨੀ, ਵੱਖ ਵੱਖ ਜਿਹੜੇ ਅਥਾਰਟੀਜ਼ ਨੇ ਉਹਨਾਂ ਤੱਕ ਪਹੁੰਚ ਕਰਨੀ, ਪਲੱਸ ਹੋਰ ਵੀ ਜਿਹੜੇ ਸਿੱਖ ਆਈਡੈਂਟੀ ਦੇ ਇਸ਼ੂਜ਼ ਹੈ ਜੀ ਉਹਨਾਂ ਨੂੰ ਅੱਗੇ ਲੈ ਕੇ ਜਾਣਾ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੇ ਇੱਥੇ ਹੀ ਸਾਊਥ ਮਰੈਂਗ ਦੇ ਵਿੱਚ ਮੈਰੀ ਮੀਡਸ ਕ੍ਰਿਸਚਨ ਕਾਲਜ ਦੇ ਵਿੱਚ ਇੱਕ ਇਸ਼ੂ ਹੋਇਆ ਸੀ ਤਕਰੀਬਨ 8-9 ਸਾਲ ਪਹਿਲਾਂ, ਤੇ ਉਹਨਾਂ ਨੂੰ ਉਸ ਨੂੰ ਮੈਂ ਅੱਗੇ ਲੈ ਕੇ ਗਿਆ ਜੀ ਬਾਕੀ ਵੀਰਾਂ ਦੀ ਸਪੋਰਟ ਦੇ ਨਾਲ। ABC ਰੇਡੀਓ ਤੱਕ ਗੱਲ ਹੋਈ, ਫਿਰ ਪ੍ਰਿੰਸੀਪਲ ਨੇ ਮਾਫੀ ਮੰਗੀ ਸੀ ਕਿਉਂਕਿ ਉਸਨੇ ਇੱਕ ਗੁਰਸਿੱਖ ਨੌਜਵਾਨ ਦੀ ਜਿਹੜੀ ਦਾੜੀ ਨੂੰ ਸ਼ੇਵ ਕਰ ਦਿੱਤਾ ਸੀ ਕਿਉਂਕਿ ਉਹ ਛੁੱਟੀਆਂ ਤੋਂ ਬਾਅਦ ਕਾਲਜ ਆਇਆ ਸੀ, ਤੇ ਨਾਲ ਜਿਹੜੇ ਪਟਕੇ ਦੇ ਮਸਲੇ ਜਾਂ ਦਸਤਾਰ ਦਾ ਮਸਲਾ ਕਈ ਵੀਰਾਂ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਅਟੈਕ ਕੀਤਾ ਗਿਆ ਸੀ ਜਾਂ ਬਾਕੀ ਭਾਈਚਾਰੇ ਦੇ ਵਿੱਚ ਕੁਝ ਇੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਸੀ ਉਹਨਾਂ ਨੂੰ ਵੱਖ ਵੱਖ ਅਥਾਰਟੀਜ਼ ਤੱਕ ਲੈ ਕੇ ਜਾਣਾ, ਪੁਲਿਸ ਤੱਕ ਲੈ ਕੇ ਜਾਣਾ, ਇਸ ਤਰ੍ਹਾਂ ਦੇ ਜਿਹੜੇ ਕੰਮ ਜਿਹੜੇ ਚੱਲਦੇ ਰਹੇ ਜੀ। ਉਸ ਦੇ ਨਾਲ ਜੀ ਜਿਹੜਾ ਇੱਥੋਂ ਵਿਟਲਸੀ ਕਾਉਂਸਲ ਦੇ ਵਿੱਚ ਜਿਹੜਾ ਇੰਟਰਫੇਥ ਨੈਟਵਰਕ ਆ
ਜੀ
ਉਹਦੀ ਮੈਂ ਮੈਂਬਰਸ਼ਿਪ ਲਈ ਜੀ। ਉਸ ਦੇ ਵਿੱਚ ਜਿਹੜੇ ਭਾਈਚਾਰੇ ਨਾਲ ਸੰਬੰਧਿਤ ਕਾਫੀ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਜਿਸ ਦੇ ਵਿੱਚ ਮੇਨ ਸੀਗਾ ਜੀ ਨਾਨਕ ਸ਼ਾਹੀ ਨਵੇਂ ਸਾਲ ਨੂੰ ਮਨਾਉਣਾ, ਤੇ ਉਹ ਵਿਟਲਸੀ ਕਾਉਂਸਲ ਦੇ ਨਾਲ ਮਿਲ ਕੇ ਅਸੀਂ ਜਿਹੜਾ ਉਹ ਸੈਲੀਬ੍ਰੇਟ ਕੀਤਾ ਸੀ ਜਿਸ ਦੇ ਨਾਲ ਕਿ ਜਿਹੜੇ ਬਾਕੀ ਭਾਈਚਾਰੇ ਸੀ ਜਿਸ ਤਰ੍ਹਾਂ ਮੁਸਲਮਾਨ ਕਮਿਊਨਿਟੀ ਲੈ ਲਓ ਜਾਂ ਜਿਹੜੀ ਵਾਈਡਰ ਆਸਟ੍ਰੇਲੀਅਨ ਕਮਿਊਨਿਟੀ ਆ ਨਾਲ ਜੂਇਸ਼ ਕਮਿਊਨਿਟੀ ਸਾਰੀਆਂ ਕਮਿਊਨਿਟੀਆਂ ਨੂੰ ਸੱਦਾ ਦੇ ਕੇ ਉਹਨਾਂ ਦੇ ਨਾਲ ਆਪਣੇ ਜਿਹੜੇ ਸੰਬੰਧ ਬਣਾਉਣੇ ਸ਼ੁਰੂ ਕੀਤੇ ਸੀ ਜੀ, ਤਾਂ ਕਿ ਉਹਨਾਂ ਨੂੰ ਸਾਡੀ ਆਈਡੈਂਟੀ ਦੇ ਬਾਰੇ ਪਤਾ ਲੱਗੇ, ਸਾਡੀਆਂ ਦਸਤਾਰਾਂ ਬਾਰੇ, ਸਾਡੇ ਜਿੰਨੀ ਵੀ ਸਾਡੀ ਆਈਡੈਂਟੀ ਦੀ ਗੱਲ ਹੈ ਉਹ ਸਾਰੇ ਭਾਈਚਾਰਿਆਂ ਤੱਕ ਪਹੁੰਚੇ। ਉਸ ਤੋਂ ਬਾਅਦ ਜਿਹੜਾ ਇੱਥੇ ਇੱਕ ਫੈਸਟੀਵਲ ਵਿਟੋਸੀ ਦਾ ਫੈਸਟੀਵਲ ਹੈ ਉਸ ਦੇ ਵਿੱਚ ਵੀ ਜਿਹੜਾ ਸਿੱਖ ਨਿਊ ਈਅਰ ਨੂੰ ਇਨਕੋਰਪੋਰੇਟ ਕੀਤਾ ਗਿਆ ਸੀ, ਨਾਲ ਨਾਲ ਜਿਹੜੇ ਸਟੇਟ ਦੇ ਕੈਲੰਡਰਸ ਆ ਉਹਨਾਂ ਦੇ ਵਿੱਚ ਵੀ, ਤੇ ਪਲੱਸ ਜਿਹੜਾ ਇੱਥੋਂ ਦੇ ਪੰਜਾਬੀ ਜਿਹੜੀ ਫਾਰਮਾਂ ਦੇ ਵਿੱਚ ਤੁਹਾਨੂੰ ਯਾਦ ਹੋਵੇ ਕਿ ਇੱਕ ਵੈਲਕਮ ਟੂ ਦੀ ਸਿੱਖ ਕਮਿਊਨਿਟੀ ਆਰਗਨਾਈਜ਼ ਕੀਤਾ ਗਿਆ ਸੀ ਪ੍ਰੋਗਰਾਮ ਕੌਂਸਲ ਦੀ ਹੈਲਪ ਦੇ ਨਾਲ, ਤੇ ਉੱਥੇ ਡਿਮਾਂਡ ਕੀਤੀ ਸੀ ਅਸੀਂ ਕਿ ਪੰਜਾਬੀ ਨੂੰ ਜਿਹੜੇ ਇੱਥੇ ਦੇ ਫਾਰਮਸ ਦੇ ਵਿੱਚ ਇੰਕਲੂਡ ਕੀਤਾ ਜਾਵੇ, ਕਿ ਜਿਹੜੇ ਬਾਅਦ ਦੇ ਵਿੱਚ ਹੋਇਆ ਵੀ ਮੇਰੀ ਲੇਲੀਓ ਸੋਣੀ ਇੱਥੇ ਦੇ ਮੇਅਰ ਸੀਗੇ ਉਸ ਵੇਲੇ, ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਚੱਲਦੇ ਰਹੇ ਜੀ। ਫਿਰ ਉਸ ਤੋਂ ਬਾਅਦ ਜਿਹੜਾ ਇੱਕ ਲੋਕੈਲਿਟੀਜ਼ ਐਮਬਰੇਸਿੰਗ ਐਂਡ ਐਕਸੈਪਟਿੰਗ ਡਾਇਵਰਸਿਟੀ ਇੱਕ ਵਿਕਟੋਰੀਅਨ ਗਵਰਨਮੈਂਟ ਦਾ ਪ੍ਰੋਜੈਕਟ ਸੀ ਵਿਕ ਹੈਲਥ ਦਾ, ਜਿਹੜਾ ਕਿ ਇੱਥੇ ਨਾਰਦਰਨ ਸਬਰਬਸ ਦੇ ਵਿੱਚ ਸਭ ਤੋਂ ਪਹਿਲਾਂ ਟਰਾਈ ਆਊਟ ਕੀਤਾ ਗਿਆ ਸੀਗਾ ਜੀ। ਉਸ ਤੋਂ ਬਾਅਦ ਉਹ ਸ਼ੈਪਟਨ ਵੀ ਉਹ ਪ੍ਰੋਜੈਕਟ ਕੀਤਾ ਗਿਆ ਸੀ, ਤੇ ਉਸ ਦੇ ਵਿੱਚ ਮੈਂ ਸਿੱਖ ਰੈਪ੍ਰੈਜੈਂਟੇਟਿਵ ਸੀਗਾ ਜੀ। ਉਸ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਸੀ ਬਾਕੀ ਭਾਈਚਾਰਿਆਂ ਦੇ ਨਾਲ, ਵੱਖ ਵੱਖ ਅਥਾਰਟੀਆਂ ਦੇ ਨਾਲ, ਉਹ ਹੋਰ ਸਟਰੋਂਗ ਹੋ ਗਿਆ ਜੀ। ਤੇ ਉਸ ਤੋਂ ਬਾਅਦ ਇੱਕ ਮਲਟੀ ਫੇਥ ਫਿਊਚਰ ਲੀਡਰਸ ਪ੍ਰੋਗਰਾਮ ਸੀ, ਉਸ ਦੇ ਵਿੱਚ ਵੀ ਮੈਂ ਹਿੱਸਾ ਲਿਆ, ਜਿਹਦੇ ਵਿੱਚ ਤਕਰੀਬਨ 18 ਤੋਂ ਲੈ ਕੇ 25 ਸਾਲ ਤੱਕ ਦੇ ਨੌਜਵਾਨ ਮੁੰਡੇ ਕੁੜੀਆਂ ਮੇਨ ਸਟ੍ਰੀਮ ਕਮਿਊਨਿਟੀ ਦੇ ਆਉਂਦੇ ਵੱਖ ਵੱਖ ਧਰਮਾਂ ਦੇ, ਤੇ ਉਹ 3 ਦਿਨ ਲਈ ਇੱਕ ਕੈਂਪ ਸਾਈਟ ਤੇ ਰਹਿੰਦੇ ਆ, ਉੱਥੇ ਵਿਚਾਰ ਵਟਾਂਦਰੇ ਹੁੰਦੇ ਆ, ਵੱਖ ਵੱਖ ਸੈਸ਼ਨ ਲੱਗਦੇ ਆ, ਪਬਲਿਕ ਸਪੀਕਿੰਗ ਐਂਡ ਆਲ ਦੈਟ ਸੋਰਟ ਆਫ ਟ੍ਰੇਨਿੰਗ, ਤੇ ਉਹ ਸਾਰੀਆਂ ਟ੍ਰੇਨਿੰਗਸ ਵਗੈਰਾ ਹੁੰਦੀਆਂ, ਤੇ ਉਹ ਵੀ ਮੈਂ ਵਡਭਾਗਾ ਰਿਹਾ ਜੀ ਕਿ ਵਧੀਆ ਉਸ ਦੇ ਵਿੱਚ ਯੋਗਦਾਨ ਪਿਆ। ਤੇ ਇਸ ਤਰ੍ਹਾਂ ਤਕਰੀਬਨ ਹੋਰ ਨੈਸ਼ਨਲ ਲੈਵਲ ਤੇ ਵੀ, ਵਿਕਟੋਰੀਅਨ ਲੈਵਲ ਤੇ ਵੀ ਜਿਹੜੀਆਂ ਕੰਟਰੀਬਿਊਸ਼ਨ ਹੁੰਦੀਆਂ ਰਹੀਆਂ ਜੀ, ਸਾਰਿਆਂ ਨਾਲ ਲਿੰਕ ਬਣਦੇ ਰਹੇ, ਤੇ ਆਪਣੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਕਿ ਜਿਹੜਾ ਬਹੁਤ ਸੱਭਿਆਚਾਰਕ ਭਾਈਚਾਰਾ ਆਸਟ੍ਰੇਲੀਆ ਦਾ ਉਹਦੇ ਵਿੱਚ ਯੋਗਦਾਨ ਬਣੇ, ਸਾਰਿਆਂ ਦੇ ਵਿੱਚ ਜਿਹੜੀ ਅੰਡਰਸਟੈਂਡਿੰਗ ਵਧੇ, ਪਿਆਰ ਵਧੇ, ਕਿਉਂਕਿ ਰੇਸਿਜ਼ਮ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਬਾਰੇ ਦੂਜੇ ਬੰਦੇ ਨੂੰ ਇਗਨੋਰੈਂਸ ਹੁੰਦੀ ਹੈ, ਜਦੋਂ ਤੁਹਾਨੂੰ ਨਹੀਂ ਪੁੱਛਦਾ ਤੇ ਉਹ ਇੱਕ ਆਪਣੇ ਮਨ ਦੇ ਵਿੱਚ ਇੱਕ ਤੁਹਾਡਾ ਆਪਣੇ ਵੱਲੋਂ ਇੱਕ ਧਾਰਾ ਬਣਾ ਕੇ ਰੱਖਦਾ ਹੈ ਕਿ ਬੰਦੇ ਸ਼ਾਇਦ ਇਦਾਂ ਦੇ ਹੋਣਗੇ, ਜਦੋਂ ਤੁਸੀਂ ਉਹ ਬੈਰੀਅਰ ਨੂੰ ਬ੍ਰੇਕ ਕਰਦੇ ਆ ਤੇ ਉਹਨੂੰ ਤੁਹਾਡੀ ਸਮਝ ਲੱਗਦੀ ਆ ਕਿ ਇਹ ਵੀ ਉਦਾਂ ਦੇ ਹੀ ਬੰਦੇ ਆ ਜਿੱਦਾਂ ਦੇ ਅਸੀਂ ਆ, ਤੇ ਉਦੋਂ ਫਿਰ ਪਿਆਰ ਦੀ ਭਾਵਨਾ ਵੱਧਦੀ ਆ ਜੀ, ਅੰਡਰਸਟੈਂਡਿੰਗ ਵੱਧਦੀ ਆ, ਤੇ ਹਮੇਸ਼ਾ ਕੋਸ਼ਿਸ਼ ਕੀਤੀ ਆ ਜੀ ਕਿ ਜਿਹੜਾ ਮਲਟੀਕਲਚਰਲਿਜ਼ਮ ਆ ਆਸਟ੍ਰੇਲੀਆ ਦੇ ਵਿੱਚ ਜਾਂ ਵਿਕਟੋਰੀਆ ਦੇ ਵਿੱਚ, ਉਹਨੂੰ ਅਸੀਂ ਅੱਗੇ ਲੈ ਕੇ ਜਾਈਏ ਤੇ ਸਾਰਿਆਂ ਦਾ ਜਿਹੜਾ ਪਿਆਰ ਵਧੇ, ਆਸਟ੍ਰੇਲੀਆ ਇੱਕ ਵਧੀਆ ਹੋਰ ਇੱਕ ਬੈਟਰ ਪਲੇਸ ਬਣੇ
ਜੀ। ਬਿਲਕੁਲ, ਬਹੁਤ ਸਾਰੇ ਖੇਤਰਾਂ ਦੇ ਵਿੱਚ ਖੈਰ ਜਿਹੜਾ ਯੋਗਦਾਨ ਹੈ ਉਹ ਤੁਹਾਡਾ ਭਾਈਚਾਰੇ ਨੂੰ ਮਿਲਦਾ ਆ ਰਿਹਾ। ਜਿੱਥੋਂ ਤੱਕ ਭਾਈਚਾਰੇ ਦੀ ਗੱਲ ਕਰੀਏ, ਜੇ ਪੰਜਾਬੀ ਭਾਈਚਾਰੇ ਦੀ, ਸਿੱਖ ਭਾਈਚਾਰੇ ਦੀ, ਤਾਂ ਬਹੁਤ ਵੱਡੀ ਜਿਹੜੀ ਗਿਣਤੀ ਹੈ ਮੈਲਬਰਨ ਭਰ ਦੇ ਵਿੱਚ, ਸਾਰੇ ਖੇਤਰਾਂ ਦੇ ਵਿੱਚ ਵਧੀ ਹੈ। ਤੁਹਾਡੇ ਜ਼ਿਆਦਾਤਰ ਜਿਹੜੇ ਕੰਮ ਹੈ ਉਹ ਚਲੋ ਮੈਲਬਰਨ ਸੈਂਟਰਲ ਦੇ ਵਿੱਚ ਤਾਂ ਹੋਏ ਹੋਏ ਆ, ਪਰ ਜਿਹੜਾ ਨਾਰਥ ਏਰੀਆ ਜਿਹੜਾ ਆ ਉੱਥੇ ਤੁਸੀਂ ਕਾਫੀ ਐਕਟਿਵ ਰਹੇ ਹੋ, ਪਰ ਜਿਹੜੀ ਇਹ ਟਿਕਟ ਹੈ ਤੁਹਾਨੂੰ ਮੈਲਟਨ ਇਲਾਕੇ ਦੇ ਵਿੱਚੋਂ ਦਿੱਤੀ ਗਈ ਹੈ, ਸੋ ਉੱਥੇ ਭਾਈਚਾਰੇ ਦੀ ਕੀ ਸਥਿਤੀ ਹੈ, ਮੈਲਟਨ ਦੇ ਵਿੱਚ ਗਿਣਤੀ ਕਿੱਦਾਂ ਦੀ ਆ, ਕਿੱਦਾਂ ਦੇ ਏਜੰਡੇ ਆ, ਕੀ ਇਸ਼ੂ ਨੇ ਉੱਥੇ ਆਪਣੇ ਭਾਈਚਾਰੇ ਦੇ ਜਾਂ ਫਿਰ ਬਹੁਤ ਸੱਭਿਆਚਾਰਕ ਭਾਈਚਾਰੇ ਦੇ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ
ਜੀ। ਭੈਣ ਜੀ, ਜਿਹੜਾ ਤਕਰੀਬਨ ਜਿਹੜਾ ਹਲਕਾ ਹੈ ਇਹ ਮੈਲਟਨ, ਬੈਕਸ ਮਾਰਸ਼, ਡਾਰਲੀ, ਐਂਸਬਰੀ, ਤਕਰੀਬਨ ਪਲੰਪਟਨ ਦਾ ਤੋਂ ਲੈ ਕੇ ਤੇ ਉਧਰੋਂ ਬੈਕਸ ਮਾਰਸ਼ ਦੇ ਐਂਡ ਤੱਕ ਇਹ ਸਾਰਾ ਹਲਕਾ ਹੈਗਾ ਜੀ ਜਿਹੜਾ ਸਟੇਟ ਦਾ ਮੈਲਟਨ ਦਾ। ਤੇ ਇਸ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਤਕਰੀਬਨ 1,08,000 ਦੀ ਜਿਹੜੀ ਪਾਪੂਲੇਸ਼ਨ ਆ ਪਿਛਲੇ ਸੈਂਸਸ ਦੀ, ਤੇ ਉਸ ਦੇ ਵਿੱਚ ਜਿਹੜਾ ਕਹਿ ਲਈਏ ਵੀ ਪੰਜਾਬੀ ਸਪੀਕਰ ਨੀਅਰਲੀ 3,000 ਪੰਜਾਬੀ ਸਪੀਕਰ ਸੀਗੇ ਜੀ ਅੱਜ ਤੋਂ 2-3 ਸਾਲ ਪਹਿਲਾਂ, ਪਰ ਹੁਣ ਉਹ ਜਿਹੜੀ ਪਾਪੂਲੇਸ਼ਨ ਉਹ ਕਾਫੀ ਵੱਧ ਗਈ ਆ, ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਨਵੀਆਂ ਐਸਟੇਟਸ ਆਈਆਂ ਤੇ ਤੁਸੀਂ ਪੰਜਾਬੀ ਭਾਈਚਾਰੇ ਦੀ ਗਿਣਤੀ ਬਹੁਤ ਜ਼ਿਆਦਾ ਉੱਥੇ ਦੇਖਦੇ ਆ, ਸਾਰੇ ਸੁਪਰ ਮਾਰਕੀਟਸ ਦੇ ਵਿੱਚ ਪੰਜਾਬੀ ਸ਼ੋਪ ਤੇ ਜਾਓ ਜਾਂ ਆਲੇ ਦੁਆਲੇ ਜਦੋਂ ਤੁਸੀਂ ਘੁੰਮਦੇ ਹੋਵੋ, ਤੇ ਜਿਹੜੀ ਪਾਪੂਲੇਸ਼ਨ ਆ ਇਹ ਕਾਫੀ ਅੱਗੇ ਨਾਲੋਂ ਵਧੀਆ ਜੀ। ਤੇ ਹੋਰ ਭਾਈਚਾਰੇ ਉੱਥੇ ਬਹੁਤ ਨੇ ਜੀ, ਅਫਰੀਕਨ ਕਮਿਊਨਿਟੀ ਕਾਫੀ ਜ਼ਿਆਦਾ ਹੈ, ਫਿਲੀਪੀਨੋ ਕਮਿਊਨਿਟੀ ਹੈ, ਸਮੋਨ ਕਮਿਊਨਿਟੀ ਹੈ, ਤੇ ਉਹ ਕਾਫੀ ਜਿਹੜੇ ਇੱਕ ਮਲਟੀਕਲਚਰਲ ਜਿਹੜੀ ਕਮਿਊਨਿਟੀ ਬਣ ਗਈ ਆ ਜੀ ਮੈਲਟਨ ਦੀ, ਕਿਉਂਕਿ ਪਹਿਲਾਂ ਇੱਕ ਸਾਰਿਆਂ ਦੇ ਮਨ ਦੇ ਵਿੱਚ ਨੋਸ਼ਨ ਹੁੰਦਾ ਸੀ ਕਿ ਸ਼ਾਇਦ ਉੱਥੇ ਬਾਕੀ ਭਾਈਚਾਰੇ ਨਹੀਂ ਹੈਗੇ, ਪਰ ਇੱਕ ਬੜਾ ਸਟਰੋਂਗ ਉੱਥੇ ਮਲਟੀਕਲਚਰਲ ਜਿਹੜਾ ਭਾਈਚਾਰਾ ਹੈਗਾ ਉੱਥੇ। ਤੇ ਤਕਰੀਬਨ ਪਿਛਲੇ ਕੁਝ ਸਮੇਂ ਤੋਂ, ਕਿਉਂਕਿ ਮੈਂ ਉੱਥੇ ਰਹਿ ਰਿਹਾ ਤੇ ਉੱਥੇ ਵਿਚਰਦੇ ਹੋਏ ਮੈਂ ਕਈ ਇਸ਼ੂਜ਼ ਜਿਹੜੇ ਆਪ ਦੇਖੇ ਸੀ, ਤੇ ਗੁਰੂ ਸਾਹਿਬ ਨੇ ਸਾਨੂੰ ਸਰਬ ਸਾਂਝੀ ਵਾਲਤਾ ਦਾ ਜਿਹੜਾ ਸੰਦੇਸ਼ ਦਿੱਤਾ, ਤੇ ਫਿਰ ਇਹੀ ਮਨ ਦੇ ਵਿੱਚ ਸੀ ਕਿ ਅਸੀਂ ਸਾਰਿਆਂ ਦੇ ਲਈ ਜਿਹੜਾ ਕੰਮ ਕਰੀਏ। ਪਹਿਲਾਂ ਵੀ ਸਿੱਖ ਬਲੱਡ ਡੋਨੇਸ਼ਨ ਡਰਾਈਵ ਦੇ ਥਰੂ, ਫੂਡ ਡੋਨੇਸ਼ਨ ਦੇ ਥਰੂ, ਜਾਂ ਵੱਖ ਵੱਖ ਜਿਹੜੇ ਕਮਿਊਨਿਟੀ ਪ੍ਰੋਜੈਕਟਸ ਦੇ ਥਰੂ ਯੋਗਦਾਨ ਪਾਇਆ ਸੀ, ਕਿ ਸਾਰੀ ਆਸਟ੍ਰੇਲੀਅਨ ਕਮਿਊਨਿਟੀ ਨੂੰ ਬੈਨੀਫਿਟ ਹੋਵੇ, ਜਿਹੜੀ ਸਿੱਖ ਬਲੱਡ ਡੋਨੇਸ਼ਨ ਡਰਾਈਵ ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਗਏ ਸੀ, ਤੇ ਉਹੀ ਪੂਰਨਿਆਂ ਤੇ ਚੱਲਦੇ ਹੋਏ ਜਾਂ ਉਹੀ ਪ੍ਰਿੰਸੀਪਲਸ ਤੇ ਚੱਲਦੇ ਹੋਏ ਜਿਹੜੇ ਮੇਨ ਇਸ਼ੂਜ਼ ਫਾਇੰਡ ਆਊਟ ਕੀਤੇ ਸੀਗੇ ਜੀ ਜਿਹੜੇ ਮੈਲਟਨ ਦੇ ਵਿੱਚ, ਸਭ ਤੋਂ ਪਹਿਲਾਂ ਹੈਗਾ ਜੀ ਜਿਹੜੇ ਮੇਰੇ ਮੁੱਖ ਮੁੱਦੇ ਨੇ ਚੋਣ ਲੜਨ ਦੇ, ਉਹ ਪਹਿਲਾਂ ਹੈਗਾ ਜੀ ਬੈਟਰ ਹੈਲਥ ਸਰਵਿਸਿਸ ਦਾ। ਜਿਹੜੀ ਮੈਲਟਨ ਦੀ ਆਬਾਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਹੁਣ 1.25 ਲੱਖ ਦੇ ਕਰੀਬ ਹੈ, ਤੇ ਤਕਰੀਬਨ ਵੈਸਟ ਦੇ ਵਿੱਚ ਬੈਕਸ ਮਾਰਸ਼ ਦਾ ਹਸਪੀਟਲ ਹੈ ਜਿਹੜਾ ਬਹੁਤਾ ਵੱਡਾ ਨਹੀਂ, ਪਰ ਸਨਸ਼ਾਈਨ ਹਸਪੀਟਲ ਕਾਫੀ ਵੱਡਾ ਹੈ ਪਰ ਉਹ ਬਿਜ਼ੀ ਬਹੁਤ ਹੋ ਗਿਆ ਤੇ ਉੱਥੇ ਵੇਟ ਬਹੁਤ ਜ਼ਿਆਦਾ ਹੈ। ਪਿਛਲੇ ਤੁਸੀਂ ਸ਼ਾਇਦ ਹਫ਼ਤੇ ਦੇ ਵਿੱਚ ਖਬਰ ਸੁਣੀ ਹੋਵੇ ਕਿ ਤਕਰੀਬਨ ਬਹੁਤ ਛੋਟਾ ਜਿਹਾ ਬੱਚਾ 2 ਮਹੀਨੇ ਦਾ ਉਹਦੀ ਉੱਥੇ ਵੇਟ ਕਰਨ ਕਰਕੇ ਡੈਥ ਹੋ ਗਈ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ, ਤੇ ਅਸੀਂ ਵੀ ਸਾਡੇ ਬੇਟੇ ਦਾ ਵੀ ਉੱਥੇ ਜਨਮ ਹੋਇਆ ਸੀ ਤੇ ਮੈਂ ਇਹੀ ਦੇਖਿਆ ਸੀ ਕਿ ਉੱਥੇ ਫੰਡਿੰਗ ਦੀ ਬਹੁਤ ਪ੍ਰੋਬਲਮ ਹੈ। ਫਿਰ ਮੈਂ ਥੋੜਾ ਸਰਚ ਆਊਟ ਕੀਤਾ ਤੇ ਫੰਡਿੰਗ ਦੀ ਉੱਥੇ ਸਟਾਫ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਹੈ, ਜਿੰਨੀਆਂ ਤੁਸੀਂ ਨਰਸਿਸ ਨੂੰ ਦੇਖਦੇ ਹੋ ਕਾਫੀ ਪ੍ਰੈਸ਼ਰ ਦੇ ਵਿੱਚ ਰਹਿੰਦੀਆਂ, ਤੇ ਉੱਥੇ ਜਿਹੜੀ ਫੰਡਿੰਗ ਦੀ ਹੈ ਪ੍ਰੋਬਲਮ ਕਰਕੇ, ਤੇ ਕਿਉਂਕਿ ਅਪਗ੍ਰੇਡ ਤਾਂ ਚਲੋ ਚੱਲ ਰਿਹਾ ਪਰ ਉਸ ਇਲਾਕੇ ਨੂੰ ਬੈਟਰ ਹੈਲਥ ਸਰਵਿਸਿਸ ਦੀ ਲੋੜ ਹੈ, ਖਾਸ ਕਰ ਮੈਲਟਨ ਦਾ ਜਿਹੜਾ ਐਡੀ ਵੱਡੀ ਪਾਪੂਲੇਸ਼ਨ ਆ ਉਸ ਦੇ ਵਿੱਚ ਐਂਬੂਲੈਂਸ ਸਰਵਿਸਿਸ ਵਧਣੀਆਂ ਚਾਹੀਦੀਆਂ, ਉੱਥੇ ਕਲੀਨਿਕਸ ਹੋਰ ਹੋਣੇ ਚਾਹੀਦੇ ਆ, ਉੱਥੇ ਫੰਡਿੰਗ ਹੋਰ ਹੋਣੀ ਚਾਹੀਦੀ ਆ, ਮੈਂਟਲ ਹੈਲਥ ਦੀ ਬੜੀ ਪ੍ਰੋਬਲਮ ਆ, ਡਰੱਗਸ ਦੀ ਪ੍ਰੋਬਲਮ ਆ, ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਬੈਟਰ ਹੈਲਥ ਸਰਵਿਸਿਸ ਦਾ ਜਿਹੜਾ ਪਹਿਲਾ ਮੇਰਾ ਮੁੱਦਾ ਹੈ ਜੀ। ਤੇ ਦੂਜਾ ਜਿਹੜਾ ਮੁੱਖ ਮੁੱਦਾ ਹੈ ਜੀ ਉਹ ਪਬਲਿਕ ਟਰਾਂਸਪੋਰਟ ਦਾ, ਕਿਉਂਕਿ ਕਈ ਜਿਹੜੇ ਇਲਾਕੇ ਆ ਮੈਲਬਨ ਦੇ ਉਹ ਕਾਫੀ ਵਧੀਆ ਤਰ੍ਹਾਂ ਬੱਸਿਸ ਦੇ ਨਾਲ ਕਨੈਕਟਡ ਆ, ਪਰ ਮੈਲਟਨ ਤੋਂ ਬੈਕਸ ਮਾਰਸ਼ ਜੇ ਕਿਸੇ ਨੇ ਜਾਣਾ ਹੋਵੇ ਜਾਂ ਬੈਕਸ ਮਾਰਸ਼ ਤੋਂ ਮੈਲਟਨ ਫਾਰ ਐਗਜ਼ਾਮਪਲ ਸ਼ਾਪਿੰਗ ਕਰਨ ਲਈ ਆਉਣਾ, ਕਿਉਂਕਿ ਬੈਕਸ ਮਾਰਸ਼ ਦੇ ਵਿੱਚ ਬਹੁਤਾ ਵੱਡਾ ਸ਼ਾਪਿੰਗ ਸੈਂਟਰ ਨਹੀਂ, ਮੈਲਟਨ ਦੇ ਵਿੱਚ ਵੁੱਡ ਗਰੁੱਪ ਸ਼ਾਪਿੰਗ ਸੈਂਟਰ ਹੈ, ਤੇ ਉਹ ਬੱਸਿਸ ਨਾਲ ਕਨੈਕਟਡ ਨਹੀਂ ਹੈ, ਤੁਹਾਨੂੰ ਟ੍ਰੇਨ ਸਟੇਸ਼ਨ ਤੋਂ ਜਾਣਾ ਪੈਂਦਾ, ਤੇ ਟ੍ਰੇਨ ਸਟੇਸ਼ਨ ਤੋਂ ਜਿਹੜਾ ਸ਼ਾਪਿੰਗ ਸੈਂਟਰ ਹੈ ਉਹ ਕਾਫੀ ਦੂਰ ਹੈ, ਤੇ ਉਹ ਜਿਹੜੀ ਬੱਸ ਸਰਵਿਸ ਆ ਉਹ ਥੋੜੀ ਹੋਰ ਸਟਰੋਂਗ ਹੋਣੀ ਚਾਹੀਦੀ ਆ, ਤੇ ਫ੍ਰੀਕੁਐਂਟ ਬੱਸ ਸਰਵਿਸ ਚਾਹੀਦੀ ਆ, ਤੇ ਜੇ ਤੁਹਾਨੂੰ ਪਤਾ ਹੋਵੇ ਤੇ ਆਇਨਸਬਰੀ ਇੱਕ ਨਵਾਂ ਸਬਰਬ ਜਿਹੜਾ ਬਣਿਆ ਜੀ, ਬੜਾ ਖੂਬਸੂਰਤ ਸਬਰਬ ਆਇਨਸਬਰੀ, ਤੇ ਉਥੋਂ ਵੀ ਕੋਈ ਬੱਸ ਸਰਵਿਸ ਜਿਹੜੀ ਪ੍ਰੋਪਰਲੀ ਕਨੈਕਟਡ ਨਹੀਂ ਹੈਗੀ ਮੈਲਟਨ ਨੂੰ, ਤੇ ਇਹ ਜਿਹੜਾ ਪਬਲਿਕ ਟਰਾਂਸਪੋਰਟ ਦਾ ਮੁੱਦਾ ਹੈ ਜੀ, ਤੇ ਗ੍ਰੀਨਸ ਨੇ ਹਮੇਸ਼ਾ ਜਿਹੜਾ ਮੈਟਰੋ ਲਾਈਨ ਲਈ ਪੁਸ਼ ਕੀਤਾ ਆ, ਜਦੋਂ ਤੋਂ ਸਰਕਾਰ ਨੇ ਮੈਲਟਨ ਨੂੰ ਹੋਰ ਵੱਡਾ ਬਣਾਉਣਾ ਸ਼ੁਰੂ ਕੀਤਾ, ਤੇ ਗ੍ਰੀਨਸ ਦੇ ਜਿਹੜੇ ਸਾਡੇ ਪਹਿਲੇ ਐਮਪੀ ਸੀ ਇਸ ਇਲਾਕੇ ਦੇ ਕੋਲੀਨ ਹਾਰਟਲੈਂਡ, ਤੇ ਉਹਨਾਂ ਨੇ ਹਮੇਸ਼ਾ ਪੁਸ਼ ਕੀਤਾ ਸੀ ਕਿ ਮੈਟਰੋ ਜਿਹੜੀ ਆ ਮੈਲਟਨ ਤੱਕ ਜ਼ਰੂਰ ਜਾਣੀ ਚਾਹੀਦੀ ਹੈ, ਤੇ ਉਹ ਕਾਫੀ ਵਾਰ ਜਿਹੜੀ ਪਾਰਲੀਮੈਂਟ ਦੇ ਵਿੱਚ ਵੀ ਇਸ ਮੁੱਦੇ ਨੂੰ ਰੱਖਿਆ ਗਿਆ, ਤੇ ਮੈਂ ਵੀ ਉਸੇ ਚੀਜ਼ ਨੂੰ ਪੁਸ਼ ਕਰ ਰਿਹਾ ਕਿ ਜਿਹੜੀ ਮੈਟਰੋ ਸਰਵਿਸ ਆ ਉਹ ਮੈਲਟਨ ਜਾ ਕੇ ਬੈਕਸ ਮਾਰਸ਼ ਤੱਕ ਜ਼ਰੂਰ ਜਾਵੇ, ਤੇ ਇਲੈਕਟ੍ਰੀਫਿਕੇਸ਼ਨ ਜਿਹੜੀ ਆ ਲਾਈਨ ਦੀ ਹੋਵੇ, ਕਿਉਂਕਿ ਹੁਣ ਇਸ ਵੇਲੇ ਵੀਨ ਲਾਈਨ ਉੱਥੋਂ ਜਾਂਦੀ ਹੈ ਬੈਲਰੈਡ ਤੋਂ ਜਿਹੜੀ ਮੈਲਬਨ ਸਿਟੀ ਨੂੰ ਆਉਂਦੀ ਹੈ, ਤੇ ਸਾਰਿਆਂ ਨੂੰ ਸਦਰਨ ਕਰਾਸ ਆ ਕੇ ਉਤਰਨਾ ਪੈਂਦਾ, ਤੇ ਹੁਣ ਜਿਹੜੇ ਸਿਟੀ ਦੇ ਵਿੱਚ ਜੋਬਾਂ ਕਰਦੇ ਹੋ ਕਈਆਂ ਨੂੰ ਫਲਿੰਦਰ ਸਟਰੀਟ ਜਾਣਾ ਪੈਂਦਾ, ਤੇ ਜਦ ਤੱਕ ਡਾਇਰੈਕਟ ਮੈਟਰੋ ਸਰਵਿਸ ਨਹੀਂ ਹੈਗੀ ਉਦ ਤੱਕ ਜਿੰਨੇ ਵੀ ਕੰਪਿਊਟਰਸ ਆ ਉਹਨਾਂ ਨੂੰ ਬੜੀ ਟ੍ਰਬਲ ਆਉਂਦੀ ਹੈ, ਤੇ ਇਹ ਮੁੱਦਾ ਹੈ ਜੀ। ਤੇ ਨਾਲ ਲਿਵੇਬਿਲਿਟੀ ਦਾ ਆ, ਕਿਉਂਕਿ ਸਾਡੇ ਉੱਥੇ ਪਾਰਕਸ ਦੀ ਥੋੜੀ ਕਮੀ ਹੈ, ਤੇ ਪਾਰਕਸ ਜ਼ਿਆਦੀਆਂ ਚਾਹੀਦੀਆਂ, ਤੇ ਨਾਲ ਪਾਰਕਸ ਦੇ ਵਿੱਚ ਜਿਹੜੀਆਂ ਫੈਸਿਲਿਟੀਜ਼ ਆ ਜਿੱਦਾਂ ਬਾਰਬੀਕਿਊ ਹੋਏ ਜਾਂ ਟੋਇਲਟਸ ਹੋਏ ਪੀਣ ਵਾਲਾ ਪਾਣੀ ਹੋਇਆ, ਉਹ ਤੁਸੀਂ ਬਹੁਤ ਘੱਟ ਪਾਰਕਸ ਦੇ ਵਿੱਚ ਉਧਰ ਦੇਖਦੇ ਹੋ, ਤੇ ਉਹ ਲਿਵੇਬਿਲਿਟੀ ਦੇ ਜਿਹੜਾ ਮੋਰ ਪਾਰਕਸ ਐਂਡ ਮੋਰ ਫੈਸਿਲਿਟੀਜ਼, ਉਹ ਜਿਹੜਾ ਇੱਕ ਮੁੱਖ ਮੁੱਦਾ ਹੈ ਜੀ ਜਿਹੜਾ ਤੀਜੇ ਨੰਬਰ ਦਾ ਮੇਰਾ ਏਜੰਡਾ ਹੈ। ਤੇ ਚੌਥੇ ਨੰਬਰ ਤੇ ਜਿਹੜਾ ਮਲਟੀਕਲਚਰਲ ਭਾਈਚਾਰੇ ਨੂੰ ਫੋਸਟਰ ਕਰਨਾ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਆਬਾਦੀ ਮਲਟੀਕਲਚਰਲ ਭਾਈਚਾਰੇ ਦੀ ਬਹੁਤ ਵਧੀਆ, ਤੇ ਤੁਸੀਂ ਫਾਰਮਸ ਦੇ ਵਿੱਚ ਜਾਂ ਜਿਹੜੀਆਂ ਹੋਰ ਸਰਵਿਸਿਜ਼ ਆ ਉਹਨਾਂ ਦੇ ਵਿੱਚ ਜਿਹੜੀਆਂ ਮਲਟੀ ਲਿੰਗੁਅਲ ਸਰਵਿਸਿਜ਼ ਚਾਹੀਦੀਆਂ ਉਸ ਭਾਈਚਾਰੇ ਨੂੰ, ਤੇ ਕੋਈ ਕਮਿਊਨਿਟੀ ਹੱਬ ਹੋਵੇ ਜਾਂ ਕੁਛ ਇਦਾਂ ਦਾ ਸਰਕਾਰ ਵੱਲੋਂ ਕੀਤਾ ਜਾਵੇ ਤਾਂ ਕਿ ਜਿਹੜੀ ਭਾਈਚਾਰਕ ਸਾਂਝ ਆ ਹੋਰ ਮਜ਼ਬੂਤ ਹੋਵੇ, ਵੱਖ ਵੱਖ ਭਾਈਚਾਰੇ ਨੂੰ ਗ੍ਰਾਂਟਸ ਦਾ ਜਾਂ ਹੋਰ ਚੀਜ਼ਾਂ ਦਾ ਜਿਹੜਾ ਜਿਹੜੀ ਹੈਗੀ ਆ ਪਹੁੰਚ ਉਹ ਬਣੇ, ਤੇ ਇਹ ਚਾਰ ਮੁੱਦਿਆਂ ਨੂੰ ਲੈ ਕੇ ਜਿਹੜੀ ਮੇਰੀ ਮੇਨ ਏਜੰਡੇ ਆ ਜੀ, ਜਿਹੜੇ ਉਸ ਇਲਾਕੇ ਨੂੰ ਇਸ ਚੀਜ਼ ਦੀ ਲੋੜ ਹੈ, ਤੇ ਇਹ ਮੇਨ ਮੁੱਦਿਆਂ ਨੂੰ ਮੈਂ ਪੁਸ਼ ਕਰ ਰਿਹਾ ਜੀ।
ਜੀ ਸੋ ਜਿਵੇਂ ਤੁਸੀਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਹੈ, ਇਹ ਤਾਂ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਭਰ ਦੇ ਵਿੱਚ ਕਾਫੀ ਵੱਡਾ ਮੁੱਦਾ ਬਣਦਾ ਜਾ ਰਿਹਾ, ਕਿਉਂਕਿ ਜਿਵੇਂ ਜਿਵੇਂ ਗਿਣਤੀ ਵੱਧ ਰਹੀ ਹੈ ਇੱਥੇ, ਜੇ ਅਸੀਂ ਇਕੱਲੇ ਮੈਲਬਨ ਦੀ ਗੱਲ ਕਰੀਏ, ਵਿਕਟੋਰੀਆ ਦੀ ਵੀ ਗੱਲ ਕਰੀਏ, ਤਾਂ ਜੇਕਰ ਤੁਸੀਂ ਮੈਲਟਨ ਇਲਾਕੇ ਜਾਂ ਹਲਕੇ ਤੋਂ ਜੇਤੂ ਹੁੰਦੇ ਹੋ, ਤਾਂ ਉਹਦੇ ਤੋਂ ਬਾਅਦ ਉਹਦੇ ਉੱਤੇ ਚਿੰਤਨ ਕਰਨਾ ਜਿਹੜਾ ਉਹ ਹੋਰ ਜ਼ਰੂਰੀ ਹੋ ਜਾਣਾ ਤੁਹਾਡੇ ਲਈ। ਖੈਰ ਹਰਕੀਰਤ ਸਿੰਘ ਜੀ, ਜਿਵੇਂ ਪਿਛਲੇ ਸਾਲਾਂ ਤੋਂ ਦੇਖਣ ਦੇ ਵਿੱਚ ਆਉਂਦਾ ਵੀ ਜਿਹੜਾ ਇਹ ਹਲਕਾ ਆ ਇਹ ਅਸਲ ਦੇ ਵਿੱਚ ਲੇਬਰ ਪਾਰਟੀ ਦੀ ਝੋਲੀ ਦੇ ਵਿੱਚ ਜਿਹੜੀ ਸੀਟ ਆ ਇੱਥੋਂ ਜਾਂਦੀ ਰਹੀ ਆ, ਔਰ ਗ੍ਰੀਨਸ ਵੱਲੋਂ ਤੁਹਾਨੂੰ ਨਾਮਜ਼ਦ ਕਰਨਾ, ਤੁਹਾਡਾ ਨਾਮ ਜਿਹੜਾ ਉਹ ਦੇਣਾ, ਕਿੰਨਾ ਕੁ ਆਪਣੇ ਆਪ ਦੇ ਵਿੱਚ ਤੁਸੀਂ ਕੌਨਫੀਡੈਂਟ ਹੋ?
ਜੀ ਭੈਣ ਜੀ, ਜਿਹੜਾ ਤਕਰੀਬਨ ਪਿਛਲੇ 26 ਸਾਲਾਂ ਤੋਂ ਇਹ ਲੇਬਰ ਦੀ ਸੀਟ ਰਹੀ ਆ ਜੀ, ਇਹ ਕਾਫੀ ਸੇਫ ਸੀਟ ਮੰਨੀ ਜਾਂਦੀ ਆ ਲੇਬਰ ਦੀ, ਤੇ ਡੌਨ ਨਾਡੇਲਾ ਜੀ ਜਿਹੜੇ ਇਥੋਂ ਐਮ ਪੀ ਨੇ, ਸ਼ਾਇਦ ਤੁਹਾਡੇ ਸਰੋਤਿਆਂ ਨੂੰ ਪਤਾ ਹੋਵੇ ਕਿ ਉਹ ਪਿਛਲੇ ਸਾਲ ਇੱਕ ਸਕੈਮ ਦੇ ਵਿਚ ਫਸ ਗਏ ਸੀ ਤੇ ਉਹ ਆਪ ਬੀਚ ਦੇ ਲਾਗੇ ਰਹਿ ਰਹੇ ਸੀ ਤੇ ਉਹ $1,00,000 ਕਲੇਮ ਕਰੀ ਜਾ ਰਹੇ ਸੀਗੇ ਉਥੇ ਰਹਿਣ ਦਾ, ਤੇ ਹਲਕੇ ਦੇ ਵਿਚ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਸਰਵਿਸਿਜ਼ ਦੀ ਕਮੀ ਆ, ਜਦ ਤੱਕ ਤੁਸੀਂ ਭਾਈਚਾਰੇ ਚ ਵਿਚਰਦੇ ਨਹੀਂ ਉਦ ਤੱਕ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਕਿਹੜੀਆਂ ਚੀਜ਼ਾਂ ਨੂੰ ਪੁਸ਼ ਕਰਨਾ ਜੀ, ਬਿਲਕੁਲ ਜੀ, ਤੇ ਉਸ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਵਿਚ ਜਿਹੜੇ ਰੈਜੀਡੈਂਟਸ ਆ ਮੈਲਟਨ ਇਲਾਕੇ ਦੇ ਉਹਨਾਂ ਦੇ ਵਿਚ ਇੱਕ ਥੋੜਾ ਜਿਹਾ ਰੋਹ ਆ ਉਹਨਾਂ ਦੇ ਪ੍ਰਤੀ, ਤੇ ਉਸੇ ਕਰਕੇ ਯਾਨੀ ਕਿ ਉਹਨਾਂ ਦੀ ਜਗ੍ਹਾ ਇੱਕ ਨਵਾਂ ਕੈਂਡੀਡੇਟ ਉਹ ਲਿਆ ਰਿਹਾ ਤੇ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਕੁਝ ਸਮਿਆਂ ਤੋਂ ਜਿੱਤਦੇ ਆ ਰਹੇ ਸੀ ਡੌਨ ਜੀ, ਤੇ ਉਹ ਇਸ ਵਾਰ ਇਲੈਕਸ਼ਨ ਨਹੀਂ ਲੜ ਰਹੇ, ਤੇ ਉਹਨਾਂ ਦੀ ਯਾਨੀ ਕਿ ਇੱਕ ਵਾਰੀ ਪਿੱਛੇ ਜਿਹੇ ਲੇਬਰ ਨੇ ਵੀ ਉਹਨਾਂ ਨੂੰ ਕਹਿਤਾ ਸੀ ਕਿ ਤੁਸੀਂ ਇੰਡੀਪੈਂਡੈਂਟ ਹੀ ਉਹ ਹੁਣ ਅੱਜ ਤੋਂ ਤੇ ਤੁਸੀਂ ਲੇਬਰ ਦੇ ਨਹੀਂ ਰਹੇ, ਤੇ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਇੰਡੀਪੈਂਡੈਂਟ ਜਿਹਾ ਪ੍ਰੈਜੈਂਟ ਕਰ ਰਹੇ ਸੀ ਅੱਜ ਕੱਲ, ਤੇ ਉਹਨਾਂ ਦੀ ਜਗ੍ਹਾ ਹੁਣ ਹੋਰ ਜਿਹੜਾ ਕੈਂਡੀਡੇਟ ਨਵਾਂ ਆ ਰਿਹਾ ਜੀ, ਤੇ ਉਹਦੇ ਕਰਕੇ ਕਿਉਂਕਿ ਦੂਜਾ ਲਿਬਰਲ ਪਾਰਟੀ ਦਾ ਵੀ ਕੈਂਡੀਡੇਟ ਨਵਾਂ ਆ, ਤੇ ਪਰ ਬੇਸਿਕਲੀ ਚਲੋ ਜੇ ਲੇਬਰ ਜਿੱਤਦੀ ਆ ਰਹੀ ਆ ਤੇ ਉਹਨਾਂ ਦੀ ਕਾਫੀ ਜ਼ਿਆਦਾ ਉੱਥੇ ਹੋਲਡ ਹੈ, ਤੇ ਮੈਨੂੰ ਆਸ ਹੈ ਜੀ ਕਿਉਂਕਿ ਜਿਹੜੀਆਂ ਤਰੀਕੇ ਦੇ ਨਾਲ ਮੈਂ ਅਪਰੋਚ ਕਰ ਰਿਹਾ ਕਿ ਕਾਫੀ ਜਿਹੜੀ ਸਕਸੈਸ ਮਿਲ ਸਕਦੀ ਹੈ ਤੇ ਭਾਈਚਾਰੇ ਦੇ ਸਪੋਰਟ ਦੇ ਨਾਲ ਹੀ ਸਭ ਹੋਵੇਗਾ, ਤੇ ਸਾਰੀਆਂ ਜਿੰਨੀਆਂ ਕਮਿਊਨਿਟੀਜ਼ ਆ ਮਲਟੀਕਲਚਰ ਕਮਿਊਨਿਟੀ ਆ ਆਸਟ੍ਰੇਲੀਅਨ ਕਮਿਊਨਿਟੀ ਸਾਰੀਆਂ ਕਮਿਊਨਿਟੀਜ਼ ਵਧੀਆ ਤਰ੍ਹਾਂ ਸਪੋਰਟ ਕਰਨ ਤੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਜਿਹੜਾ ਜਿਹੜੀ ਚੋਣ ਹੈ ਜਿੱਤੀ ਜਾ ਸਕਦੀ ਹੈ ਜੀ।
ਸੋ ਹਰਕਿਰਤ ਸਿੰਘ ਜੀ, ਭਾਈਚਾਰੇ ਦਾ ਕਿਸ ਤਰ੍ਹਾਂ ਦਾ ਸਹਿਯੋਗ ਆ ਉੱਥੇ, ਤੁਸੀਂ ਉੱਥੇ ਨੇੜੇ ਹੋ ਦੇਖ ਰਹੇ ਹੋ ਵਿਚਰ ਰਹੇ ਹੋ ਉੱਥੇ, ਆਪਣੇ ਭਾਈਚਾਰੇ ਦਾ ਸਹਿਯੋਗ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਆ ਉੱਥੇ, ਔਰ ਜਿਹੜੇ ਬਾਹਰੀ ਭਾਈਚਾਰੇ ਜਾਂ ਬਹੁਤ ਸਭਿਆਚਾਰਕ ਭਾਈਚਾਰੇ ਜਿਹੜੇ ਆ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਤੁਹਾਨੂੰ ਚਾਂਸਿਸ ਦਿਖਾਈ ਦੇ ਰਹੇ ਹਾਂ?
ਜੀ ਬਹਿਣ ਜੀ, ਮੈਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਕਹਿ ਲਈਏ ਪੰਜਾਬੀ ਭਾਈਚਾਰਾ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਘਰ ਘਰ ਜਾ ਕੇ ਮਿਲਣਾ ਸ਼ੁਰੂ ਕੀਤਾ ਹੈ, ਤੇ ਕਾਫੀ ਵਧੀਆ ਸਹਿਯੋਗ ਹੈ ਜੀ। ਤਕਰੀਬਨ ਜਿਹੜੀਆਂ ਬਾਕੀ ਕਮਿਊਨਿਟੀਜ਼ ਆ ਜਿੱਦਾਂ ਮੈਂ ਦੱਸਿਆ ਸਮੋਨ ਫਿਲੀਪੀਨੋ ਕਮਿਊਨਿਟੀ, ਤੇ ਉਹ ਸਾਰੇ ਹੀ ਬੜੇ ਖੁਸ਼ ਆ ਕੇ ਇੱਕ ਮਲਟੀਕਲਚਰਲ ਜਾਂ ਪਿਛਲੇ ਹੋਰ ਕਿਸੇ ਬੈਕਗਰਾਉਂਡ ਦੇ ਬੰਦੇ ਨੂੰ ਇਥੋਂ ਸੀਟ ਮਿਲੀ ਆ, ਤੇ ਉਹ ਵੀ ਇੱਕ ਕਾਫੀ ਵਧੀਆ ਤਰ੍ਹਾਂ ਆਪਣੇ ਜਿਹੜੇ ਵਿਚਾਰ ਹੈ ਇਸ ਪ੍ਰਤੀ ਦੱਸ ਰਹੇ ਆ, ਕਈਆਂ ਦੇ ਪਰਸਨਲ ਮੁੱਦੇ ਆ, ਕਈਆਂ ਦੇ ਕਮਿਊਨਿਟੀ ਦੇ ਪ੍ਰਤੀ ਮੁੱਦੇ ਆ, ਤਕਰੀਬਨ ਜ਼ਿਆਦਾਤਰ ਜਿਹੜੀ ਵੋਇਸ ਆ ਉਹੀ ਚਾਰ ਮੁੱਦਿਆਂ ਦੇ ਆਲੇ ਦੁਆਲੇ ਘੁੰਮਦੀ ਆ, ਤੇ ਕਾਫੀ ਵਧੀਆ ਜਿਹੜਾ ਸਹਿਯੋਗ ਮਿਲ ਰਿਹਾ ਜੀ। ਤੇ ਹੁਣ ਅਸੀਂ ਜਿਹੜਾ 1 ਜੁਲਾਈ ਨੂੰ ਜਿਹੜਾ ਕਮਿੰਗ ਸੰਡੇ ਆ ਉਦਣ ਇੱਕ ਫੰਡ ਰੇਜ਼ਿੰਗ ਇਵੈਂਟ ਰੱਖਿਆ ਜੀ, ਇੱਕ ਡਿਨਰ ਹੈ ਅਗਲੇ ਸੰਡੇ ਨੂੰ ਸ਼ਾਮ ਨੂੰ ਮੈਲਟਨ ਸੀਨੀਅਰ ਹਾਲ ਦੇ ਵਿਚ, ਤੇ ਉੱਥੇ ਉਤੋਂ ਅਸੀਂ ਜਿਹੜੀ ਮੁਹਿੰਮ ਆ ਪ੍ਰੋਪਰ ਤਰੀਕੇ ਦੇ ਨਾਲ ਸ਼ੁਰੂ ਕਰਨੀ ਆ, ਤੇ ਉਸ ਦੇ ਵਿਚ ਸਾਰੇ ਹੀ ਸਾਡੇ ਵੀਰਾਂ ਭੈਣਾਂ ਦੀ ਸਾਰੇ ਭਾਈਚਾਰਿਆਂ ਦੀ ਲੋੜ ਪੈਣੀ ਆ, ਤੇ ਉਥੋਂ ਫੇਰ ਜਿਹੜਾ ਘਰ ਘਰ ਜਾਣ ਦਾ ਜਿਹੜਾ ਮੁਹਿੰਮ ਸ਼ੁਰੂ ਹੋਣਾ, ਕਿਉਂਕਿ ਹੁਣ ਇਸ ਵੇਲੇ ਤਾਂ ਸਿਰਫ ਜਿਹੜੇ ਨੇੜੇ ਨੇੜੇ ਦੇ ਭਾਈਚਾਰੇ ਜਾਂ ਘਰ ਆ ਉਹਨਾਂ ਤੱਕ ਮੈਂ ਅਪਰੋਚ ਕਰ ਰਿਹਾ ਸੀ, ਪਰ ਹੁਣ ਫੁੱਲ ਫਲੈਜ ਤਕਰੀਬਨ 45,000 ਘਰ ਹੈ ਜੀ ਹਲਕੇ ਦੇ ਵਿਚ, ਸ਼ਾਇਦ ਹੁਣ ਵੱਧ ਗਏ ਹੋਣ ਕਿਉਂਕਿ ਉਹ ਡਾਟਾ ਥੋੜਾ ਜਿਹਾ ਹੁਣ ਪੁਰਾਣਾ ਹੈ, ਤੇ ਉਹ ਤਕਰੀਬਨ 45,000 ਘਰਾਂ ਤੱਕ ਅਪਰੋਚ ਕਰਨੀ ਪੈਣੀ ਆ ਜੀ, ਤੇ ਉਹ ਕਾਫੀ ਹੁਣ ਅਗਲਾ ਜਿਹੜਾ 4-5 ਮਹੀਨੇ ਆ ਕਿਉਂਕਿ 24 ਨਵੰਬਰ ਨੂੰ ਚੋਣਾ ਹੈ, ਤੇ ਉਦੋਂ ਤੱਕ ਤਕਰੀਬਨ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਅਸੀਂ ਸੋਚਦੇ ਹਾਂ ਕਿ ਅਸੀਂ ਸਾਰੇ ਜਿਹੜੀ ਡੋਰ ਨੋਕਿੰਗ ਕਰਕੇ ਸਾਰਿਆਂ ਤੱਕ ਫਲਾਇਰ ਪਹੁੰਚਾ ਕੇ ਤੇ ਜਿਹੜੇ ਬੈਨਰਸ ਵਗੈਰਾ ਆ ਉਹ ਸਾਰੇ ਪਾਸੇ ਲੱਗ ਜਾਣ, ਤੇ ਉਹ ਇਸ ਤਰ੍ਹਾਂ ਦਾ ਜਿਹੜਾ ਸਾਰਾ ਇਹ ਪਲੈਨਿੰਗ ਹੈ ਜੀ, ਤੇ ਮੈਨੂੰ ਆਸ ਹੈ ਜੀ ਕਿ ਸਾਰੇ ਹੀ ਸਾਰੀ ਜਿਹੜੀ ਆਸਟ੍ਰੇਲੀਅਨ ਕਮਿਊਨਿਟੀ ਆ ਉਹ ਵਧੀਆ ਤਰ੍ਹਾਂ ਸਾਥ ਦਊਗੀ, ਪਿਛਲੇ ਸਮੇਂ ਦੇ ਵਿੱਚ ਵੀ ਆਪਣੀ ਪੂਰੀ ਕੋਸ਼ਿਸ਼ ਕੀਤੀ ਆ ਭਾਈਚਾਰੇ ਦੀ ਬਿਹਤਰੀ ਲਈ ਤੇ ਅੱਗੇ ਵੀ ਕਰਦੇ ਰਹਿਣਾ, ਤੇ ਇਹੀ ਚੀਜ਼ ਨੂੰ ਲੈ ਕੇ ਜਿਹੜਾ ਬਾਕੀਆਂ ਤੱਕ ਅਪਰੋਚ ਕਰਨੀ ਆ ਜੀ।
ਕੀ ਬਾਤ, ਅਸਲ ਦੇ ਵਿਚ ਲੇਬਰ ਤੇ ਲਿਬਰਲ ਤੋਂ ਬਾਅਦ ਇਹ ਤੀਸਰੀ ਵੱਡੀ ਸਿਆਸੀ ਪਾਰਟੀ ਹੈ
ਜੀ,
ਗ੍ਰੀਨਸ, ਹੈ ਨਾ, ਔਰ ਇਸ ਪਾਰਟੀ ਵੱਲੋਂ ਤੁਹਾਡਾ ਨਾਮ ਉਮੀਦਵਾਰ ਦੇ ਤੌਰ ਤੇ ਐਲਾਨਣਾ ਸਾਡੇ ਸਾਰੇ ਭਾਈਚਾਰੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ, ਔਰ ਅਸੀਂ ਜ਼ਰੂਰ ਜੀ ਉਮੀਦ ਕਰਦੇ ਹਾਂ ਕਿ ਸਾਡਾ ਜਿਹੜਾ ਭਾਈਚਾਰਾ ਵੱਧ ਚੜ ਕੇ ਇਸ ਮੌਕੇ ਸਹਿਯੋਗ ਵੀ ਕਰੂਗਾ, ਔਰ ਜੇਕਰ ਇੱਕ ਸਾਬਤ ਸੂਰਤ ਗੁਰਸਿੱਖ ਨੌਜਵਾਨ ਜਿਹੜਾ ਕਿ ਪਹਿਲਾਂ ਤੋਂ ਹੀ ਭਾਈਚਾਰੇ ਦੇ ਨਾਲ ਨੇੜਿਓਂ ਜੁੜਿਆ ਹੋਇਆ ਔਰ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ, ਜੇਕਰ ਉਹ ਸਾਡੀ ਨੁਮਾਇੰਦਗੀ ਕਰਦਾ ਸਰਕਾਰ ਦੇ ਵਿੱਚ ਜਾ ਕੇ, ਤੇ ਸਾਡੇ ਸਾਰਿਆਂ ਦੇ ਲਈ ਹੋਰ ਵੀ ਮਾਣ ਵਾਲੀ ਗੱਲ ਹੋਊਗੀ, ਔਰ ਜਿਵੇਂ ਅਸੀਂ ਕੈਨੇਡਾ ਵੱਲ ਵੇਖਦੇ ਹਾਂ ਅੱਜ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਜਿਹੜੇ ਫਿਊਚਰ ਨੂੰ ਵੀ ਅਸੀਂ ਉਸ ਢੰਗ ਦੇ ਨਾਲ ਦੇਖ ਸਕਾਂਗੇ, ਇਹਦੀ ਅਸੀਂ ਉਮੀਦ ਕਰਦੇ ਹਾਂ। ਹਰਕੀਰਤ ਸਿੰਘ ਜੀ, ਜਾਣ ਤੋਂ ਪਹਿਲਾਂ ਕੋਈ ਇਹੋ ਜਿਹਾ ਸਵਾਲ ਜਿਹੜਾ ਮੈਂ ਪੁੱਛਣਾ ਭੁੱਲ ਗਈ ਹੋਵਾਂ, ਤੁਸੀਂ ਜੇਕਰ ਕੋਈ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਜ਼ਰੂਰ ਕਰੋ
ਜੀ। ਭੈਣ ਜੀ, ਮੈਂ ਇੱਥੇ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਜਿਹੜੇ ਗ੍ਰੀਨਜ਼ ਪਾਰਟੀ ਨੂੰ ਜਾਂ ਇਹਨਾਂ ਦੇ ਨਾਲ ਜੁੜਨ ਦਾ ਮੇਰਾ ਇਹੀ ਕਾਰਨ ਸੀ ਕਿਉਂਕਿ ਮਾਈਗ੍ਰੈਂਟਸ ਦੇ ਨਾਲ ਸਭ ਤੋਂ ਜ਼ਿਆਦਾ ਸਟਰੋਂਗਲੀ ਗ੍ਰੀਨਜ਼ ਪਾਰਟੀ ਖੜਦੀ ਹੈ। ਪਿਛਲੇ ਸਮੇਂ ਦੇ ਵਿੱਚ ਸਰੋਤਿਆਂ ਨੇ ਸੁਣਿਆ ਹੋਵੇ ਕਿ ਜਿਹੜੀ 4 ਸਾਲ ਦੀ ਸਿਟੀਜ਼ਨਸ਼ਿਪ ਦਾ ਜਿਹੜਾ ਐਕਟ ਪਾਸ ਹੋਣ ਲੱਗਾ ਸੀ ਉਹ ਵੀ ਗ੍ਰੀਨਜ਼ ਪਾਰਟੀ ਨੇ ਹੀ ਸੈਨੇਟ ਦੇ ਵਿੱਚ ਰੋਕਿਆ ਸੀ। ਉਸ ਤੋਂ ਬਾਅਦ ਪੌਲੀਨ ਹੈਨਸਨ ਜਿਹੜੀ ਕਿ ਪੂਰੀ ਰੇਸਿਸ ਤਰੀਕੇ ਨਾਲ ਵਿਚਰ ਰਹੀ ਆ ਤੇ ਉਹ 8 ਸਾਲ ਦਾ ਉਹਨੇ ਫਿਰ ਮੁੱਦਾ ਜਿਹੜਾ ਰੱਖਿਆ ਸੀ ਪਾਰਲੀਮੈਂਟ ਦੇ ਵਿੱਚ ਕਿ ਐਕਟ ਸਿਟੀਜ਼ਨਸ਼ਿਪ ਦਾ ਐਕਟ ਚੇਂਜ ਕੀਤਾ ਜਾਵੇ ਤੇ PR ਤੋਂ ਬਾਅਦ 8 ਸਾਲ ਹਰੇਕ ਨੂੰ ਵੇਟ ਕਰਨੀ ਪਵੇ ਤੇ ਉਹ ਵੀ ਗ੍ਰੀਨਜ਼ ਪਾਰਟੀ ਨੇ ਰੋਕਿਆ ਸੀ। ਉਸ ਤੋਂ ਬਾਅਦ ਉਹਨੇ ਸਟੂਡੈਂਟਸ ਦੇ ਉੱਤੇ ਕੀਤਾ ਵੀ ਸਟੂਡੈਂਟਸ ਦਾ ਜਿਹੜਾ ਵਰਕ ਪਰਮਿਟ ਆ ਉਹ ਨਹੀਂ ਮਿਲਣਾ ਚਾਹੀਦਾ, ਸਟੂਡੈਂਟਸ ਦੀ ਜਿਹੜੀ ਸਾਰੀ ਫੀਸ ਹੈ ਓਵਰਸੀਜ਼ ਤੋਂ ਆਉਣੀ ਚਾਹੀਦੀ ਆ, ਉਹ ਵੀ ਗ੍ਰੀਨਜ਼ ਪਾਰਟੀ ਨੇ ਰੋਕਿਆ ਸੀ। ਤੇ ਹੁਣ ਫਿਰ ਜਿਹੜਾ ਥੋੜੇ ਦਿਨ ਪਹਿਲਾਂ ਪੀਟਰ ਡਟਨ ਹੁਣੀ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਹੈ ਉਸਨੇ ਫਿਰ ਇੱਕ ਰੱਖਿਆ ਸੀ ਐਕਟ ਪਿਛਲੇ ਹਫ਼ਤੇ ਦੇ ਵਿੱਚ ਕਿ ਜਿਹੜੇ ਵੀ ਕੋਈ ਪੈਨਸ਼ਨਰਸ ਨੇ ਕੋਈ ਡਿਸੇਬਲਡ ਨੇ ਉਹ ਨਾਗਰਿਕਤਾ ਲੈਣਾ ਚਾਹੁੰਦੇ ਨੇ ਆਸਟ੍ਰੇਲੀਆ ਦੀ ਤੇ ਉਹਨਾਂ ਦਾ ਇੱਕ ਕੰਸੈਸ਼ਨ ਹੈ ਜਿੱਦਾਂ ਉਹਦਾ $300 ਫੀਸ ਹੈ, ਸ਼ਾਇਦ ਉਹਨਾਂ ਦੀ $150 ਲੱਗਦੀ ਸੀ ਤੇ ਉਹ ਜਿਹੜਾ ਹੈ ਵੀ ਸਾਰਿਆਂ ਦੀ ਇੱਕੋ ਫੀਸ ਹੋਵੇਗੀ। ਉਹ ਰਾਤੀ ਹੀ ਖਬਰ ਸੀ ਕਿ ਸੈਨੇਟਰ ਨਿਕ ਮੈਕਿਮ ਜਿਹੜੇ ਤਸਮਾਨੀਆ ਤੋਂ ਸੈਨੇਟਰ ਨੇ ਫੈਡਰਲ ਸੈਨੇਟਰ ਗ੍ਰੀਨਜ਼ ਦੇ ਤੇ ਉਹਨਾਂ ਨੇ ਉਹ ਜਿਹੜਾ ਮੋਸ਼ਨ ਰੁਕਵਾਇਆ ਸੈਨੇਟ ਦੇ ਵਿੱਚ ਤੇ ਇਹ ਜਿਹੜੀ ਭਾਈਚਾਰੇ ਦੇ ਲਈ ਇੱਕ ਬਹੁਤ ਵੱਡੀ ਦੇਣ ਹੈ ਵੀ ਜਿਹੜੀ ਇਹ ਪਾਰਟੀ ਹਮੇਸ਼ਾ ਖੜ ਰਹੀ ਆ ਪਲੱਸ ਹਿਊਮਨ ਰਾਈਟਸ ਦੇ ਇਸ਼ੂ ਦੇ ਉੱਤੇ ਅਸਾਈਲਮ ਸੀਕਰਸ ਕੋਈ ਬੰਦਾ ਹਾਂਜੀ ਸ਼ਰਨਾਰਥੀ ਬਣ ਕੇ ਇੱਥੇ ਆ ਰਿਹਾ ਜਾਂ ਕਿਸੇ ਦੀ ਕੋਈ ਪਰਸੀਕਿਊਸ਼ਨ ਕਿਤੇ ਵੀ ਹੋ ਰਹੀ ਆ ਉਹਨਾਂ ਦੇ ਲਈ ਇਹ ਸਟਰੋਂਗਲੀ ਜਿਹੜਾ ਆਪਣਾ ਸਟੈਂਡ ਰੱਖਦੇ ਆ ਤੇ ਇਹਨਾਂ ਕਾਰਨਾਂ ਕਰਕੇ ਇਸ ਪਾਰਟੀ ਦੇ ਨਾਲ ਜੁੜਨ ਦਾ ਮੇਰਾ ਮੰਤਵ ਸੀ ਤੇ ਇਹੀ ਵਧੀਆ ਸਾਡੇ ਦੇ ਸਾਰਿਆਂ ਦੇ ਲਈ ਇਹ ਹੈ ਕਿ ਅਸੀਂ ਵੱਧ ਚੜ ਕੇ ਸਪੋਰਟ ਕਰੀਏ ਜਾਣੀ ਕਿ ਇਸ ਜਿਹੜੀਆਂ ਪਾਲਿਸੀਜ਼ ਮੈਂ ਦੱਸੀਆਂ ਜਾਂ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਲਿਸੀਜ਼ ਆ ਇਹ ਸਾਡੇ ਲਈ ਬਹੁਤ ਵਧੀਆ ਆ ਤੇ ਮੈਨੂੰ ਆਸ ਹੈ ਕਿ ਇਹ ਪਾਲਿਸੀਜ਼ ਇੱਦਾਂ ਰਹਿਣੀਆਂ ਕਿਉਂਕਿ ਇਹ ਗ੍ਰਾਸ ਰੂਟ ਜਿਹੜੀਆਂ ਪਾਰਟੀ ਦੀ ਕੰਸਟੀਟਿਊਸ਼ਨ ਹੈ ਉਹਦੇ ਵਿੱਚ ਇਹ ਐਨਗ੍ਰੇਵ ਕੀਤੀਆਂ ਹੋਈਆਂ ਤੇ ਸਾਰੀ ਰਿਸਰਚ ਕਰਨ ਤੋਂ ਬਾਅਦ ਹੀ ਤਕਰੀਬਨ ਕੁਝ ਸਾਲ ਪਹਿਲਾਂ ਜਦੋਂ ਮੈਂ ਇੱਧਰ ਨੂੰ ਐਕਟਿਵ ਹੋਇਆ ਸੀ ਤੇ ਇਸੇ ਕਰਕੇ ਮੈਂ ਜੁੜਿਆ ਸੀ ਤੇ ਹੁਣ ਵੀ ਇਹੀ ਆ ਕਿ ਇਹਨਾਂ ਪਾਲਿਸੀਆਂ ਦੇ ਨਾਲ ਚੱਲਦੇ ਹੋਏ ਆਪਣੇ ਸਿਧਾਂਤਾਂ ਦੇ ਨਾਲ ਕਿਉਂਕਿ ਸਿੱਖੀ ਸਿਧਾਂਤਾਂ ਦੇ ਵਿੱਚ ਵਿਚਰ ਰਹੇ ਹਾਂ ਉਹਨਾਂ ਦੇ ਨਾਲ ਚੱਲ ਰਹੇ ਹਾਂ ਗੁਰੂ ਸਾਹਿਬ ਦੀ ਜਿਹੜੀ ਪ੍ਰਿੰਸੀਪਲਸ ਨੇ ਉਹਨਾਂ ਦੇ ਬੜੇ ਨੇੜੇ ਇਹ ਸਿਧਾਂਤ ਨੇ ਸਰਬ ਸਾਂਝੀਵਾਲਤਾ ਦਾ ਸਿਧਾਂਤ ਹੈ ਤੇ ਉਹਨਾਂ ਦੇ ਚੱਲਦੇ ਹੋਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਹੀ ਸੁਣਨ ਵਾਲੇ ਸਰੋਤੇ ਮੇਰੀ ਸਪੋਰਟ ਕਰੋ ਇਹਨਾਂ ਪਾਲਿਸੀਜ਼ ਦੀ ਸਪੋਰਟ ਕਰੋ ਤਾਂ ਕਿ ਅਸੀਂ ਮੈਲਬਰਨ ਦੇ ਵਿੱਚ ਜਾਂ ਵੈਸਟਰਨ ਮੈਲਬਰਨ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਘਾਟ ਹੈ ਉਹਨੂੰ ਅਸੀਂ ਪੂਰੀਆਂ ਕਰ ਸਕੀਏ। ਭਾਈਚਾਰਾ ਉੱਥੇ ਕਾਫੀ ਵੱਧ ਰਿਹਾ ਤੇ ਉਹਨਾਂ ਸਾਰਿਆਂ ਨੂੰ ਹੀ ਵਧੀਆ ਫੈਸਿਲਿਟੀਜ਼ ਦੀ ਲੋੜ ਹੈ ਤੇ ਮੈਲਟਨ ਇੱਕ ਵਧੀਆ ਫੈਸਿਲਿਟੀਜ਼ ਡਿਜ਼ਰਵ ਕਰਦਾ ਹੈ। ਬਹੁਤ ਬਹੁਤ ਧੰਨਵਾਦ ਤੇ 1 ਤਰੀਕ ਨੂੰ ਸਾਰੇ ਜਣੇ ਜ਼ਰੂਰ ਪਹੁੰਚਣ
ਜੀ ਤੇ ਤੁਸੀਂ ਸਮਾਂ ਦੱਸ ਦਿਓ ਔਰ ਜਿਹੜਾ ਵੈਨਿਊ ਉਹ ਵੀ ਦੱਸ ਦਿਓ ਸਾਡੇ ਸਰੋਤਿਆਂ ਨੂੰ ਤਾਂ ਕਿ ਜਿਹੜਾ ਇਹ ਫੰਡ ਰੇਜ਼ਿੰਗ ਡਿਨਰ ਉਹਦੇ ਵਿੱਚ ਉਹ ਵੀ ਯੋਗਦਾਨ ਪਾ ਸਕਣ।
ਬਿਲਕੁਲ ਸਾਰੇ ਸਰੋਤਿਆਂ ਨੂੰ ਮੈਂ ਦੱਸ ਦਵਾਂ ਜੀ ਕਿ ਮੇਰਾ ਫੇਸਬੁੱਕ ਪੇਜ ਹੈ facebook.com/harkirat.singh.greens harkirat.singh.greens grwns ਤੇ ਉੱਥੇ ਜਾ ਕੇ ਜਾਂ ਤੁਸੀਂ ਹਰਕੀਰਤ ਸਿੰਘ ਗ੍ਰੀਨਜ਼ ਕਰਕੇ ਸਰਚ ਕਰਕੇ ਤੇ ਉਹਦੇ ਪੇਜ ਦੇ ਨਾਲ ਜਰੂਰ ਜੁੜੋ। ਉੱਥੇ ਜਿਹੜਾ ਇਵੈਂਟ ਇਹ ਬਣਿਆ ਹੋਇਆ ਤੇ ਮੈਲਟਨ ਸੀਨੀਅਰਜ਼ ਹਾਲ 1 McKenzie Street ਮੈਲਟਨ ਤਕਰੀਬਨ 6:30 ਅਗਲੇ ਸੰਡੇ ਜਿਹੜਾ ਪ੍ਰੋਗਰਾਮ ਸ਼ੁਰੂ ਹੋਣਾ। ਟਿਕਟਡ ਇਵੈਂਟ ਹੈ $60 ਜਿਹੜੀ ਨਾਰਮਲ 3-course ਮੀਲ ਦੀ ਟਿਕਟ ਹੈ। ਜੇ ਕੋਈ ਸਟੂਡੈਂਟ ਹੈ ਜਾਂ ਐਲਡਰਲੀ ਹੈ ਜਾਂ ਡਿਸੇਬਲਡ ਹੈ ਉਹਦੇ ਲਈ $45 ਟਿਕਟ ਹੈ ਜੀ। ਕੋਈ ਪਰਿਵਾਰ ਦੇ ਨਾਲ ਆ ਰਿਹਾ ਉਹਦੀ $110 ਦੋ ਐਡਲਟਸ ਦੀ ਤੇ ਦੋ ਬੱਚਿਆਂ ਦੀ under 12 ਦੀ ਤੇ ਉਹ ਇਸ ਤਰ੍ਹਾਂ ਦੀਆਂ 3 ਤਰ੍ਹਾਂ ਦੀਆਂ ਟਿਕਟਾਂ ਹੈ ਜੀ, ਤੁਸੀਂ ਲੈ ਲਓ ਤੇ ਨਾਲ ਦੇ ਟਿਕਟ ਜ਼ਰੂਰ ਲੈ ਲੈਣਾ ਕਿਉਂਕਿ ਕਈ ਵਾਰੀ ਕੀ ਹੁੰਦਾ ਬਈ ਵੱਧ ਜਾਂਦੇ ਆ ਨੰਬਰ ਫਿਰ ਔਖਾ ਹੋ ਜਾਂਦਾ ਮੈਨੇਜ ਕਰਨਾ ਜਾਂ ਜੇ ਕਰਦੇ ਹੋਣ ਚਲੋ ਭਾਈਚਾਰੇ ਦਾ ਬੜਾ ਸਹਿਯੋਗ ਆ ਵਾਹਿਗੁਰੂ ਕਰੇ ਵੀ ਨਾ ਘਟਣ ਬਟ ਵਧਣ ਦਾ ਸਾਨੂੰ ਥੋੜਾ ਜਿਹਾ ਹੈਗਾ ਕਿ ਤੁਸੀਂ ਪਲੀਜ਼ ਟਿਕਟ ਪਹਿਲਾਂ ਲੈ ਲਓ ਤੇ ਉੱਥੇ ਸਪੋਰਟ ਲਈ ਜ਼ਰੂਰ ਪਹੁੰਚੋ। ਉਸ ਤੋਂ ਬਾਅਦ ਜਦੋਂ ਚੋਣਾਂ ਦੇ ਵਿੱਚ ਜਦੋਂ ਅਸੀਂ ਡੋਰ ਨੋਕਿੰਗ ਕਰਨੀ ਆ ਉਦੋਂ ਸਾਰੇ ਪਾਸਿਓਂ ਸਾਡੇ ਵੀਰਾਂ ਭੈਣਾਂ ਦੀ ਲੋੜ ਪੈਣੀ ਆ, ਜਿਹੜੇ ਵੀ ਸਵਰਬ ਦੇ ਵਿੱਚ ਅਵੇਲੇਬਲ ਆ ਜਿਹੜਾ ਉੱਥੇ ਹਾਜ਼ਰੀ ਲਗਵਾ ਸਕੇ ਉਨਾ ਹੀ ਵਧੀਆ। ਤੇ ਨਾਲ ਇਲੈਕਸ਼ਨ ਡੇ ਵਾਲੇ ਦਿਨ ਅਸੀਂ ਇਹ ਪਲਾਨ ਕਰ ਰਹੇ ਹਾਂ ਕਿ ਜਿੰਨੇ ਬੂਥ ਨੇ ਤਕਰੀਬਨ 42-45 ਬੂਥ ਹੋਣੇ ਆ ਉੱਥੇ ਸਾਡੇ ਵੀਰ ਭੈਣਾਂ ਖੜੇ ਹੋਣ ਤੇ ਉਹ ਫਲਾਇਰਸ ਵੰਡ ਰਹੇ ਹੋਣ ਕਿਉਂਕਿ ਤਕਰੀਬਨ 30% ਵੋਟ ਆ ਜਿਹੜੀ ਸਟੈਟਸ ਦੇ ਮੁਤਾਬਕ ਉਹ ਔਨ ਦਾ ਡੇ ਲੋਕ ਡਿਸਾਈਡ ਕਰਦੇ ਆ। ਜਿਹੜੇ ਤੁਹਾਨੂੰ ਵਧੀਆ ਤਰ੍ਹਾਂ ਪ੍ਰੈਜੈਂਟ ਕਰਦੇ ਆ, ਜਿਹੜੇ ਤੁਹਾਨੂੰ ਵਧੀਆ ਤਰ੍ਹਾਂ ਪਾਲਿਸੀ ਦੱਸਦੇ ਆ 30% ਲੋਕ ਉਦਾਂ ਡਿਸਾਈਡ ਕਰਦੇ ਆ। ਤੇ ਅੱਗੇ ਵੀ ਰੇਡੀਓ ਰਾਹੀਂ ਸਾਰਿਆਂ ਨਾਲ ਜੁੜਾਂਗੇ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਹਮੇਸ਼ਾ ਸਮਾਂ ਦਿੰਦੇ ਹੋ ਹਰਮਨ ਰੇਡੀਓ ਦਾ, ਬਹੁਤ ਬਹੁਤ ਧੰਨਵਾਦ ਜੀ।
ਕੋਈ ਗੱਲ ਨੀ ਜੀ, ਧੰਨਵਾਦ ਵਾਲੀ ਕੋਈ ਗੱਲ ਨੀ। ਭਾਈਚਾਰੇ ਦੇ ਲਈ ਅਸੀਂ ਲੋਕ ਜਿਸ ਤਰ੍ਹਾਂ ਵੀ ਆਪਣਾ ਯੋਗਦਾਨ ਪਾ ਸਕਦੇ ਹਾਂ ਸਾਨੂੰ ਪਾਉਣਾ ਚਾਹੀਦਾ। ਸੋ ਦੋਸਤੋ, ਹਰਕੀਰਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਗ੍ਰੀਨਸ ਪਾਰਟੀ ਦੀਆਂ ਨੀਤੀਆਂ ਤੋਂ ਹਮੇਸ਼ਾ ਬਹੁਤ ਪ੍ਰਭਾਵਿਤ ਰਹੇ ਨੇ, ਔਰ ਜਦੋਂ ਅਸੀਂ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹਾਂ ਤਾਂ ਸਭੇ ਸਾਂਝੀਵਾਲ ਸਦਾਇਨ ਵਾਲਾ ਜਿਹੜਾ ਸਿਧਾਂਤ ਹੈ ਹਨਾ, ਉਹ ਸਿਧਾਂਤ ਜਿਹੜਾ ਆ ਉਹ ਗ੍ਰੀਨਸ ਪਾਰਟੀ ਦੇ ਵੀ ਸਿਧਾਂਤਾਂ ਦੇ ਨਾਲ ਮੇਲ ਖਾਂਦਾ। ਇਸੇ ਕਾਰਨ ਇਹਨਾਂ ਦਾ ਜਿਹੜਾ ਜੋੜ ਮੇਲ ਹੈ ਉਹ ਉਸ ਪਾਰਟੀ ਦੇ ਨਾਲ ਬਣਿਆ, ਤੇ ਇਸ ਵੇਲੇ ਪਾਰਟੀ ਨੇ ਇਹਨਾਂ ਦੀਆਂ ਸੇਵਾਵਾਂ ਨੂੰ ਪਛਾਣਦਿਆਂ ਹੋਇਆਂ ਇਹਨਾਂ ਨੂੰ ਉਮੀਦਵਾਰ ਐਲਾਨਿਆ। ਸੋ ਨਵੰਬਰ ਮਹੀਨੇ ਦੇ ਵਿੱਚ ਇਹ ਜਿਹੜੀਆਂ ਵੋਟਾਂ ਪੈਣੀਆਂ, ਤੇ ਉਸ ਸਮੇਂ ਤੁਹਾਡਾ ਸਾਰਿਆਂ ਦਾ ਸਹਿਯੋਗ, ਸਾਡਾ ਸਾਰਿਆਂ ਦਾ ਸਹਿਯੋਗ ਕਰਨਾ ਬਣਦਾ। ਔਰ ਆਉਣ ਵਾਲੀ ਜਿਹੜੀ ਇੱਕ ਜੁਲਾਈ ਜਿਹੜਾ ਇਵੈਂਟ ਹੈ ਜੀ ਫੰਡ ਰੇਜ਼ਿੰਗ ਡਿਨਰ ਦਾ, ਉੱਥੇ ਵੀ ਤੁਹਾਨੂੰ ਸਹਿਯੋਗ ਕਰਨ ਦੀ ਲੋੜ ਹੈ, ਔਰ ਉਹਦੇ ਲਈ ਉਹਨਾਂ ਨੇ ਆਪਣਾ ਫੇਸਬੁੱਕ ਪੇਜ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਦੋਸਤੋ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਉਦਮੀ ਨੌਜਵਾਨ ਦੇ ਨਾਲ ਅਸੀਂ ਸਾਰੇ ਸਹਿਯੋਗ ਕਰੀਏ ਤਾਂ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰੀ ਦਰਬਾਰੇ ਜਿਹੜੀ ਆ ਪਹੁੰਚ ਸਕੇ, ਔਰ ਸਾਡਾ ਸਹਿਯੋਗ ਜਿਹੜਾ ਆ ਉਹ ਬਹੁਤ ਜ਼ਰੂਰੀ ਹੋ ਜਾਂਦਾ। ਤੁਸੀਂ ਹਰਕੀਰਤ ਸਿੰਘ ਜੀ ਅੱਜ ਸਾਡੇ ਸਰੋਤਿਆਂ ਦੇ ਰੂਬਰੂ ਹੋਇਓ ਅੱਜ ਦੇ ਇਸ ਮਾਰਨਿੰਗ ਸ਼ੋਅ ਦੇ ਜ਼ਰੀਏ ਤੁਹਾਡਾ ਇੱਥੇ ਪਹੁੰਚਣ ਤੇ, ਔਰ ਸਾਡੇ ਸਰੋਤਿਆਂ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਤੇ ਵੀ ਤੁਹਾਡਾ ਧੰਨਵਾਦ।
ਬਹੁਤ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਸਮਾਂ ਜਿਹੜਾ ਹੁਣ ਪ੍ਰੋਗਰਾਮ ਦੇ ਵਿੱਚ ਬਚਿਆ ਨਹੀਂ ਆ, ਅਸੀਂ ਇਸ ਵੇਲੇ ਫੇਸਬੁੱਕ ਪੇਜ ਤੇ ਵੀ ਲਾਈਵ ਆ, ਤੇ ਅਸੀਂ ਇੱਕ ਸਵਾਲ ਜਿਹੜਾ ਆ ਜੀ ਪ੍ਰੋਗਰਾਮ ਦੌਰਾਨ ਪਾਇਆ ਹੋਇਆ ਦੋਸਤੋ। ਪ੍ਰੋਗਰਾਮ ਜਿਹੜਾ ਤੁਸੀਂ ਇਸ ਵੇਲੇ ਸੁਣ ਰਹੇ ਹੋ ਹੈਗਾ ਲਹਿਰਾਂ। ਸੋ ਸਾਡਾ ਮਾਰਨਿੰਗ ਸ਼ੋਅ ਹਰਮਨ ਰੇਡੀਓ ਤੇ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰਸਾਰਿਤ ਹੁੰਦਾ, ਸਵੇਰੇ 8 ਵਜੇ ਤੋਂ 10 ਵਜੇ ਤੱਕ। ਸਮਾਂ ਜਿਹੜਾ ਥੋੜਾ ਜਿਹਾ ਉੱਪਰ ਹੋ ਚੁੱਕਿਆ, ਪਰ ਕੋਈ ਗੱਲ ਨੀ ਜੀ। ਸਵਾਲ ਜਿਹੜਾ ਪਾਇਆ ਹੋਇਆ ਉਹਦੇ ਜਵਾਬ ਜਿਹੜੇ ਸਾਡੇ ਤੱਕ ਪਹੁੰਚੇ ਆ ਉਹ ਸਹੀ ਨਹੀਂ ਪਹੁੰਚੇ। ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਤੁਸੀਂ ਸਾਨੂੰ ਸਹੀ ਜਵਾਬ ਭੇਜੋ, ਪਰ ਜਿਹੜੇ ਜਵਾਬ ਸਾਡੇ ਕੋਲ ਪਹੁੰਚੇ ਨੇ, ਚਮਕੌਰ ਸਿੰਘ ਹੋਰਾਂ ਦਾ ਜਵਾਬ ਪਹੁੰਚਿਆ ਤੇ ਦਲਜੀਤ ਸਿੰਘ ਢਿੱਲੋਂ ਸਾਹਿਬ ਦਾ ਜਵਾਬ ਪਹੁੰਚਿਆ, ਪਰ ਜਵਾਬ ਗਲਤ ਹੈ ਜੀ। ਸਵਾਲ ਸੀਗਾ ਜੀ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ। ਸੋ ਇਹ ਜਿਹੜਾ ਇਹ ਜਿਹੜੀਆਂ 17 ਪੁੱਛਿਆ ਸੀ ਕਿ ਕਿਸ ਕਵੀ ਦੀਆਂ ਲਿਖੀਆਂ ਹੋਈਆਂ। ਸੋ ਕਵੀ ਦਾ ਨਾਮ ਸੁਰਜੀਤ ਪਾਤਰ, ਜਿਹੜੇ ਵੀ ਸਾਡੇ ਸਰੋਤਿਆਂ ਨੇ ਸਾਨੂੰ ਜਵਾਬ ਭੇਜਿਆ ਉਹਨਾਂ ਨੇ ਦਿੱਤਾ, ਪਰ ਨਹੀਂ, ਸੁਰਜੀਤ ਪਾਤਰ ਹੋਰਾਂ ਦੀਆਂ 17 ਨਹੀਂ ਨੇ ਜੀ। ਇਹ 17 ਜਿਹੜੀਆਂ ਨੇ ਜੀ ਇਹ ਬਾਬਾ ਨਜ਼ਮੀ ਦੀਆਂ ਲਿਖੀਆਂ ਹੋਈਆਂ। ਸੋ ਇੱਥੇ ਅੱਜ ਤੁਸੀਂ ਮਾਤ ਖਾ ਗਏ ਹੋ, ਪਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਵਾਲਾਂ ਦਾ ਜਿਹੜਾ ਜਵਾਬ ਦੇਣਾ ਧਿਆਨ ਦੇ ਨਾਲ ਦੇਣਾ, ਤੇ ਆਪਾਂ ਪ੍ਰੋਗਰਾਮ ਦੌਰਾਨ ਹਮੇਸ਼ਾ ਜਿਹੜੀ ਵੀ ਗੱਲਬਾਤ ਕਰਦੇ ਹਾਂ ਉਹਦੇ ਵਿੱਚੋਂ ਹੀ ਤੁਹਾਨੂੰ ਜਿਹੜਾ ਸਵਾਲ ਹੈ ਉਹ ਪਾਉਣੇ ਹੁੰਦੇ ਆ। ਸੋ ਅੱਜ ਦਾ ਸਵਾਲ ਜਿਹੜਾ ਸਾਡੇ ਸਰੋਤੇ ਨਹੀਂ ਜਿੱਤ ਸਕੇ, ਪਰ ਇਹਦੇ ਲਈ ਨਿਰਾਸ਼ ਨਹੀਂ ਹੋਣਾ। ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਲਈ ਹੋਰ ਸਵਾਲ ਲੈ ਕੇ ਆਵਾਂਗੇ। ਅੱਜ ਦੇ ਲਈ ਪ੍ਰੋਗਰਾਮ ਜਿਹੜਾ ਉਹ ਖਤਮ ਹੋਣ ਵੱਲ ਵੱਧ ਰਿਹਾ, ਪਰ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਕਾਲਰ ਨਹੀਂ ਸਾਡੇ ਸਰੋਤੇ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ। ਸੋ ਉਹਨਾਂ ਦਾ ਅਸੀਂ ਇੱਕ ਲਾਸਟ ਮੈਸੇਜ ਲੈ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਮਹਿੰਦਰ ਸਿੰਘ ਹੋਰੀ। ਸੋ ਮਹਿੰਦਰ ਸਪਰਾ ਜੀ, ਸ਼ਾਇਦ ਮਾਈਕਲ ਸਪਰਾ ਜੀ, ਜੀ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਇਹਨਾਂ ਨੇ ਪੁੱਛਿਆ ਜੀ ਬ੍ਰਿਸਬੇਨ ਗੁਰਦੁਆਰੇ ਨੂੰ ਇਨਕਲੂਡ ਕਰਨਾ ਕਿੱਦਾਂ ਪੋਸੀਬਲ ਹੋ ਸਕਦਾ। ਦੇਖੋ ਜੀ, ਤੁਸੀਂ ਜਿਸ ਢੰਗ ਦੇ ਨਾਲ ਵੀ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਸਾਡੇ ਨਾਲ ਗੁਰਦੁਆਰਾ ਸਾਹਿਬ ਬਾਬਤ ਸਾਂਝੀ ਕਰਨੀ ਚਾਹੁੰਦੇ ਹੋਵੋ, ਤੁਸੀਂ ਸਾਨੂੰ ਈਮੇਲ ਦੇ ਜ਼ਰੀਏ ਭੇਜ ਦਿਓ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਭੇਜ ਦਿਓ, ਜਾਂ ਫਿਰ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੇ ਵੱਲੋਂ ਕੋਈ ਜਾਣਕਾਰੀ ਜਿਹੜੀ ਆ ਗੁਰਦੁਆਰਾ ਸਾਹਿਬ ਬਾਬਤ ਸਾਂਝੀ ਕਰਨਾ ਚਾਹੁੰਦੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਜ ਦੇ ਲਈ ਤਾਂ ਅਸੀਂ ਸਾਂਝੀ ਨਹੀਂ ਕਰ ਪਾਵਾਂਗੇ, ਪਰ ਆਉਣ ਵਾਲੇ ਪ੍ਰੋਗਰਾਮ ਜਿਹੜੇ ਆ, ਕੱਲ ਬੁੱਧਵਾਰ ਐਡੀਲੇਡ ਤੋਂ ਜਿਹੜਾ ਸਾਡਾ ਪ੍ਰੋਗਰਾਮ ਹੈ ਸਵੇਰੇ ਚੱਲੇਗਾ, ਸੋ ਲਹਿਰਾਂ ਪ੍ਰੋਗਰਾਮ ਕੱਲ ਤੁਸੀਂ ਐਡੀਲੇਡ ਤੋਂ ਸੁਣੋਗੇ ਸੁਖਪ੍ਰੀਤ ਹੋਰਾਂ ਦੇ ਨਾਲ। ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਜ਼ਰੂਰ ਤੁਸੀਂ ਈਮੇਲ ਕਰ ਦਿਓ, ਜਾਂ ਫਿਰ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਜਿਹੜਾ ਆ ਉਹ ਭੇਜ ਦਿਓ। ਧੰਨਵਾਦ ਤੁਹਾਡਾ ਮਾਈਕਲ ਸਪਰਾ ਜੀ, ਔਰ ਸਾਡੇ ਨਾਲ ਫੇਸਬੁੱਕ ਤੇ ਵੀ ਜਿਹੜੇ ਇਸ ਵੇਲੇ ਸਰੋਤੇ ਜੁੜੇ ਹੋਏ ਆ, ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਿਕਰਮ ਪਰਮਾਰ ਜੀ ਤੁਹਾਨੂੰ ਕੀਪ ਅਪ ਦਾ ਗੁੱਡ ਵਰਕ ਕਹਿ ਰਹੇ ਨੇ, ਹਰਕੀਰਤ ਸਿੰਘ ਹੋਰਾਂ ਨੂੰ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਦੋਸਤ ਹੈ ਜੀ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਫੇਸਬੁੱਕ ਦੇ ਜ਼ਰੀਏ ਵੀ ਜੁੜੇ ਹੋਏ ਸੀ। ਤੁਹਾਡਾ ਸਾਰਿਆਂ ਦਾ ਹੀ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਇਸ ਵੇਲੇ ਹੁਣ ਪ੍ਰੋਗਰਾਮ ਨੂੰ ਹੋਰ ਚੱਲਦਾ ਨਹੀਂ ਰੱਖ ਸਕਾਂਗੇ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸੋ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਜੀ ਪ੍ਰੋਗਰਾਮ ਤੋਂ। ਸੋ ਅੱਜ ਦਾ ਲਹਿਰਾਂ ਪ੍ਰੋਗਰਾਮ ਖਤਮ ਕਰਨ ਦੇ ਲਈ ਮੈਨੂੰ ਯਾਨੀ ਅਮਰਦੀਪ ਕੌਰ ਨੂੰ ਦਿਓ ਇਜਾਜ਼ਤ ਮੈਲਬਨ ਤੋਂ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਤੁਸੀਂ ਸਾਰੇ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ। ਧੰਨਵਾਦ, ਰੱਬ ਰਾਖਾ।